ਨਿਰਗੁਣ ਆਪ ਸਰਗੁਣ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ।
ਨਿਰਗੁਣ ਆਪ ਸਰਗੁਣ ਵੀ ਉਹੀ ਦੱਸ, ਜਾਂ ਨਿਰਗੁਣ ਹੈ ਜਦ ਭਖਾਰੀ ਹੈ, ਜਾਂ ਸਰਗੁਣ ਹੈ ਫਿਰ ਆ ਜਾਏ, ਜਾਂ ਜਾਗਿਆ ਤਾਂ ਸਰਗੁਣ ਹੈ, ਜਾਂ ਸੁੱਤਾ ਪਿਆ ਤਾਂ ਨਿਰਗੁਣ ਹੈ। ਨੱਠ ਭੱਜ ਸੁਪਨੇ 'ਚ ਵੀ ਬਹੁਤ ਕਰਦਾ ਹੈ, ਪਰ ਸੁਪਨੇ ਦਾ ਸਭ ਕੀਤਾ ਹੋਇਆ ਉੱਦਾਂ ਹੀ ਹੈ, ਚਾਹੇ ਘੱਟ ਹੈ ਚਾਹੇ ਵੱਧ ਹੈ ਸੁਪਨੇ 'ਚ, ਚਾਹੇ ਜਾਸਾ ਚਾਹੇ ਅਪਜਾਸਾ, ਜਾਗੇ ਤੋਂ ਬਾਅਦ ਨਾ ਉਹ ਜਸ ਜਾਸਾ ਨਾ ਉਹ ਅਪਜਾਸਾ ਅਪਜਾਸਾ। ਜੇ ਸੁਪਨੇ 'ਚ ਭਖਾਰੀ ਹੈ ਤਾਂ ਭਖਾਰੀ ਹੈ ਦੀ ਜਾ ਜਾਗੂ, ਜੇ ਸੁਪਨੇ 'ਚ ਰਾਜਾ ਬਣ ਗਿਆ ਤਾਂ ਰਾਜਾ ਹੈ ਦੀ ਜਾ ਜਾਗੂ। ਇਹ ਤਾਂ ਸਭ ਸੁਪਨੇ ਦੀ ਖੇਡ ਹੈ ਨਾ, ਸੰਸਾਰ ਤਾਂ ਇਹ ਸੰਸਾਰ ਸਗਲਾ ਸੁਪਨਾ। ਜਿਹੜਾ ਸੁਪਨੇ ਦੇ ਵਿੱਚ ਗੁਲਤਾਨ ਹੈ, ਮਸਤ ਹੈ, ਸਭ ਕੁਝ ਵਿਸਰਿਆ ਹੋਇਆ ਸੁਪਨੇ 'ਚ, ਜਿਹਨੂੰ ਉਹ ਭਖਾਰੀ ਹੈ, ਉਹ ਭਖਾਰੀ ਹੈ। ਜਿਹੜਾ ਸੁਪਨੇ 'ਚ ਕੁਝ ਸੁਣ ਰਿਹਾ ਵੀ ਜੇ ਸੁਪਨਾ, ਸੁਪਨੇ 'ਤੇ ਛੱਕ ਪੈ ਰਹੀ ਹੈ, ਉਹ ਅੱਧ ਵਿਚਾਲੇ ਹੈ। ਉਹ ਭਖਾਰੀ ਹੁਣ ਤਾਂ ਵੀ ਛੱਕ ਪੈਂਦੀ ਹੈ ਵੀ ਮੈਂ ਭਖਾਰੀ ਨਹੀਂ ਹੈਗਾ, ਕਮ ਸੇ ਕਮ ਛੱਕ ਤਾਂ ਪਈ ਹੈ। ਚਲੋ ਜੇ ਜਾਗਿਆ ਦੀ ਛੱਕ ਤਾਂ ਪਈ ਹੈ ਮੈਂ ਭਖਾਰੀ ਨਹੀਂ, ਮੈਂ ਜੋ ਹਾਂ ਇਹ ਹਾਂ ਨਹੀਂ, ਸੰਸਾਰ ਇਹ ਝੂਠਾ। ਫਿਰ ਉਹ ਨਿਗਾਹ ਰੱਖਣ ਲੱਗਦਾ ਵੀ ਆਹ ਮੇਰੇ ਨਾਲ, ਉਹ ਵੀ ਮਰ ਗਿਆ, ਉਹ ਵੀ ਚਲਾ ਗਿਆ, ਨਾਲ ਕੁਛ ਲੈ, ਜਿਵੇਂ ਸਮਝਾਇਆ ਗੁਰਬਾਣੀ ਨੇ, ਲੋਕੜੇ ਨਾਲ ਲੈ ਕੇ, ਫਿਰ ਤਾਂ ਖਿਰਵੇਂ ਭਾਈ ਪਰਾਈ ਹੈ। ਹੌਲੀ 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 ਕੁਛ ਘਟਨਾਵਾਂ ਆਪਣੇ ਨਾਲ ਵੀ ਵਰਤ ਜਾਂਦੀਆਂ ਨੇ ਜ਼ਿੰਦਗੀ 'ਚ, ਕੁਛ ਉਹਨਾਂ ਤੋਂ ਸਬਕ ਲਈਦਾ, ਕੁਛ ਕਿਸੇ ਨਾਲ ਵਰਤ ਜਾਂਦੀਆਂ ਨੇ। ਘਟਣਾ ਹੀ ਹੁਕਮ ਹੈ, ਹੁਕਮ ਨਾਲੇ ਵਰਤਦੀਆਂ ਨੇ ਉਹ। ਹੌਲੀ 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 ਭਾਣਾ ਜੇ ਧਿਆਨ ਰੱਖੇ ਤਾਂ ਭਾਣੇ ਦਾ ਅਸਰ ਹੋਣ ਲੱਗ ਜਾਂਦਾ, ਭਾਣੇ 'ਚੋਂ ਯਕੀਨ ਆਉਣ ਲੱਗ ਜਾਂਦਾ ਵੀ ਹਾਂ ਸੁਪਨਾ ਹੈ। ਇੱਕ ਤਾਂ ਨਹੀਂ ਹੁੰਦਾ ਹੈ, ਔਖੀ ਬਹੁਤ ਹੈ ਗੱਲ, ਸੌਖੀ ਨਹੀਂ ਹੈਗੀ, ਮੰਨੀ ਹੋਈ ਆ ਗੁਰਬਾਣੀ ਨੇ, ਰਾਖੜੀ ਖੇਡ ਹੈ। ਸੁਪਨੇ 'ਚ ਸੁਪਨੇ ਨੂੰ ਸੁਪਨਾ ਮੰਨ ਲੈਣਾ ਬੜਾ ਔਖੀ ਗੱਲ ਹੈ। ਹਾਂਜੀ, ਨਿਰਗੁਣ ਆਪ ਸਰਗੁਣ ਵੀ ਹੋਈ, ਆਪ ਹੀ ਸਰਗੁਣ ਹੈ, ਆਪ ਹੀ ਨਿਰਗੁਣ ਹੈ। ਜਦ ਕਿ ਨਿਰਗੁਣ ਬ੍ਰਹਮ ਨੂੰ ਮੰਨਦੇ ਨੇ ਉਹ ਵੈਸ਼ਨੂੰ ਮੱਤ ਵਾਲੇ, ਸਰਗੁਣ ਜੀਵ ਨੂੰ ਮੰਨਦੇ ਨੇ, ਜਿਹੜਾ ਅੰਦਰ ਸਾਹ ਲੈਂਦਾ ਬ੍ਰਹਮ ਉਹ ਹੈ ਨਾ, ਇਹ ਚਾਹੇ ਜੋ ਕਹਿਣ ਆਪਣੇ ਕੋਲ ਬ੍ਰਹਮ ਉਹ ਹੈ ਜਿਹੜਾ ਅੰਦਰ ਸਾਹ ਲੈਂਦਾ, ਅੱਧਾ ਬ੍ਰਹਮ ਵੀ ਅੱਧਾ ਹੀ ਹੁੰਦਾ, ਅੱਧਾ ਜਿਹੜਾ ਤਰਕੁੜੀ ਜਿਹਾ ਸੌਂ ਕੇ ਉੱਠਦਾ ਹੈ, ਜਿਹੜਾ ਸੌਂਦਾ ਜਾਗਦਾ ਉਹ ਅੱਧਾ, ਉਹ ਮਨ ਉਹ ਜੀਵ ਹੈ, ਉਹ ਬ੍ਰਹਮਾ। ਚਾਰੇ ਵੇਦ ਬ੍ਰਹਮੇ ਨੂੰ ਦਿੱਤੇ ਨੇ ਨਾ, ਚਾਰੇ ਪ੍ਰਕਾਰ ਦਾ ਗਿਆਨ, ਆਯੁਰਵੈਦਿਕ ਵੀ ਬ੍ਰਹਮਾ ਹੀ ਹੈ, ਆ ਜੋਤਿਸ਼ ਜਾਤਿਸ਼ ਦਾ ਕੰਮ ਵੀ ਬ੍ਰਹਮਾ ਹੀ ਕਰਦਾ, ਹੱਥ ਰੇਖਾ ਵੀ ਇਹੀ ਦੇਖਦਾ, ਸਮਝ ਐਸਟ੍ਰੋਲੋਜੀ ਐਸਟ੍ਰੋਨੋਮੀ ਦਾ ਗਿਆਨ, ਦਿਨ ਰਾਤ ਦਾ ਵਾਧਾ ਘਾਟਾ, ਸੁਪਨੇ ਵਾਲਾ ਸਾਰਾ ਹੀ ਗਿਆਨ ਇਹਦੇ ਕੋਲ, ਤੈਨੂੰ ਆਤਮ ਗਿਆਨ ਵੀ ਇਹੀ ਲੈਂਦਾ, ਆਤਮ ਗਿਆਨ ਵੀ ਇਹੀ ਲੈਂਦਾ। ਦੁਕਾਨੇ ਇਹਦੇ ਕੋਲ ਨੇ, ਅੱਖਾਂ ਇਹਦੇ ਕੋਲ ਨੇ, ਗਿਆਨ ਹਾਸਲ ਕਰਨਾ ਮਨ ਬੁੱਧੀ ਦਾ ਕੰਮ, ਆਇਆ ਗਿਆਨ ਹਾਸਲ ਕਰਨਾ, ਕਰੇ ਚਾਹੇ ਜੋ ਮਰਜ਼ੀ, ਧਰਮ ਇਹੋ ਜਿਹੇ ਬਣਾ ਲਏ ਗਿਆਨ ਦੇ ਨੇੜੇ ਨਹੀਂ ਜਾਣਾ। ਆਪ ਹੀ ਸਰਗੁਣ ਹੈ, ਆਪ ਹੀ ਨਿਰਗੁਣ। ਉਹ ਕਹਿੰਦੇ ਨੇ ਜਿਹੜਾ ਤਾਂ ਸਰੀਰ ਦੇ ਵਿੱਚ ਹੈ ਉਹ ਸਰਗੁਣ ਹੈ, ਜਿਹੜਾ ਅੰਦਰ ਹੈ ਉਹ ਨਿਰਗੁਣ ਹੈ। ਉਹ ਕਹਿੰਦੇ ਕੀ ਕਰ ਸਕਦਾ, ਉਹਦੇ ਹੱਥ 'ਚ ਕੁਛ ਨਹੀਂ, ਐਂ ਖੇਡ ਬਣਾ ਲਈ ਪੁੱਠੀ, ਸੁਪਨੇ ਨੂੰ ਸੱਚ ਬਣਾ ਲਿਆ, ਆ ਸੰਸਾਰ ਸੱਚ ਬਣਾ ਲਿਆ, ਜਿਹੜਾ ਨਹੀਂ ਨੀਂਦਾ ਉਹਦੇ 'ਤੇ ਸ਼ੱਕ ਪੈਦਾ ਕਰ ਲਈ,
ਉਲਟ ਗੱਲ ਕਰ ਦਈ,
ਜਿਹੜਾ ਅੱਖਾਂ ਨੂੰ ਨੀਂਦਾ ਉਹਦੇ 'ਤੇ ਸ਼ੰਕਾ ਹੈ ਵੀ ਉਹ ਪਤਾ ਨਹੀਂ ਹੈ ਪਤਾ ਨਹੀਂ ਨਹੀਂ ਹੈ, ਛੱਡੋ ਹੈ ਕਹਿ ਕੇ ਮੰਨ ਕੇ, ਪਰ ਆਹ ਤਾਂ ਸੱਚ ਹੈ ਨਾ, ਇਹ ਤਾਂ ਸਾਹਮਣੇ ਸਾਡੇ ਕੁਛ ਕਰਦਾ, ਉਹ ਬੰਦੇ ਨੇ ਬੰਦਾ ਮਾਰਤਾ, ਆ ਉਹਨੇ ਆਹ ਮਾਰਤਾ, ਆਹ ਕਰਤਾ, ਡਾਕਾ ਮਾਰਤਾ, ਕੁਛ ਨੁਕਸਾਨ ਕਰਤਾ, ਉਹਨੇ ਤਾਂ ਪਾਪ ਕਰਤਾ ਸਾਡੇ ਸਾਹਮਣੇ, ਇਹਨੂੰ ਅਸੀਂ ਕਿਵੇਂ ਇਗਨੋਰ ਕਰ ਦਈਏ ਕੀਤੇ ਹੋਏ ਪਾਪ ਨੂੰ। ਇਸ ਕਰਕੇ ਸਰਗੁਣ ਜੀਵਾਂ ਨੂੰ ਮੰਨ ਲਿਆ ਉਹਨਾਂ ਨੇ, ਉੱਠੀ ਮਾਲਾ ਫਿਰ ਗਈ। ਇੱਥੇ ਰੱਦ ਕੀਤਾ ਕਿ ਉਹੀ ਸਰਗੁਣ ਹੈ, ਉਹੀ ਨਿਰਗੁਣ ਹੈ, ਇੱਕੋ ਹੀ। ਜੋ ਤੇ ਸਰਗੁਣ ਹੈ, ਜੋ ਤੇ ਨਿਰਗੁਣ ਹੈ, ਜਿੰਨਾ ਜਿਹੜੇ ਦੋ ਹਿੱਸਿਆਂ 'ਚ ਹੈ। ਅੱਧਾ ਤਾਂ ਸੌਂਦਾ ਜਾਗਦਾ, ਅੱਧਾ ਜਾਗਦਾ ਹੀ ਰਹਿੰਦਾ, ਸੌਂਦਾ ਨਹੀਂ। ਅੱਧਾ ਹਿੱਸਾ ਤਾਂ ਸੌਂਦਾ ਹੀ ਨਹੀਂ ਜਿਹੜਾ ਸਾਹ ਲੈਂਦਾ। ਮੇਨ ਹਿੱਸਾ ਉਹੀ ਹੈ, ਅਸਲ 'ਚ ਜੀਵ ਉਹੀ। ਆਹ ਜਿਹੜਾ ਜਿਹੜਾ ਹਿੱਸਾ ਇਹਦਾ ਅੱਡ ਹੋ ਕੇ, ਅਕਲ ਅੱਡ ਹੋ ਕੇ, ਮਨ ਅੱਡ ਹੋ ਕੇ, ਜਿਹੜਾ ਸੰਸਾਰ ਦੇ ਵਿੱਚ ਹੋਰ ਗਿਆਨ ਵਧਾਉਣ ਆਏ ਨੇ, ਉਹ ਜਿਹੜਾ ਹਿੱਸਾ ਗਿਆਨ ਫਾਲਤੂ ਲੈਣ ਆਇਆ, ਉਹ ਹਿੱਸਾ ਅਸਲ 'ਚ ਤਾਂ ਨਿਰਗੁਣ ਸੀਗਾ, ਉਹਨੂੰ ਮੰਨ ਲਿਆ ਸਰਗੁਣ। ਜੇ ਨਿਰਗੁਣ ਦੀ ਤਾਂ ਹੀ ਤਾਂ ਗੁਣ ਧਾਰਨ ਕਰਨ ਆਇਆ ਉਹ, ਅਸਲ 'ਚ ਇੱਕੋ ਹੀ ਆ ਗੱਲ, ਅੱਧਾ ਨਿਰਗੁਣ ਅੱਧਾ ਸਰਗੁਣ। ਇਹ ਪੰਕਤੀ ਫਿਰ ਫਿੱਟ ਆ ਜਾਂਦੀ ਹੈ, ਨਿਰਗੁਣ ਆਪ
ਸਰਗੁਣ ਵੀ ਹੋਈ,
ਸਰਗੁਣ ਵੀ ਹੋ। ਮਨ ਕਰਕੇ ਨਿਰਗੁਣ ਹੈ, ਆਪ ਉਹ ਸਰਗੁਣ। ਚਿੱਤ ਕਰਕੇ ਨਹੀਂ ਕਹਾਂਗੇ, ਚਿੱਤ ਨੂੰ ਆਪ ਕਹਾਂਗੇ ਇੱਥੇ। ਜੇ ਮਨ ਕਰਕੇ ਸਰਗੁਣ ਹੈ, ਨਿਰਗੁਣ ਹੈ ਚਿੱਤ ਕਰਕੇ, ਫਿਰ ਉਹ ਆਪ ਕੌਣ ਹੈ? ਆਪ ਕੀ ਹੈ ਫਿਰ? ਫਿਰ ਆਪ ਗਾਇਬ ਹੋ ਜੂਗਾ, ਚਿੱਤੇ ਆਪ ਹੈ। ਆਪ ਜਿਹੜਾ ਵਰਤਣਾ ਚਿੱਤ ਵਾਸਤੇ ਵਰਤਣਾ। ਜੇ ਦੋ ਹਿੱਸੇ ਹੋ ਗਏ, ਫਿਰ ਦੋਵੇਂ ਹਿੱਸੇ ਨੇ, ਫਿਰ ਆਪ ਕੀ ਰਹਿ ਗਿਆ? ਫਿਰ ਸਤਿਗੁਰ ਜਾਗਤਾ ਦੇ ਉਹ ਜੇ ਜ਼ਰੂਰ ਹੈ, ਪਰ ਉਹ ਸੰਸਾਰ ਨਾਲ ਨਹੀਂ ਜੁੜਿਆ ਹੋਇਆ। ਇਹ ਸੰਸਾਰ ਨਾਲ ਜੁੜਿਆ ਹੋਇਆ ਉਹ ਲੋਕ ਦਾ ਨਹੀਂ ਪਤਾ, ਉਹਨੂੰ ਉਹ ਲੋਕ ਦਾ ਪਤਾ ਹੈ, ਲੋਕ ਨਾਲ ਜੁੜਿਆ ਨਹੀਂ ਹੋਇਆ। ਇਹ ਲੋਕ ਨੂੰ ਦੇਖਦਾ ਹੋਇਆ ਵੀ ਇਹ ਲੋਕ ਬਾਰੇ ਨਹੀਂ, ਮਨ ਨਾਲ ਸੰਪਰਕ ਨਹੀਂ ਹੈ ਉਹਦਾ ਸਿੱਧਾ। ਉਹ ਪਵਨ ਰੂਪ ਹੈ, ਪਾਣੀ ਰੂਪ ਹੈ, ਮਨ ਪਾਣੀ ਰੂਪ ਹੈ, ਮਨ ਪਾਣੀ ਸਮਾਇਆ ਹੋਇਆ, ਪੌਣ 'ਚ ਸਮਾਇਆ ਹੋਇਆ, ਦੋਵਾਂ ਦਾ ਮੇਲ ਨਹੀਂ ਹੁੰਦਾ। ਦੋਵਾਂ ਦਾ ਆਪਸ ਵਿੱਚ ਹੀ, ਪਾਣੀ 'ਚ ਹਵਾ ਨਹੀਂ ਦੇਖ ਸਕਦੀ, ਪਾਣੀ ਹਵਾ ਅੱਡ ਅੱਡ ਰਹਿੰਦੇ ਹੁੰਦੇ। ਹਾਂਜੀ,
ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ।
ਨਿਰਗੁਣ ਆਪ ਸਰਗੁਣ ਵੀ ਉਹੀ, ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ। ਜਦ ਇੱਕ ਆਦਮੀ ਬਿਮਾਰ ਹੋ ਜਾਂਦਾ, ਉਹ ਕਹਿੰਦਾ ਬਈ ਫਲਾਨੇ ਆਦਮੀ ਨੂੰ ਮਿਲਣਾ, ਮੈਂ ਹਸਪਤਾਲ ਦਾਖਲ ਹੈ, ਉਹਦਾ ਨਾਂ ਵੀ ਲਿਖਿਆ ਹੋਇਆ ਉਹਨਾਂ ਨੇ। ਜੋ ਕਹਿ ਬਈ ਫਲਾਨਾ ਆਹ ਮਰੀਜ਼ ਹੈ, ਇਹ ਬਿਮਾਰੀ ਦਾ ਮਰੀਜ਼ ਹੈ ਤੁਹਾਡੇ ਕੋਲ ਦਾਖਲ, ਉਹਨੂੰ ਮਿਲਣਾ, ਤਾਂ ਵੀ ਉਸੇ ਦੀ ਗੱਲ ਹੈ। ਜੇ ਹਸਪਤਾਲ ਦੇ ਵਿੱਚ ਮਰੀਜ਼ ਨੇ ਚਾਰ ਇੱਕੋ ਹੀ ਬਿਮਾਰੀ ਦੇ ਪਏ, ਹਾਰਟ ਦੇ ਮਰੀਜ਼ ਨੇ ਮੰਨ ਲਓ, ਤਾਂ ਉਹ ਹਾਰਟ ਦੇ ਮਰੀਜ਼ਾਂ ਲੈ ਜਾਣਗੇ ਵੀ ਇਹਨਾਂ ਦੇਖ ਲੈ ਭਾਈ ਕਿਹੜੇ, ਉੱਥੇ ਲੈ ਕੇ ਜਾਣਗੇ, ਬਾਕੀ ਹਸਪਤਾਲ ਤਾਂ ਲੈ ਕੇ ਨਹੀਂ ਜਾਂਦੇ। ਇਸ ਕਰਕੇ ਚਾਹੇ ਇਹਨੂੰ ਦੋ ਨਾਂ ਹੋ ਗਏ, ਇਹਦੇ ਇੱਕ ਤਾਂ ਗੁਣਵਾਚਕ ਨਾਂ ਹੈ, ਔਗੁਣਵਾਚਕ ਨਾਂ ਹੈ, ਇੱਕ ਇਹਦਾ ਆਪਣਾ ਡਾਇਰੈਕਟ ਨਾਂ ਹੈ। ਹੁਣ ਨਿਰਗੁਣ ਆ ਰਹੇ ਆਣਿਆ, ਚਾਹੇ ਤਾਂ ਆਣਾ ਵੀ ਕਹਿਤਾ, ਨਿਰਗੁਣ ਵੀ ਕਹਿਤਾ। ਇਸ ਕਰਕੇ ਕੁਛ ਗੁਣਵਾਚਕ ਨਾਂ ਨੇ ਇਹਦੇ ਜੀਵ ਦੇ, ਕੁਛ ਔਗੁਣਵਾਚਕ ਨਾਂ ਦੇ। ਜਿਹੜੇ ਗੁਣਵਾਚਕ ਨਾਂ ਲੈਂਦੇ ਹਾਂ ਅਸੀਂ, ਉਹਨੂੰ ਪੋਜ਼ੀਟਿਵ ਮੰਨ ਲੈਂਦੇ ਹਾਂ, ਜਿੱਧਰ ਗੁਣ ਕਾਇਮ ਨੇ। ਜਿੱਥੇ ਨੀਂਦ ਨਹੀਂ ਆਉਂਦੀ ਉੱਥੇ ਗੁਣ ਕਾਇਮ ਨੇ, ਜਿੱਥੇ ਗੁਣ ਕਾਇਮ ਹੁੰਦਾ ਉੱਥੇ ਨੀਂਦ ਨਹੀਂ ਆਉਂਦੀ। ਇੱਕ ਹਿੱਸੇ ਦੇ, ਸੱਜੇ ਹਿੱਸੇ ਦੇ ਗੁਣ ਕਾਇਮ ਨੇ, ਉਹਨੂੰ ਨੀਂਦ ਨਹੀਂ ਆਉਂਦੀ। ਜਿਹੜੇ ਹਿੱਸੇ 'ਤੇ ਮਾਇਆ ਦਾ ਪ੍ਰਭਾਵ ਉੱਥੇ ਨੀਂਦ ਆਉਂਦੀ, ਮਾਇਆ ਤੋਂ ਪਰੇ ਵਾਲੇ ਹਿੱਸੇ 'ਤੇ ਨੀਂਦ ਨਹੀਂ ਆਉਂਦੀ। ਤਿੱਥੇ ਊਂਗ ਨਾ ਨਾਨਕ ਬੰਦਾ ਘਰ ਤਾਂ, ਜਿੱਥੇ ਮਿਰਤ ਨਾ ਜਨਮ, ਨਾ ਮਿਰਤਾ ਨਾ ਜਨਮ, ਨਾ ਜਰਾ ਰੋਗ। ਉਹ ਹੈ ਸਰਗੁਣ ਹਿੱਸਾ ਅੱਧਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਮਰਦਾ ਨਹੀਂ ਜੀਵ। ਅਸੀਂ ਕਹਿੰਦੇ ਨਾ ਮਨ ਮਰੇਰਾ, ਉਹ ਮਨ ਅਸਲ 'ਚ ਉਹ ਹਿੱਸਾ ਮਰਦਾ ਵੀ ਨਹੀਂ ਇਹਦਾ, ਉਹ ਅਮਰ ਹੈ ਹਿੱਸਾ ਅੱਧਾ। ਆਤਮਾ ਜਦ ਅਮਰ ਕਹਿੰਦੇ ਨਾ, ਉਹ ਅੱਧਾ ਅਮਰ ਹੈ, ਉਹਦਾ ਪਾਸਾ ਅੱਧੇ ਪਾਸੇ 'ਚ ਬਿਮਾਰੀ ਹੈ, ਬਿਮਾਰੀ ਦਾ ਇਲਾਜ ਕਰਨਾ ਹੈ। ਹਾਰਟ ਠੀਕ ਹੈ, ਹਾਰਟ ਦਾ ਓਪਰੇਸ਼ਨ ਐਵੇਂ ਥੋੜ੍ਹੀ ਕਰਦੇ ਨੇ, ਹਾਰਟ ਤਾਂ ਠੀਕ ਚੱਲਦਾ, ਬੁਖਾਰ ਚੜ੍ਹਦਾ ਹੈ, ਬੁਖਾਰ ਦਾ ਇਲਾਜ ਕਰਨਾ, ਫੇਫੜੇ ਵੀ ਠੀਕ ਨੇ, ਹਾਜ਼ਮਾ ਵੀ ਠੀਕ ਹੈ, ਬੁਖਾਰ ਦੀ ਵਜ੍ਹਾ ਨਾਲ ਜੇ ਥੋੜ੍ਹਾ ਬਹੁਤਾ ਡਿਫੈਕਟ ਉਹ ਹਟ ਜੂਗਾ। ਇਸ ਕਰਕੇ ਬਿਮਾਰੀ ਹੈ ਇਹਨੂੰ ਜ਼ਰੂਰ, ਬਿਮਾਰੀ ਦਾ ਇਲਾਜ ਕਰਨਾ, ਬਿਮਾਰੀ ਕਰਕੇ ਹੀ ਨਰਗੋਣਾ। ਬਈ ਜੋ ਕੰਮ ਅੱਗੇ ਕਰਦਾ ਸੀ ਪਹਿਲਾਂ ਕਰ ਨਹੀਂ ਸਕਦਾ, ਬਿਮਾਰ ਹੈ, ਕਮਜ਼ੋਰ ਹੋ ਗਿਆ, ਕਮਜ਼ੋਰੀ ਦਾ ਨਿਰਗੁਣ। ਜਿਹੜੇ ਕੰਮ ਇਹ ਕਰ ਸਕਣੇ ਚਾਹੀਦੇ ਨੇ ਉਹ ਕਰ ਨਹੀਂ ਸਕਦਾ। ਨਿਰਗੁਣ ਆਪ
ਸਰਗੁਣ ਵੀ ਉਹੀ,
ਜੇ ਨਿਰਗੁਣ ਆਪ ਸਰਗੁਣ ਵੀ ਉਹੀ ਕਹਿਤਾ, ਹਿੰਦੂ ਮਤ ਦਾ ਨਿਰਗੁਣ ਸਰਗੁਣ ਖਤਮ ਹੋ ਗਿਆ। ਅਤੇ ਸਾਡੇ ਨਿਰਗੁਣ ਸਰਗੁਣ ਕੀ ਇੱਦਾਂ ਮੰਨਿਆ ਹੋਇਆ ਹੈ? ਠੀਕ ਹੈ ਜੀ, ਜੇ ਉਹਨਾਂ ਨੇ ਨਹੀਂ ਮੰਨਿਆ ਤਾਂ ਕਿਉਂ ਨਹੀਂ ਮੰਨਿਆ? ਉਹ ਤਾਂ ਬਿਲਕੁਲ ਇਹ ਗੱਲ ਕਲੀਅਰ ਸੀ ਇੱਥੇ, ਉਹੀ ਨਿਰਗੁਣ ਹੈ, ਉਹੀ ਸਰਗੁਣ ਹੈ। ਤੁਸੀਂ ਸਰਗੁਣ ਨਿਰਗੁਣ ਹੋਰ ਮੰਨੀ ਬੈਠੇ ਹੋ। ਬ੍ਰਹਮ ਹੀ ਸਰਗੁਣ ਹੈ, ਬ੍ਰਹਮ ਹੀ ਨਿਰਗੁਣ ਹੈ। ਜੀਵ ਬ੍ਰਹਮ ਤਾਂ ਇੱਕ ਹੋਇਆ, ਫਿਰ ਦੋ ਕਿਵੇਂ ਹੋ ਗਏ? ਜੀਵ ਔਰ ਬ੍ਰਹਮ ਦੋ ਕਿਵੇਂ ਬਣਾ ਦਿੱਤੇ? ਤੁਸੀਂ ਇੱਕੋ ਹੀ ਆ। ਇੱਥੇ ਆ ਕੇ ਕਬੀਰ ਕਹਿੰਦਾ ਇੱਕੋ ਹੀ ਆ, ਦੋ ਨਹੀਂ ਬਣਨਾ, ਕਹਿਣ ਸੁਣਨ ਕੋ ਦੂਜਾ। ਜਿਹੜਾ ਕਹਿਣ ਸੁਣਨ ਕੋ ਦੂਜਾ, ਇੱਥੇ ਪਤਾ ਲੱਗੂਗਾ। ਜਿਹੜਾ ਹਿੱਸਾ ਬਿਮਾਰ ਹੈ ਇਹਦਾ, ਉਹਨੂੰ ਅਸੀਂ ਨਿਰਗੁਣ ਕਹਿੰਦੇ ਹਾਂ।
ਹਿੱਸੇ ਕਰਕੇ ਦੋ ਬਣ ਜਾਂਦਾ ਜਿਹੜਾ ਬਿਮਾਰ, ਹਿੱਸਿਆਂ ਕਰਕੇ ਦੋ ਕਹਿ ਦਿੰਦੇ ਆ।
ਹਿੱਸਿਆਂ ਕਰ ਇੱਕ
ਹਿੱਸੇ,
ਅੱਧੇ ਖੱਬੇ ਹੱਥ ਨੂੰ, ਖੱਬੇ ਪਾਸੇ ਨੂੰ ਲਕਵਾ ਮਾਰਿਆ ਹੋਇਆ, ਉਹ ਨਿਰਗੁਣ ਹੈ। ਉਹ ਸਰੀਰ ਤਾਂ ਇੱਕੋ ਹੀ ਹੈ, ਸੱਜੇ ਪਾਸੇ ਵਾਲਾ ਠੀਕ ਹੈ, ਉਹ ਤੰਦਰੁਸਤ ਹੈ, ਉਹ ਸਰਗੁਣ ਹੈ। ਉਹ ਹੱਥ ਹਿਲਦਾ, ਮੁੱਠੀ ਬੀਚ ਹੁੰਦੀ ਹੈ, ਸਭ ਕੁਝ ਹੁੰਦਾ ਹੈ, ਉਹ ਪਾਸਾ ਚੱਲਦਾ ਹੈ, ਅੱਧਾ ਪਾਸਾ ਨਹੀਂ ਚੱਲਦਾ, ਅੱਧਾ ਪਾਸਾ ਨਿਰਗੁਣ ਹੈ, ਅੱਧਾ ਪਾਸਾ ਸਰਗੁਣ ਹੈ, ਅਤੇ ਅੱਧੇ ਦਾ ਇਲਾਜ ਹੋ ਰਿਹਾ। ਜਿੱਦਲਾ ਪਾਸਾ ਨਿਰਗੁਣ ਹੋ ਗਿਆ, ਡਿਫੈਕਟਿਵ ਹੋ ਗਿਆ, ਉਹਦਾ ਹੀ ਤਾਂ ਇਲਾਜ ਚੱਲ ਰਿਹਾ। ਇਸ ਕਰਕੇ ਮਨ ਦਾ ਇਲਾਜ ਚੱਲ ਰਿਹਾ,
ਉਹ ਹਿੱਸੇ ਦਾ ਮਨ ਹੈ,
ਉਹ ਹਿੱਸੇ ਦਾ ਹੀ ਨਾ ਮਨ ਹੈ। ਮਨ ਧੋਵੋ, ਸ਼ਬਦ ਲਾਗੋ, ਹਰਸਿਓ ਰਹੋ, ਚਿੱਤ ਲਾਏ, ਦੇਖੋ ਚਿੱਤ ਉੱਥੇ ਚਿੱਤ ਕਹਿਤਾ, ਚਿੱਤ ਧਿਆਨ ਹਰੀ। ਓ ਹੋ, ਜੇ ਚਿੱਤ ਲੱਗਿਆ ਹੋਇਆ ਵੀ ਮੈਂ ਆਪਣਾ ਮਨ ਠੀਕ ਕਰਨਾ ਤਾਂ ਠੀਕ ਹੋਊਗਾ, ਜੇ ਚਿੱਤੇ ਨਹੀਂ ਚਾਹੁੰਦਾ ਮਨ ਠੀਕ ਕਰਨਾ, ਠੀਕ ਕਿਵੇਂ ਹੋ ਜੂਗਾ? ਜੇ ਸ਼ਬਦ ਨਾਲ ਚਿੱਤ ਜੁੜਦਾ ਹੈ, ਜੇ ਗੁਰਬਾਣੀ ਦੇ ਹਰ ਗੁਰਬਾਣੀ ਜੋ ਗਿਆਨ ਹੈ, ਤੱਤ ਗਿਆਨ ਹੈ, ਉਹਦੇ ਨਾਲ ਚਿੱਤ ਮੰਨਦਾ, ਐਕਸੈਪਟ ਕਰਦਾ ਹੈ ਉਹਨੂੰ, ਤਾਂ ਇਲਾਜ ਹੋਣਾ। ਜੇ ਦਵਾਈ ਖਾ ਕੇ ਹਜ਼ਮ ਹੋ ਗਈ, ਜੇ ਕੋਈ ਖਾਵੇ ਜੇ ਕੋਈ ਭੁੱਚਾ, ਤਾਂ ਉਹਦਾ ਇਲਾਜ ਹੋਣਾ। ਤਾਂ ਜਿਹੜਾ ਹੈ ਨਾ ਲਕਵਾ, ਉਹਦਾ ਇਲਾਜ ਸ਼ੁਰੂ ਹੋਣਾ, ਵਰਨਾ ਉਹਦਾ ਇਲਾਜ ਨਹੀਂ ਹੋਣਾ। ਇਹ ਕੋਈ ਜਾਦੂ ਵਾਲੀ ਗੱਲ ਨਹੀਂ, ਬਾਣੀ ਪੜ੍ਹੀ ਜਾਵਾਂਗੇ ਸਭ ਕੁਝ ਹੋ ਜੂਗਾ। ਬਾਕਾਇਦਾ ਲਕਵਾ ਮਾਰਿਆ ਹੋਇਆ ਮਨ ਨੂੰ, ਉਹਨੇ ਤੰਦਰੁਸਤ ਹੋਣਾ। ਉੱਥੇ ਆ ਕੇ ਕਿਹਾ ਵੀ ਕਹਿਣ ਸੁਣਨ ਕੋ ਦੂਜਾ ਹੈ, ਇੱਕੋ ਹੀ, ਦੋ ਨਹੀਂ ਹੈਗੇ। ਉੱਥੇ ਕਹਿਣਾ ਵਾ ਵੀ ਖੱਬਾ ਹਿੱਸਾ ਡਿਫੈਕਟਿਵ ਹੈ, ਵੀ ਡਾਕਟਰ ਜਾਂ ਗੱਲ ਕਰਨਗੇ, ਕੋਈ ਪੁੱਛੂਗਾ ਆ ਕੇ ਵੀ ਕੀ ਗੱਲ ਮਰੀਜ਼ ਦਾ, ਕੀ ਕਹਿੰਦਾ ਖੱਬਾ ਹਿੱਸਾ ਡਿਫੈਕਟਿਵ ਹੈ ਇਹਦਾ, ਹੈ ਤਾਂ ਆਦਮੀ ਇੱਕੋ ਹੀ। ਉੱਥੇ ਖੱਬਾ ਔਰ ਸੱਜਾ ਚੱਲੂਗਾ, ਕੀ ਡਿਫੈਕਟ ਹੈ ਉਹ ਅਗਲੀ ਗੱਲ ਹੈ, ਕਿਵੇਂ ਠੀਕ ਕਰਨਾ ਉਹ ਅਗਲੀ ਗੱਲ ਹੈ, ਪਰ ਦੋ ਤਾਂ ਇੱਕ ਦੇ ਹੀ ਬਣਾ ਕੇ ਚੱਲਾਂਗੇ ਨਾ ਉੱਥੇ, ਸੱਜਾ ਹੱਥ ਔਰ ਖੱਬਾ ਹੱਥ, ਇਹ ਇੱਕੋ ਹੀ ਹੈ। ਨਿਰਗੁਣ ਖੱਬਾ ਹੱਥ ਹੈ ਅਤੇ ਸਰਗੁਣ ਸੱਜਾ ਹੱਥ ਹੈ। ਜਦੋਂ ਆਪਾਂ ਲਿਖਿਆ ਜਪਜੀ ਸਾਹਿਬ ਦਾ, ਠੀਕ ਹੈ, 96 ਉਦੋਂ ਹੀ ਦੋ ਕਰਤੇ ਸੀ, ਸੱਜਾ ਖੱਬਾ ਹੱਥ ਉਦੋਂ ਹੀ ਕੀਤੇ ਸੀ। ਚਾਰ ਗੁਣ ਇਹਦੇ ਕਾਇਮ ਨੇ, ਚਾਰ ਗੁਣ ਇਹਦੇ ਗਲ ਗਏ, ਹਰ ਵਿਸਰਤ ਤੇਰੇ ਗੁਣ ਗਲਿਆ, ਗਲਿਆ ਕਾਹਤੇ? ਇਹ ਆਪਣਾ ਸਰਗੁਣ ਅੰਦਰਲਾ ਜਿਹੜਾ ਸੀ ਨਾ ਚਿੱਤ ਮਨ, ਉਹਨੂੰ ਭੁੱਲ ਗਿਆ, ਆਪਣਾ ਆਤਮ ਧਿਆਨ ਦੀ ਬਜਾਏ ਬਾਹਰ ਧਿਆਨ ਹੋ ਗਿਆ ਇਹਦਾ, ਆਤਮ ਧਿਆਨ ਧਾਰੀਆਂ 'ਚੋਂ ਨਿਕਲ ਗਿਆ। ਜਿਹੜੇ ਆਤਮ ਧਿਆਨ ਧਾਰੀ ਸੀ, ਜਦੋਂ ਕਿਸੇ ਵਾਸਤੇ ਸੋਚਦਾ ਪਰਪਕਾਰ ਵਾਸਤੇ, ਉਦੋਂ ਵੀ ਆਤਮ ਧਿਆਨ ਧਾਰ ਕੇ ਸੋਚੂਗਾ, ਤਾਂ ਇਹ ਪੁੰਨ ਪਾਪ ਤੋਂ ਬਚੂਗਾ। ਜੇ ਬਾਹਰ ਮੁਖੀ ਸੋਚੂਗਾ ਫਿਰ ਹੰਕਾਰ ਹੋ ਜੂਗਾ, ਪਰ ਉਪਕਾਰ ਦਾ ਹੰਕਾਰ ਜਦ ਹੁੰਦਾ ਜਦ ਧਿਆਨ ਜਿਹਦੇ 'ਤੇ ਉਪਕਾਰ ਕਰ ਲਿਆ ਉਹਦੇ ਵੱਲ ਚਲਾ ਜਾਊਗਾ ਵੀ ਮੈਂ ਇਹਦੇ ਖਾਤਰ ਕੁਛ ਕਰ ਰਿਹਾ ਜਦ ਹੰਕਾਰ ਹੋ ਜੇ ਉਹ ਕਹਿ ਰਿਹਾ ਮੈਂ ਇਹਦੇ ਵਾਸਤੇ ਨਹੀਂ ਕਰ ਰਿਹਾ ਮੈਂ ਆਪਣੀ ਡਿਊਟੀ ਕਰ ਰਿਹਾ ਕਿਸੇ ਨੂੰ ਬਾਂਹਦੇ ਫੜ ਕੇ ਖੜਾ ਕਰਤਾ ਨਹੀਂ ਉੱਠਦਾ ਸੀ ਕਮਜ਼ੋਰੀ ਸੀ ਅਹਿਸਾਨ ਨਹੀਂ ਹੈਗਾ ਇਹ ਮਦਦ ਹੈ ਮੈਂ ਮਦਦ ਕੋਈ ਅਹਿਸਾਨ ਨਹੀਂ ਹੁੰਦਾ ਕੱਲ੍ਹ ਨੂੰ ਜੇ ਤੂੰ ਤੇਰੇ ਨਾਲ ਇਹ ਗੱਲ ਹੋ ਜਾਵੇ ਵਾਪਰੇ ਘਟਣਾ ਦੂਆ ਵੀ ਤਾਂ ਤੈਨੂੰ ਉਠਾ ਸਕਦਾ ਹੈ ਇਹ ਕੋਈ ਅਹਿਸਾਨ ਵਾਲੀ ਗੱਲ ਨਹੀਂ ਹੈ ਕਿਸੇ ਦੀ ਲੋੜ ਹੈ ਲੋੜ ਪੂਰੀ ਕਰ ਦੇਣੀ ਕਿਸੇ ਨੂੰ ਪਾਣੀ ਪਿਲਾ ਦੇਣਾ ਇਹ ਕੋਈ ਅਹਿਸਾਨ ਵਾਲੀ ਗੱਲ ਨਹੀਂ ਹੈ
ਮਦਦ
ਹੈ ਮਦਦ ਵੀ ਪਾਣੀ ਹੈਗਾ ਪਾਣੀ ਕਿਹੜਾ ਤੈਂ ਬਣਾਇਆ ਤਾਂ ਪਿਲਾ ਤਾ ਅਸਲ ਤਾਂ ਪਰਮੇਸ਼ਰ ਨੇ ਤੈਨੂੰ ਕਹਿ ਤਾ ਵੀ ਤੂੰ ਪਿਲਾ ਦੇ ਤਾਂ ਹੁਕਮ ਮੰਨ ਕੇ ਪਿਲਾਇਆ ਜੇ ਅਸੀਂ ਕਹਾਂਗੇ ਮੈਂ ਪਿਲਾਇਆ ਫਿਰ ਇਹ ਹੰਕਾਰ ਬਣ ਜੂਗਾ ਜੇ ਕਹਾਂਗੇ ਵੀ ਪਰਮੇਸ਼ਰ ਦੀ ਪ੍ਰੇਰਣਾ ਸੀ ਪਿਲਾਉਣਾ ਉਹਨੇ ਸੀ ਮੈਨੂੰ ਕਹਿਤਾ ਫਿਰ ਹੰਕਾਰ ਦੇ ਬਚ ਜਾ ਸਭ ਕੁਛ ਕਰਦੇ ਹੋਏ ਵੀ ਇਹ ਕੰਮ ਹੀ ਕਿਵੇਂ ਹੋਣਾ ਇਹ ਵੱਡੀ ਗੱਲ ਇੱਥੇ ਤਾਂ ਕਰਤਾ ਕਰਮ ਕਰਦੇ ਹੋਏ ਨੇ ਕੰਮ ਹੀ ਲੇਕਿਨ ਇਹ ਕੰਮ ਹੀ ਬਣਨਾ ਕਿਵੇਂ ਹੈ ਕਹਿ ਤਾਂ ਨਿਸ਼ਕਾਮ ਸੇਵਾ ਜੀ ਨਿਸ਼ਕਾਮ ਹੁੰਦਾ ਕੀ ਹੈ ਨਿਸ਼ਕਾਮ ਦੀ ਵਿਆਖਿਆ ਨਹੀਂ ਕੋਈ ਕਰਦਾ ਨਿਸ਼ਕਾਮ ਕਹੀ ਜਾਂਦਾ ਨਿਸ਼ਕਾਮ ਤੁਸੀਂ ਬਣ ਕਿਵੇਂ ਸਕਦੇ ਹੋ ਇਹਦੀ ਵਿਆਖਿਆ ਤਾਂ ਕਰੋ ਪਹਿਲਾਂ ਵਿਆਖਿਆ ਕੋਈ ਨਹੀਂ ਅਸਲ 'ਚ ਕਾਮਨਾ ਨੂੰ ਨਾ ਪ੍ਰਗਟ ਕਰਨ ਨੂੰ ਨਿਸ਼ਕਾਮ ਕਹਿ ਦਿੰਦੇ ਨੇ ਜਿਹੜਾ ਕਾਮਨਾ ਤਾਂ ਹੁੰਦੀ ਹੈ ਅੰਦਰ ਉਹਨੂੰ ਪ੍ਰਗਟ ਨਾ ਕਰਨਾ ਨਿਸ਼ਕਾਮ ਕਹਿ ਦਿੰਦੇ ਅੰਦਰ ਕਾਮਨਾ ਪ੍ਰਗਟ ਨਹੀਂ ਕਰਦੀ ਇਹ ਨਿਸ਼ਕਾਮ ਥੋੜ੍ਹੀ ਹੋ ਗਿਆ ਇਹਦੇ ਨਾਲ ਉਹ ਚੋਰੀ ਹੈ ਇਹ ਚੋਰ ਚੋਰੀ ਕਰਦਾ ਗੁਪਤ ਕਰਦਾ ਕਬੀਰ ਕਹਿੰਦਾ ਜਿੰਨੇ ਪਾਪ ਕੀਤੇ ਨੇ ਰੱਖੇ ਤਲੇ ਦੁਰਾਏ ਦੁਆ ਕੇ ਰੱਖੇ ਨੇ ਲੁਕੋ ਕੇ ਰੱਖੇ ਨੇ ਪਾਪ ਪਾਪ ਕੋਈ ਪ੍ਰਗਟ ਕਰਦਾ ਹੁੰਦਾ ਜਿਹੜਾ ਕਾਮਨਾ ਨਾਲ ਵੀ ਚੰਗਾ ਕੰਮ ਕੀਤਾ ਪਾਪ ਹੈ ਕਾਮਨਾ ਰੱਖ ਕੇ ਜਿਹੜਾ ਕਰਦੇ ਨੇ ਨਾ ਸੇਵਾ ਇਹ ਪਾਪ ਇਹ ਹੈ ਪੁੰਨ ਨਹੀਂ ਹੈ ਪਾਪ ਹੈ ਕਿ ਪਰਮੇਸ਼ਰ ਤੇ ਭੁੱਲ ਕੇ ਕਰਦੇ ਨੇ ਜਦ ਤੇ ਰੋਗ ਵਿਆਪਣਗੇ ਭੁੱਲਣਾ ਹੀ ਤਾਂ ਪਾਪ ਹੈ ਅਸਲ ਪਾਪ ਕਰਨਾ ਪਾਪ ਨਹੀਂ ਭੁੱਲਣਾ ਪਾਪ ਪਰਮੇਸ਼ਰ ਤੇ ਭੁੱਲਿਆ ਵਿਆਪਣ ਹੋ ਗਿਆ ਰੋਗ ਤੈਨੂੰ ਉਹਨੇ ਸਰੀਰ ਦਿੱਤਾ ਹੈ ਅਤੇ ਤੂੰ ਕੰਮ ਲੈਣਾ ਫਿਰ ਜੇ ਤੂੰ ਉਹ ਕੰਮ ਕਰਨ ਨੂੰ ਕਹਿੰਦਾ ਵੀ ਮੈਂ ਕਰਦਾ ਤੇਰੇ ਜੇ ਹੱਥ ਪੈਰ ਜਿਹੜੇ ਤੈਨੂੰ ਸਰੀਰ ਦਿੱਤਾ ਹੈ ਇਹਦੀ ਖੁਰਾਕ ਦਿੱਤੀ ਉਹਦਾ ਵਿੱਚ ਕੋਈ ਰੋਲ ਹੈ ਜੀ ਤੈਨੂੰ ਉਹਦੀ ਮਦਦ ਵਾਸਤੇ ਪੈਦਾ ਕੀਤਾ ਹੋਵੇ ਇਸ ਕਰਕੇ ਨਿਸ਼ਕਾਮ ਕੀ ਹੁੰਦਾ ਹੈ ਇਹ ਦੇਖਣਾ ਇੱਕ ਬਹੁਤ ਤਰੀਕੇ ਦੀ ਗੱਲ ਹੈ ਕਹਿਣ ਨਾਲ ਨਿਸ਼ਕਾਮ ਨਹੀਂ ਹੋ ਜਾਂਦਾ ਫਿਰ ਨਿਸ਼ਕਾਮ ਦਾ ਜਦ ਹੁੰਦਾ ਜਿਹੜਾ ਕਾਮਨਾ ਉਹ ਤਾਂ ਭਗਵੰਤ ਪਾ ਲੈਂਦਾ ਫਿਰ ਨਿਸ਼ਕਾਮ ਵਾਲੇ ਨੇ ਭਗਵੰਤ ਪਾਇਆ ਕਿਸੇ ਨੇ ਕਾਮਨਾ ਅਧੀਨ ਕੈਸੇ ਪਾਵੇਂ ਭਗਵੰਤ ਕੋ ਹੈ ਨਾ ਪਰ ਜੇ ਕਾਮਨਾ ਨਾ ਹੋਵੇ ਫਿਰ ਤਾਂ ਭਗਵੰਤ ਪਾ ਲਿਆ ਕਿਸੇ ਨੇ ਪਾਇਆ ਵੀ ਹੈ ਕਿਉਂ ਨਹੀਂ ਪਾਇਆ ਕਾਮਨਾ ਹੈਗੀ ਹੈ ਅੰਦਰ ਕਾਮਨਾ ਉੱਤੋਂ ਬਕਵਾਸ ਕਰਦੇ ਨੇ ਕਾਮਨਾ ਕਾਮਨਾ ਦਾ ਹੀ ਪਤਾ ਨਹੀਂ ਕਾਮਨਾ ਹੁੰਦੀ ਜੀ ਕਾਮਨਾ ਅਧੀਨ ਕੁਛ ਵੀ ਕਰਨਾ ਅਪਰਾਧ ਹੈ ਪਰਮੇਸ਼ਰ ਤੋਂ ਭੁੱਲ ਕੇ ਕੁਛ ਵੀ ਕਰਨਾ ਅਪਰਾਧ ਹੈ ਕਰਦੇ ਤਾਂ ਸਾਰੇ ਹੁਕਮ ਦੇ ਵਿੱਚ ਹੁੰਦਾ ਹੀ ਉਹ ਹੈ ਜੋ ਹੁਕਮ ਹੈ ਸੱਤੇ ਦੂਆ ਹੋ ਹੀ ਨਹੀਂ ਸਕਦਾ ਜੇ ਤੁਸੀਂ ਕਹਿੰਦੇ ਮੈਂ ਕੀਤਾ ਅਪਰਾਧ ਹੈ ਹੋ ਹੀ ਨਹੀਂ ਸਕਦਾ ਕੁਛ ਉਹਦੇ ਬਿਨਾਂ ਇੱਕ ਪਾਸੇ ਦਏ ਕਹਿੰਦੇ ਦੂਏ ਪਾਸੇ ਕਹਿੰਦੇ ਮੈਂ ਕੀਤਾ ਅਪਰਾਧ ਹੈ ਹਾਂਜੀ ਨਿਰਗੁਣ ਆਪ
ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਹੋਈ
ਇਹ ਨਿਰਗੁਣ ਹੈ ਸਰਗੁਣ ਨਹੀਂ ਹੈ ਦੇਹ ਕਰਕੇ ਨਿਰਗੁਣ ਹੈ, ਜੇ ਦੇਹ ਕਰਕੇ ਸਰਗੁਣ ਮੰਨਦਾ ਅਪਰਾਧੀ ਹੈ, ਦੇਹ ਕਰਕੇ ਜਿਹੜੇ ਸਰਗੁਣ ਮੰਨਦੇ ਨੇ ਸਾਰੇ ਅਪਰਾਧੀ ਨੇ। ਇਹ ਅਪਰਾਧ ਸਿੱਖਾਂ ਨੇ ਵੀ ਕਰ ਲਿਆ, ਬਾਕੀ ਤਾਂ ਕਰਦੇ ਹੀ ਸੀ, ਹਿੰਦੂ ਇਹੀ ਅਪਰਾਧ ਕਰ ਰਿਹਾ ਸੀ ਨਾ। ਅਦੋ ਹਮ ਐਸੇ
ਅਪਰਾਧੀ,
ਕੀ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਨਾ, ਆ ਸਰੀਰ ਵੀ ਉਹਨੇ ਦਿੱਤਾ, ਜੀਓ ਵੀ ਉਹਨੇ ਦਿੱਤਾ ਸੀ, ਚਿੱਤ ਕਹਿ ਰਿਹਾ ਹੁਣ ਬੋਲਦਾ ਅਪਰਾਧੀ ਮੈਂ ਹਾਂ, ਚਿੱਤ ਕਹਿ ਰਿਹਾ ਅਪਰਾਧੀ ਮੈਂ, ਜਿਹਨੇ ਆ ਜੀਓ ਮੈਨੂੰ ਦਿੱਤਾ ਸੀ, ਅੱਡ ਕੱਢਣ ਦੀ ਸ਼ਕਤੀ ਔਰ ਸਰੀਰ ਦਿੱਤਾ ਸੀ, ਉਹਦੀ ਭਾਉ ਭਗਤੀ ਨਹੀਂ ਸਾਧੀ, ਮੈਂ ਕਰਦਾ ਮੰਨ ਲਿਆ ਮੈਂ, ਇਹ ਅਪਰਾਧ ਹੈ। ਹੁਣ ਪੰਕਤੀ ਦੇ ਸਮਝ ਆਈ ਆ ਕੀ ਕਹਿੰਦੀ ਹੈ, ਪੰਕਤੀਆਂ ਦਾ ਸਾਨੂੰ ਪੂਰਾ ਨਹੀਂ ਪਤਾ ਲੱਗਿਆ ਕੀ ਕਹਿੰਦੀਆਂ ਨੇ, ਕਿੱਥੇ ਖੜ ਕੇ ਗਈਆਂ ਹੋਈਆਂ ਨੇ। ਭਾਉ ਭਗਤੀ ਕੀ ਹੁੰਦੀ ਹੈ? ਪ੍ਰੇਮਾ ਭਗਤੀ ਹੁੰਦੀ। ਜਦ ਅਸੀਂ ਕਹਿੰਦੇ ਹਾਂ, ਕੋਈ ਆਪਣੇ ਮੁੰਡੇ ਨੂੰ ਨਹੀਂ ਕਹਿੰਦਾ ਮੈਂ ਇਹਨੂੰ ਪਾਲਿਆ, ਕਦੇ ਨਹੀਂ ਕਹਿੰਦਾ, ਅਹਿਸਾਨ ਨਹੀਂ ਕਰਦਾ, ਕਰਦਾ ਕੋਈ, ਕਿਉਂ ਨਹੀਂ ਕਰਦਾ? ਫਿਰ ਭਾਉ ਭਗਤੀ ਹੈ ਉੱਥੇ, ਤਾਂ ਨਹੀਂ ਕਰਦਾ, ਉੱਥੇ ਭਾਉ ਭਗਤੀ ਹੈ ਤਾਂ ਨਹੀਂ ਕਰਦਾ, ਬਾਹਰ ਕਰਦਾ, ਬੱਚਿਆਂ ਦੇ ਕਹਿੰਦੇ ਨਹੀਂ ਕਰਦਾ,
ਕਹਿ ਵੀ ਹੁੰਦਾ ਮੈਂ ਕੋਈ ਕਹਿੰਦਾ ਅਹਿਸਾਨ ਕੀਤਾ
ਤੁਹਾਡੇ ਤੇ, ਮੈਂ ਹਾਂ
ਮੇਰਾ ਫਰਜ਼ ਦੀ,
ਉੱਥੇ ਨਹੀਂ ਕਹਿੰਦਾ, ਉੱਥੇ ਭਾਉ ਭਗਤੀ ਹੈ ਤਾਂ ਨਹੀਂ ਕਹਿੰਦਾ, ਉੱਥੇ ਮੰਨਦਾ ਵੀ ਨਹੀਂ, ਕਹਿੰਦਾ ਭਾਈ ਇਹ ਤਾਂ ਹੁਣ ਦੇਣ ਲੈਣਾ, ਪਤਾ ਨਹੀਂ ਇਹਨਾਂ ਨੇ ਸਾਡਾ ਕੀਤਾ ਉਹ ਕੀ ਹੈ, ਉੱਥੇ ਤਾਂ ਕਰਨਾ ਹੀ ਹੈ, ਤਾਂ ਸਾਡੀ ਦੁਨੀਆ ਕਰਦੀ ਹੈ, ਸਾਡਾ ਵੀ ਤਾਂ ਕਿਸੇ ਨੇ ਕੀਤਾ, ਉੱਥੇ ਇਹ ਕਹਿੰਦਾ, ਸਟੈਂਡ ਬਦਲਦਾ, ਜਿੱਥੇ ਭਾਉ ਭਗਤੀ ਉੱਥੇ ਅਹਿਸਾਨ ਨਹੀਂ ਹੋ ਸਕਦਾ, ਜਿੱਥੇ ਅਹਿਸਾਨ ਨਹੀਂ ਹੋ ਸਕਦਾ ਉੱਥੇ ਹੰਕਾਰ ਨਹੀਂ ਹੁੰਦਾ। ਉਹ ਭਾਉ ਭਗਤੀ ਕਰਕੇ ਇਸ ਐਂਗਲ ਤੋਂ ਇਹਨੂੰ ਮਾਂ ਬਾਪ ਨੂੰ ਭਗਵਾਨ ਕਹਿ ਦਿੰਦੇ ਨੇ, ਵੀ ਇਹ ਭਗਵਾਨ ਵਰਗਾ ਸੁਭਾਅ ਹੁੰਦਾ ਇਹਦਾ, ਤੁਹਾਡੇ ਤਾਂ ਅਹਿਸਾਨ ਨਹੀਂ ਕਰਦੇ, ਜਿਵੇਂ ਪਰਮੇਸ਼ੁਰ ਅਹਿਸਾਨ ਨਹੀਂ ਕਰਦਾ ਨਾ, ਮਾਂ ਬਾਪ ਅਹਿਸਾਨ ਨਹੀਂ ਕਰਦਾ, ਇਹ ਤੁਹਾਡੇ ਪ੍ਰਤੀ ਉਹ ਭਗਵਾਨ ਹੀ ਹੈ, ਦੂਏ ਦੇ ਪ੍ਰਤੀ ਹੋਵੇ ਨਾ ਹੋਵੇ, ਆਹ ਗੱਲ ਹੈ ਉੱਥੇ ਕਹਿਣ ਦੀ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤਾਂ ਦਿੱਤੀ ਹੈ, ਹਾਂ ਐਵੇਂ ਨਹੀਂ ਤੁਲਨਾ ਦੇ ਦਿੱਤੀ ਇਹ, ਹਾਂ ਮਾਤਾ ਪਿਤਾ ਦੀ ਗੱਲਾਂ ਬਰੀਕੀ ਦੀਆਂ ਨੇ ਥੋੜ੍ਹੀਆਂ ਜਿਹੀਆਂ, ਕਿਉਂਕਿ ਹੁਣ ਬਰੀਕੀ ਦੀ ਗੱਲ ਆ ਗਈ, ਮੋਟੀ ਮੋਟੀ ਤਾਂ 20 ਸਾਲ ਹੋ ਗਏ, ਹੁਣ ਮੋਟਾ ਮੋਟਾ ਸਾਰਾ ਹੀ ਦੇਖ ਲਿਆ, ਗੱਲ ਤਾਂ ਹੁਣ ਬਰੀਕੀ ਦੀ ਦੇਖਣੀਆਂ, ਕਿਹੜੀ ਤੈਅ ਚੋਂ ਆਈਆਂ ਨੇ ਗੱਲਾਂ ਇਹ। ਹਾਂਜੀ,
ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰਜ ਸਗਲੀ ਮੋਹੀ,
ਕਲਾ ਤਾਰਜ ਨੇ ਸਗਲੀ ਮੋਹੀ, ਕਲਾ ਕੀ ਹੈ? ਉਹਦੀ ਕਲਾ ਹੀ ਹੈ, ਪ੍ਰਭ ਕੀ ਕਲਾ ਬਿਨਾ ਕਹਿਤਾ ਵੈ, ਉਹ ਕਹਿੰਦੇ ਜਿਹੜਾ ਅੰਦਰਲਾ ਅਪਰਾਧ ਆ ਉਹਦੀ ਕਲਾ, ਹੁਣ ਤੂੰ ਤੁਰ ਵੀ ਨਹੀਂ ਸਕਦਾ ਉਹਦੇ ਬਿਨਾ, ਤੂੰ ਕਹਿੰਦਾ ਮੈਂ ਸਰਗੁਣ, ਜੇ ਕੋਈ ਹੋਏ ਵਹਿ ਦਾਤਾਰ ਤਿਸ ਦੇਣ ਹਾਰ
ਜਾਣੇ,
ਗਵਾਰੇ ਹੋਇਆ ਉਹ ਪਸ਼ੂ ਹੋ ਗਿਆ, ਇਹਨਾਂ ਨੇ ਦੇਹਧਾਰੀ ਨੂੰ ਸਰਗੁਣ ਕਹਿ ਦਿੱਤਾ, ਅਤੇ ਭਗਤੀ ਉੱਥੇ ਕਿੱਥੇ ਰਹਿ ਗਈ? ਇਸ ਕਰਕੇ ਦੇਹਧਾਰੀ ਨੂੰ ਸਰਗੁਣ ਕਹਿਣ ਵਾਲਿਆਂ ਨੂੰ ਕਿਹਾ ਹਿੰਦੂ ਅੰਨਾ, ਸੁਪਨੇ ਨੂੰ ਸੱਚ ਮੰਨਦਾ ਅੰਨਾ, ਮਾਇਆ ਨੂੰ ਸੱਚ ਮੰਨਦਾ, ਨਾਲੇ ਗ੍ਰੰਥ ਝੂਠ, ਗ੍ਰੰਥਾਂ 'ਚ ਝੂਠ ਪੜ੍ਹਦਾ ਮੰਨਦਾ ਸੱਚ ਹੈ, ਜੋ ਗ੍ਰੰਥ ਪੜ੍ਹਦਾ, ਜਦ ਗ੍ਰੰਥ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਜਦ ਝੂਠ ਮੰਨਦੇ ਹਾਂ, ਪ੍ਰੈਕਟੀਕਲ ਸੱਚ ਮੰਨਦੇ ਹਾਂ, ਯਾਨੀ ਉਲਟ ਸਮਝਦਾ, ਜੋ ਪੜ੍ਹਦਾ ਸਮਝਿਆ ਹੋਇਆ ਉਹ ਤਾਂ ਉਲਟ ਹੈ ਸਾਡਾ, ਜੋ ਅਸੀਂ ਪੜ੍ਹਦੇ ਹਾਂ ਉਹ ਠੀਕ ਪੜ੍ਹਦੇ ਹਾਂ, ਜੋ ਸਮਝਦੇ ਹਾਂ ਬਿਲਕੁਲ 100% ਹੀ ਉਲਟ। ਕਿਹਨੇ ਪੜ੍ਹਾਇਆ ਹੈ? ਉਹਨਾਂ ਨੇ ਪੜ੍ਹਾਇਆ ਜਿਹੜੇ ਪੰਡਿਤ ਨੇ ਬਾਟ ਪਾੜੀ ਸੀ ਨਾ, ਆ ਬਾਟ ਪਾੜੀ ਹੋਈ ਹੈ ਨਿਰਗੁਣ ਆਪ ਸਰਗੁਣ ਵੀ ਉਹੀ 'ਚ, ਇਹ ਸਿਮਰਤ ਸ਼ਾਸਤਰ ਸ਼ੁੱਧ ਕਰਕੇ ਲਿਆਉਂਦੇ ਨੇ, ਆਹ ਸਧਾਈ ਕੀਤੀ ਹੈ ਨਿਰਗੁਣ ਆਪ
ਸਰਗੁਣ
ਵੀ ਹੋਈ, ਇਹ ਸਧਾਈ ਕੀਤੀ ਹੈ। ਉਹ ਕਹਿੰਦੇ ਨੇ ਬ੍ਰਹਮ ਨਿਰਗੁਣ ਹੈ, ਜੀਵ ਸਰਗੁਣ ਹੈ, ਦੋ ਬਣਾ ਤੇ, ਉਹ ਕਹਿੰਦੇ ਦੋ ਹੀ ਨਹੀਂ, ਇੱਕੋ ਹੀ ਹੈ, ਜੀਵ ਤਾਂ ਕੋਈ ਚੀਜ਼ ਇਹ ਨਹੀਂ ਹੈ,
ਹੈਗੇ ਨੇ
ਸੋਧੇ ਨੇ, ਨਿਰਾਕਾਰ ਹੈ ਜਿਹੜਾ, ਨਿਰੰਕਾਰ ਹੈ ਉਹੀ ਸਰਗੁਣ ਨਿਰਗੁਣ ਹੈ। ਨਿਰੰਕਾਰ ਸੀ ਜਿਹੜਾ, ਇੱਕ ਸੀ ਉਹੀ ਨਿਰਗੁਣ ਸਰਗੁਣ ਹੈ, ਦੋ ਹਿੱਸਿਆਂ 'ਚ ਉਹ ਅੱਧਾ ਬਿਮਾਰ ਹੋਇਆ ਹੋਇਆ ਉਹ ਨਿਰੰਕਾਰ ਬਿਮਾਰ ਹੈ। ਹੁਣ ਆਦਮੀ ਦਾ ਆਦਮੀ ਹੋਈ ਆ, ਜੇ ਬਿਮਾਰ ਹੋ ਗਿਆ ਫਿਰ ਕੀ ਹੋ ਗਿਆ, ਜ਼ਿਆਦਾ ਫਰਕ ਨਹੀਂ ਹੈਗਾ ਨਿਰੰਕਾਰ ਔਰ ਇਹਦੇ ਵਿੱਚ। ਇਸ ਕਰਕੇ ਆਤਮ ਦਰਸ਼ਨ ਦੀ ਉਹ ਗੱਲ ਹੈ, ਜਦੋਂ ਆਤਮ ਦਰਸ਼ਨ ਕਰਨਾ ਉਦੋਂ ਤੰਦਰੁਸਤ ਹੋ ਜਾਣਾ, ਤੰਦਰੁਸਤ ਹੋਏ ਬਿਨਾਂ ਆਤਮ ਦਰਸ਼ਨ ਨਹੀਂ ਹੋਣਾ, ਫਿਰ ਆਪ ਇਹ ਨਿਰੰਕਾਰ ਹੈ। ਇੱਥੇ ਆਪ ਇਹ ਨਿਰੰਕਾਰ ਆ ਜਾਣਾ ਗਾਹਾਂ, ਇਹ ਸਾਬਤ ਹੋ ਜਾਣਾ ਵੀ ਤੂੰ ਆਪ ਇਹ ਨਿਰੰਕਾਰ ਹੈ। ਇੱਥੇ ਹੀ ਸੂਈ ਰਹਿਣੀ ਹੈ, ਨਿਰਗੁਣ ਆਪ ਸਰਗੁਣ ਵੀ ਤੂੰ ਹੀ ਨਿਰਗੁਣ ਹੈ, ਤੂੰ ਹੀ ਸਰਗੁਣ ਹੈ। ਇੱਥੋਂ ਸੂਈ ਚੱਲ ਪਈ ਹੁਣ, ਇੱਥੇ ਇਹਦੇ 'ਤੇ ਹੀ ਸੂਈ ਰਹਿਣੀ ਹੈ, ਜੀਵ 'ਤੇ ਹੀ। ਜੀਵ ਇਹ ਸਰਗੁਣ ਹੈ, ਜੀਵ ਇਹ ਨਿਰਗੁਣ ਹੈ। ਨਿਰਗੁਣ ਜ਼ਿਆਦਾ ਜਾਂ ਬਿਮਾਰ ਹੈ, ਸਰਗੁਣ ਨਿਰਗੁਣ ਤਾਂ ਜਾਂ ਬਿਮਾਰ ਹੈ ਜ਼ਿਆਦਾ। ਸੱਜਾ ਪਾਸਾ ਸਰਗੁਣ ਹੈ, ਖੱਬਾ ਪਾਸਾ ਨਿਰਗੁਣ। ਜਿਉਂ ਜਿਉਂ ਤੰਦਰੁਸਤ ਹੁੰਦਾ ਚਲਾ ਜਾਊਗਾ ਉਹ ਠੀਕ ਹੁੰਦਾ ਚਲਾ ਜਾਊਗਾ। ਹਾਂਜੀ,
ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰਜਨ ਸਗਲੀ ਮੋਹੀ।
ਕਲਾ ਤਾਰਜਨ ਸਗਲੀ ਮੋਹੀ, ਜਦ ਕਲਾ ਧਾਰਦਾ ਪੂਰੀ ਕਲਾ ਹੋ ਜਾਂਦੀ ਹੈ, ਅਕਲ ਕਲਾ ਭਰਪੂਰ ਰਹਿਆ। ਜਦ ਅਕਲ ਕਲਾ 'ਚ ਭਰਪੂਰ ਹੋ ਜਾਂਦਾ ਹੈ ਬਸ ਫਿਰ ਸਗਲੀ ਮੋਹੀ, ਫਿਰ ਸ੍ਰਿਸ਼ਟ, ਫਿਰ ਸਾਰੀ ਸ੍ਰਿਸ਼ਟ 'ਚ ਮੋਹ ਪੈਦਾ ਹੋ ਜਾਂਦਾ ਉਹਦਾ। ਭਗਤਾਂ ਨੂੰ ਸਾਰੇ ਹੀ ਮੋਹ ਕਰਦੇ ਨੇ, ਭਗਤਾਂ ਨੂੰ ਸਾਰੇ ਕਹਿੰਦੇ ਨੇ ਮੇਰਾ ਸੀ। ਭਗਤਾਂ ਨੂੰ ਹਰੇਕ ਗੁਰੂ ਨਾਨਕ ਨੂੰ ਹਰੇਕ ਅਪਣਾਉਣਾ ਚਾਹੁੰਦਾ, ਕਿਉਂ ਸਾਰਿਆਂ 'ਚ ਮੋਹ ਉਹਦਾ। ਉਹਨਾਂ ਨੇ ਆਪਣਾ ਮੰਨਿਆ ਸਾਰਿਆਂ ਨੂੰ, ਉਹਨਾਂ ਦਾ ਜਿਹੜਾ ਆਪਣਾ ਮੰਨਣਾ ਸੀ ਉਹਨਾਂ ਨੇ ਮੋਹ ਦਾ ਬੀਜ ਬੀਜਤਾ ਸਾਡੇ 'ਚ, ਸਾਡੇ 'ਚ ਮੋਹ ਪੈਦਾ ਹੋ ਗਿਆ, ਉਹਨਾਂ 'ਚ ਪ੍ਰੇਮ ਸੀ। ਉਹਨਾਂ ਦੇ ਪ੍ਰੇਮ ਬੀਜਿਆ, ਐਸਾ ਬੀਜਿਆ ਹਰ ਇੱਕ ਦੇ ਹਿਰਦੇ 'ਚ ਪ੍ਰੇਮ ਪੈਦਾ ਕਰਤਾ। ਕਲਾ ਧਾਰਜਨ ਸਗਲੀ ਉਹੀ,
ਆਪਣੇ ਚਰਿੱਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ।
ਆਪਣੇ ਚਰਿੱਤ ਪ੍ਰਭ ਆਪ ਬਣਾਏ, ਜਿੰਨੇ ਵੀ ਆ ਮੱਤਾਂ ਬਣਾਈਆਂ ਨੇ ਉਹਨੇ ਆਪਣੀਆਂ, ਸੰਸਾਰ 'ਚ ਜਿਹੜੇ ਜਿਹੜੇ ਸਫ਼ਰ 'ਚ ਆਏ ਹਾਂ ਆਪੇ ਬਣਾਉਂਦਾ ਹੋਇਆ। ਜਿਹੜੀ ਮੱਤ ਮੰਨ ਲਈ ਉਹੀ ਉਹਦੀ ਹੋ ਗਈ, ਜਿਹੜੀ ਮੱਤ ਮੰਨ ਲਈ ਉਹੀ ਉਹਦੀ ਹੋ ਗਈ। ਕਦੇ ਦੇਖੋ ਨਾ ਪੰਜਵੇਂ ਪਾਤਸ਼ਾਹ ਕਿੰਨੀਆਂ ਗੱਲਾਂ ਕਰਦੇ ਨੇ ਪਿਆਰੇ, ਇਹਨੂੰ ਵੀ ਤਲਣਾ ਜਾਈ ਸਾਰੇ ਹੀ ਗਿਣਦੇ ਉਹਦੇ ਵਿੱਚ, ਮੈਂ ਕੀ ਇਹ ਕਰਮ ਨੇ ਸਾਰੀ ਉਹ ਚਰਿੱਤੇ ਕੀਤੇ ਨੇ। ਉਹ ਜਿਹੜਾ ਜਿਹੜੀ ਮੱਤ ਹੁੰਦੀ ਆ ਉਹ ਚਰਿੱਤ ਹੁੰਦਾ, ਚਰਿੱਤਰ ਹੁੰਦਾ ਉਹਦਾ, ਚਰਿੱਤਰ ਹੁੰਦਾ ਜੋ ਉਹਨੇ ਆਪਣਾ ਸੁਭਾਅ ਬਣਾਇਆ, ਉਹਦਾ ਸੁਭਾਅ ਉਹਦਾ ਚਰਿੱਤਰ ਹੁੰਦਾ। ਚਰਿੱਤਰ ਕਹਿ ਦਿੰਦੇ ਹਾਂ ਨਾ ਆਪਾਂ, ਚਰਿੱਤਰ ਉਸੇ 'ਤੇ ਬਣਿਆ। ਚਰਿੱਤਰ ਜਿਹੜਾ ਹੈਗਾ ਆਪਣਾ ਆਪੇ ਘੜਦਾ ਆਦਮੀ। ਕੋਈ ਬੁਰਾ ਬਣ ਜਾਓ, ਕੋਈ ਤਾਂ ਚੰਗਾ ਬਣ ਜਾਓ, ਕੋਈ ਜੁਹਾਰੀ ਬਣ ਜਾਓ, ਆਪਣੀ ਮਰਜ਼ੀ ਨਾਲ ਬਣਦਾ ਨਾ।
ਚਾਹੇ
ਉਹੀ ਕਲਾ ਚਰਿੱਤਰ ਚੱਕਲ ਹੈ, ਉਹਦੀ ਬੁੱਧੀ ਹੈ ਜਿਹੜੀ, ਉਹਦੀ ਮਰਜ਼ੀ 'ਤੇ ਡਿਪੈਂਡ ਕਰਦਾ ਨਾ ਚਰਿੱਤਰ। ਉਹਦੀ ਆਪਣੀ ਮਰਜ਼ੀ 'ਤੇ ਚਰਿੱਤਰ ਡਿਪੈਂਡ ਕਰਦਾ। ਕੋਈ ਮੁਸਲਮਾਨ ਬਣ ਜਾਓ, ਮੁਸਲਮਾਨਾਂ 'ਚ ਵੀ ਕੋਈ ਸ਼ੀਆ ਬਣ ਜਾਓ, ਕੋਈ ਸੁੱਧੀ ਬਣ ਜਾਓ, ਜੋ ਚੰਗਾ ਲੱਗ ਜਾ। ਧੜਾ ਜਿਹੜਾ ਮਰਜ਼ੀ ਅਪਣਾ ਲਓ, ਧੜੇ ਨੇ ਸਾਰੇ ਹੀ ਧੜੇ ਨੇ, ਇੱਕ ਸੱਚ ਦਾ ਧੜਾ ਵੀ ਇਹਨਾਂ 'ਚ। ਚਾਹੇ ਝੂਠਿਆਂ 'ਚੋਂ ਕੋਈ ਧੜਾ ਅਪਣਾ ਲਓ, ਉਹ ਵੈਰ ਵਿਰੋਧ ਵਾਲੇ ਧੜੇ ਨੇ, ਝੂਠ ਦੇ ਧੜੇ ਵੈਰ ਵਿਰੋਧ ਵਾਲੇ ਨੇ ਸਾਰੇ ਹੀ, ਈਰਖਾ ਦੁਵੇਸ਼ ਵਾਲੇ ਨੇ ਸਾਰੇ ਹੀ ਧੜੇ। ਜੇ ਸੱਚ ਦਾ ਬਣਾਓਗੇ ਈਰਖਾ ਦੁਵੇਸ਼ ਵੈਰ ਵਿਰੋਧ ਸਾਰਾ ਤਿਆਗਣਾ ਕੋ। ਉਹ ਕਹਿੰਦੇ ਵੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ, ਝੂਠ ਵਿਕਾਰ ਮਹਾਲੋਭ ਧਰੋਹ, ਯਾਹੂ ਜੁਗਤ ਬਿਹਾਨੇ ਕਈ ਜਨਮ। ਉਹ ਚਰਿੱਤਰ ਤੇ ਸਾਰੇ ਜਿਹੜੇ ਕਈ ਜਨਮ ਨੇ, ਨਾਨਕ ਰੱਖ ਲਿਓ ਆਪਣ ਕਰ, ਕਹਿੰਦੇ ਹੁਣ ਆਪਣੀ ਕਿਰਪਾ ਕਰੋ ਧੜਿਆਂ 'ਤੇ ਬਚਾ ਕੇ, ਆਹ ਸੱਚ ਵਾਲੇ ਧੜੇ 'ਚ ਲਿਆ। ਉਹ ਧੜੇ ਠੀਕ ਨਹੀਂ ਸੀ, ਉੱਥੇ ਈਰਖਾ ਦੁਆਸ ਸੀ, ਉੱਥੇ ਅੰਦਰ ਜਲਣ ਸੀ ਹਰ ਵਕਤ, ਉੱਥੇ ਹਰ ਵਕਤ ਚਿੰਤਾ ਸੀ, ਉੱਥੇ ਕ੍ਰੋਧ ਸੀ, ਉੱਥੇ ਤ੍ਰਿਸ਼ਨਾ ਸੀ, ਉੱਥੇ ਚਾਰੇ ਨਦੀਆਂ ਅੱਗ ਦੀਆਂ ਸਹਿਤ ਲੋਭ ਕੋਪ, ਚਾਰੇ ਨਦੀਆਂ ਅੱਗ ਦੀਆਂ ਸੀਆਂ, ਉੱਥੇ ਸ਼ਾਂਤੀ ਨਹੀਂ ਸੀ, ਉੱਥੇ ਉਹ ਹੁਣ ਕਿਰਪਾ ਕਰ ਸ਼ਾਂਤੀ ਵਾਲੇ ਘਰ 'ਚ ਲਾਇਆ, ਸੱਚ ਦੇ ਧੜੇ 'ਚ ਆਪਣੇ ਧੜੇ 'ਚ ਲਾਇਆ ਤੂੰ, ਤੇਰੇ ਅੰਦਰ ਸ਼ਾਂਤੀ ਹੈ, ਤੇਰੇ ਧੜੇ 'ਚ ਰਹਾਂਗੇ ਸਾਨੂੰ ਵੀ ਸ਼ਾਂਤੀ ਰਹੂਗੀ। ਜੇ ਤਾਂ ਸੱਚ ਆਪੇ ਪ੍ਰਧਾਨ ਹੈ ਉਹਦੇ ਧੜੇ 'ਚ ਕਿਉਂ ਨਾ ਰਹੀਏ, ਜੇ ਤਾਂ ਸ਼ਾਂਤੀ ਹੈ ਅਸ਼ਾਂਤੀ ਜਿੱਥੇ ਹੈਗੀ ਉਹ ਧੜੇ 'ਚ ਕਿਉਂ ਜਾਈਏ ਅਸੀਂ। ਹਾਂਜੀ,
ਆਪਣੇ ਚਰਿੱਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ।
ਫਿਰ ਆਪਣੀ ਕੀਮਤ ਆਹ ਦੱਸਿਆ ਵੀ ਆਪਣੀ ਕੀਮਤ ਆਪੇ ਪਾਈ ਹੈ, ਤਾਂ ਦੱਸਿਆ ਇਹੋ ਯੁਗਤ ਬਿਹਾਨੇ ਕਈ ਜਨਮ, ਦੱਸਿਆ ਵੀ ਤਾਂ ਆਪੇ ਹੈ, ਦੱਸਿਆ ਵੀ ਆਪਣੀ ਆਪਣੇ ਸੁਭਾਅ ਬਾਰੇ ਆਪੇ ਦੱਸਿਆ, ਆਪਣੀ ਹਿਸਟਰੀ ਆਪੇ ਦੱਸੀ ਹੈ, ਆਪਣਾ ਇਤਿਹਾਸ ਆਪੇ ਦੱਸਿਆ, ਦੱਸਿਆ ਕਾਹਦਾ ਜਾਂ ਜਾਗਿਆ ਕੀ ਦੱਸਿਆ, ਜਿੰਨੇ ਸੁਪਨੇ ਦੇਖੇ ਨੇ ਉਹ ਦੱਸੇ ਨੇ। ਆ ਜਿਹੜੇ ਜਨਮ ਨੇ, ਜਨਮ ਕੀ ਨੇ, ਸੁਪਨੇ ਨੇ, ਜਾਂ ਜਾਗਦਾ ਕਿਤੇ ਸੁਪਨੇ ਯਾਦ ਨਹੀਂ ਹੁੰਦੇ, ਉਹ ਸੁਪਨੇ ਹੀ ਯਾਦ ਆਏ ਨੇ ਜਾਗ ਕੇ, ਹੋਰ ਕੀ ਹੈ। ਹੁਣ ਇਹ ਕਹਿੰਦੇ ਨੇ ਲੈ ਜੀ ਪਿਛਲੇ ਜਨਮ ਤੱਕ ਮੈਨੂੰ ਪਤਾ ਲੱਗ ਜੂ, ਇਹਨਾਂ ਨੂੰ ਲੱਗ ਵੀ ਨਹੀਂ ਸਕਦਾ ਉਹਨਾਂ, ਉਹ ਆਪਣੇ ਹਿਸਾਬ ਨਾਲ ਠੀਕ ਕਹਿੰਦੇ ਨੇ, ਉਹਨਾਂ ਦੇ ਹਿਸਾਬ ਨਾਲ ਠੀਕ ਹੈ ਨਹੀਂ ਲੱਗਦਾ, ਉਹ ਤਾਂ ਉਸ ਉਹ ਤਾਂ ਹੋਰੇ ਦੇਸ਼ 'ਚ ਰਹਿੰਦੇ ਨੇ, ਜੋ ਉਹ ਮਹਾਂਮੂਰਖ ਵਾਲੇ ਦੇਸ਼ 'ਚ ਰਹਿੰਦੇ ਨੇ, ਜਿਹੜਾ ਇਹ ਨਹੀਂ ਮੰਨਦਾ ਵੀ ਜਾਗਦੇ ਰੁਪਏ ਹੀ ਸੁਪਨੇ ਜਿਹੜੇ ਆਏ ਹੋਏ ਨੇ ਜ਼ਿੰਦਗੀ 'ਚ, ਸੈਂਕੜੇ ਸੁਪਨੇ ਯਾਦ ਹੁੰਦੇ ਨੇ ਜਾਗ ਕੇ, ਤੂੰ ਉਹਨੇ ਕੁ ਦਸਮ ਪਾਤਸ਼ਾਹ ਨੂੰ ਯਾਦ ਆ ਗਏ ਜਦੋਂ ਕਹਿੰਦੇ ਜਿਹੜੀ ਜਿਹੜੀ ਤਾਂ ਸੋਚੀ ਕਰਾਈ ਹੈ ਮੈਂ ਦੱਸ ਰਿਹਾ, ਜਿੰਨੇ ਕੁ ਸੁਪਨੇ ਯਾਦ ਆ ਗਏ ਦੱਸਤੇ, ਇਹ ਜਿੰਨੀਆਂ ਕਿਸੇ ਲੋੜ ਸੀ ਉਹਨੇ ਦੱਸਤੇ। ਉਹ ਕਹਿੰਦੇ ਵੀ ਸੁਪਨੇ ਤਾਂ ਮੈਂ ਹੋਰ ਵੀ ਦੱਸ ਦੇਣਾ, ਗ੍ਰੰਥ ਜ਼ਿਆਦਾ ਬੜਾ ਹੋਜੂਗਾ, ਸੁਪਨੇ ਤਾਂ ਮੈਂ ਸਾਰੇ ਹੀ ਦੱਸ ਦੂੰਗਾ ਪਰ ਗ੍ਰੰਥ ਜ਼ਿਆਦਾ ਬੜਾ ਹੋਜੂ, ਔਰ ਸੁਣਨੇ ਪੜ੍ਹਨੇ ਵਾਲੇ ਨੂੰ ਰਸ ਵੀ ਨਹੀਂ ਰਹਿਣਾ, ਸੁਣ ਪੜ੍ਹਨ ਵਾਲੇ ਨੂੰ ਰਸ ਨਹੀਂ ਰਹਿਣਾ, ਐਂ ਲੱਗੂ ਵੀ ਗੱਪਾਂ ਨੇ, ਰਸ ਨਹੀਂ ਰਹਿੰਦਾ ਹੁੰਦਾ ਜੇ ਦੱਸੀ ਜਾਈਏ ਮੰਨਣ, ਕਿਉਂਕਿ ਇਹ ਮੂਰਖਾਂ ਨੂੰ ਜਿਹੜੇ ਸੁੱਤਾ ਪਿਆ ਉਹਦੇ ਨਹੀਂ ਮੰਨਣ 'ਚ ਆਉਂਦੀਆਂ ਗੱਲਾਂ, ਉਹ ਮੰਨ ਨਹੀਂ ਸਕਦਾ ਵੀ ਸੁਪਨੇ, ਉਹ ਜਾਗਣ ਨੂੰ ਨਹੀਂ ਮੰਨਦਾ, ਉਹ ਇਹ ਨਹੀਂ ਮੰਨਦਾ ਸੀ ਸੁੱਤੇ ਪਏ, ਉਹ ਮੰਨਦਾ ਹੀ ਨਹੀਂ ਵੀ ਸੁਪਨਾ ਹੈ, ਜਿਹੜਾ ਇਹ ਨਹੀਂ ਮੰਨਦਾ ਵੀ ਸੰਸਾਰ ਸੁਪਨਾ, ਮੂੰਹ ਤੋਂ ਕਹਿੰਦਾ ਅੰਦਰੋਂ ਨਹੀਂ ਮੰਨਦਾ। ਹੁਣ ਉਹਦੇ ਨਾਲ ਗਾਹਾਂ ਗੱਲ ਕਰੀਏ, ਗਾਹਾਂ ਤਾਂ ਗੱਲ ਉਹਦੇ ਨਾਲ ਕਰੀਏ ਨਾ ਜਿਹੜਾ ਸੁਪਨਾ ਮੰਨਦਾ, ਜਿਹੜਾ ਸੁਪਨਾ ਹੀ ਨਹੀਂ ਮੰਨਦਾ, ਦੁਨੀਆਂ ਮੰਨਦੀ ਹੈ ਸੁਪਨਾ ਇਹ, ਮੂੰਹ ਤੋਂ ਸਾਰੇ ਕਹਿੰਦੇ ਨੇ ਸੁਪਨਾ ਸੰਸਾਰ, ਅੰਦਰੋਂ ਨਹੀਂ ਮੰਨਦਾ। ਜੇ ਸੁਪਨਾ ਮੰਨ ਕੇ ਚੱਲਣ ਤਾਂ ਸਭ ਕੁਝ ਠੀਕ ਹੈ ਗੁਰਬਾਣੀ, ਜੇ ਸੁਪਨਾ ਨਹੀਂ ਮੰਨ ਕੇ ਜਿਹੜੇ ਚੱਲਦੇ ਨਾ, ਪੂਰਾ ਕਹਿੰਦੇ ਨੇ ਮੰਨਦੇ ਨਹੀਂ, ਉਹਨਾਂ ਖਾਤਰ ਗੁਰਬਾਣੀ ਦਾ ਕੋਈ ਵੈਲਿਊ ਨਹੀਂ ਹੈ। ਜਿਹੜੇ ਆਦਮੀ ਮੋਹ ਮਾਇਆ 'ਚ ਜ਼ਿਆਦਾ ਫਸੇ ਨੇ ਬਹੁਤੇ ਜ਼ਿਆਦਾ ਪੈਸੇ 'ਚ, ਉਹ ਉੱਤੋਂ ਮੂੰਹ ਨਾਲ ਜੋ ਮਰਜ਼ੀ ਕਹੀ ਜਾਣਾ, ਅੰਦਰੋਂ ਇੱਕ ਅੱਖਰ ਵੀ ਨਹੀਂ ਮੰਨਦੇ ਗੁਰਬਾਣੀ ਦਾ, ਅੰਦਰੋਂ ਨਹੀਂ ਮੰਨਦੇ। ਉਹ ਕਹਿੰਦੇ ਚਲੋ ਹੁਣ ਦੁਨੀਆਂ ਮੰਨਦੀ ਹੈ ਕਹਿ ਦਿੰਦੇ ਹਾਂ, ਪਰ ਹੁਣ ਜੋ ਸਾਹਮਣੇ ਇਹਨੂੰ ਕਿਵੇਂ ਕਹਿ ਦਈਏ, ਜੋ ਸਾਹਮਣੇ ਗੱਲ ਹੈਗੀ ਉਹਤੇ ਇਨਕਾਰੀ ਕਿਵੇਂ ਹੋ ਜਾਈਏ। ਹਾਂਜੀ,
ਆਪਣੇ ਚਰਿੱਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ।
ਆਪਣੀ ਕੀਮਤ ਵੀ ਆਪੇ ਪਾਈ ਹੈ, ਆਪਣੇ ਬਾਰੇ ਆਪੇ ਦੱਸਿਆ, ਉਹ ਨਿਰਗੁਣ ਦੀ ਕਿੰਨੀ ਘਟੀਆ ਤੋਂ ਘਟੀਆ ਕੀਮਤ ਹੁੰਦੀ ਹੈ, ਵੱਧ ਤੋਂ ਵੱਧ ਕੀ ਕੀਮਤ ਹੁੰਦੀ, ਇਹੀ ਕੀਮਤ ਹੈ, ਕਿਹੜੇ ਚਰਿੱਤਰ ਦੀ ਕਿੰਨੀ ਕੀਮਤ ਹੈ ਦੱਸੂਗਾ, ਜੇ ਕੌਡੀ ਬਦਲੇ ਜਾ ਰਹੇ ਹੀਰਾ ਜਨਮ, ਉਹ ਵੀ ਕੀਮਤ ਪਾਈ ਹੈ। ਜਦ ਇਹਨੂੰ ਕਹਿ ਮੂਰਖਾਂ ਤੋਂ ਘੋਰ ਕਿਹਾ, ਜਦ ਵੀ ਇਹਦੀ ਕੀਮਤ ਪਾਈ ਹੈ, ਜੇ ਚੰਗੇ ਪਾਸੇ ਜਾਂਦਾ ਜਦ ਵੀ ਕੀਮਤ ਪਾਈ ਹੈ। ਸੰਸਾਰ ਨੂੰ ਸਮਝਣਾ ਸੀ, ਪੋਜ਼ਿਟਿਵ ਤਾਂ ਪੋਜ਼ਿਟਿਵ ਵੀ ਆਏ ਨਾ, ਥੋੜੇ ਆਏ, ਪੋਜ਼ਿਟਿਵ ਸਟੇਜ ਵਾਈਜ਼ ਆਏ ਨੇ ਨਾ, ਪੋਜ਼ਿਟਿਵ ਦੀ ਇੱਕੋ ਸਟੇਜ ਨਾ, ਕਈ ਸਟੇਜਾਂ ਨੇ, ਜਿਹੜਾ ਜਾ ਰਿਹਾ ਪੋਜ਼ਿਟਿਵ ਵੱਲੋਂ, ਥੱਲੇ ਦੀ ਸਟੇਜ ਵੀ ਉਹ ਦੋਤਲੀ ਵੀ ਆ, ਉਹ ਦੋਤਲੀ ਵੀ ਆ, ਤਿੰਨ ਸਟੇਜਾਂ ਦੇ ਵਿੱਚ ਉਹਨਾਂ ਨੇ ਚਿਰਤਾ ਸਮਝਾਇਆ ਨੇ ਵੀ ਆਹ ਹੁਣ ਜਿਹੜਾ ਜਾ ਰਿਹਾ ਬੰਦਾ ਪਿੱਛੇ ਨੂੰ ਨਹੀਂ ਮੁੜੂ, ਅੱਗੇ ਨੂੰ ਜਾਊਗਾ, ਜਿਹੜਾ ਸੱਚ ਵੱਲ ਨੂੰ ਜਾ ਰਿਹਾ, ਇੱਕ ਸਟੇਜ ਐਸੀ ਆਉਂਦੀ ਹੈ, ਉਹ ਤੋਂ ਬਾਅਦ ਫਿਰ ਬੰਦਾ ਪਿੱਛੇ ਨੂੰ ਨਹੀਂ ਜਾਂਦਾ, ਅੱਗੇ ਨੂੰ ਹੀ ਜਾਂਦਾ, ਸੱਚ ਵੱਲ ਨੂੰ ਜਾਂਦਾ ਹੁੰਦਾ ਹੈ ਉਹ ਬੰਦਾ, ਫਿਰ ਪਿੱਛੇ ਨੂੰ ਨਹੀਂ ਜਾਂਦਾ ਨਾ, ਅੱਗੇ ਨੂੰ ਜਾਂਦੇ। ਫਿਰ
ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
ਹਰ ਬਿਨ ਦੂਜਾ ਨਾਹੀ ਕੋਏ, ਇਹਦਾ ਕੀ ਮਤਲਬ ਹੈ? ਹਰ ਬਿਨ ਦੂਜਾ ਨਾਹੀ ਕੋਏ, ਓਏ ਸਰਗੁਣ ਨਿਰਗੁਣ ਹਰੇ ਹੈ, ਹੋਰ ਕੋਈ ਨਹੀਂ ਹੈ ਇੱਥੇ। ਹੁਣ ਦੱਸੋ ਇਹਦਾ ਉਹਦੇ ਨਾਲ ਕੀ ਸੰਬੰਧ ਹੈ ਜੀ? ਇਹ ਗੱਲ ਦਾ ਪਹਿਲੀ ਪੰਕਤੀ ਨਾਲ ਇਹਦਾ ਕੀ ਸੰਬੰਧ ਬਣਿਆ? ਕਿਉਂ ਹਰ ਬਿਨ ਦੂਜਾ ਫਿਰ ਨਾ ਕੋਈ ਆ ਗਿਆ? ਹਰ ਇੱਕ ਪੰਕਤੀ ਚੈਨ ਹੈ, ਦੂਜੀ ਪੰਕਤੀ 'ਚ ਰਲੀ ਹੋਈ ਖੋੜੀ ਹੈ, ਤਾਂ ਜ਼ੰਜੀਰ ਬਣਨੀ ਹੈ, ਚੇਨ ਬਣਨੀ ਹੈ। ਇਹ ਹਰ ਹੈ ਜਿਹੜਾ, ਇਹੀ ਹੈ ਸਰਗੁਣ ਨਿਰਗੁਣ, ਇਹੀ ਨਿਰਗੁਣ ਇਹੀ ਸਰਗੁਣ ਹੈ। ਹਰ ਬਿਨ ਦੂਜਾ ਕੋਈ ਨਹੀਂ ਹੈ ਇੱਥੇ, ਸਰਗੁਣ ਨਿਰਗੁਣ ਉਹੀ ਨਿਰਗੁਣ ਉਹੀ ਸਰਗੁਣ। ਇਹ ਸਾਨੂੰ ਹਰ ਨੂੰ ਨਿਰਗੁਣ ਕਹਿੰਦੇ ਨੇ, ਆਪ ਸਰਗੁਣ ਬਣਦੇ ਨੇ। ਜੇ ਕ੍ਰਿਸ਼ਨ ਹੈ ਹਰ ਇਹਨਾਂ ਦਾ, ਤਾਂ ਉਹਨੂੰ ਸਰਗੁਣ ਬਣਾਉਂਦੇ ਨੇ, ਬੇਤਾਰੀ ਆਪ ਨਿਰਗੁਣ ਬਣਦੇ ਨੇ। ਜੇ ਕ੍ਰਿਸ਼ਨ ਸਰਗੁਣ ਹੈ ਫਿਰ ਸਾਰੇ ਜੀਵ ਸਰਗੁਣ ਨੇ, ਫਿਰ ਨਿਰਗੁਣ ਕਹਿੰਦੇ ਨੇ। ਫਿਰ 84 ਲੱਖ ਜੂ ਨੇ ਸਰਗੁਣ, ਸੱਪ ਡੰਗ ਮਾਰਦਾ ਬੰਦਾ ਮਰ ਜਾਂਦਾ ਹੈ, ਉਹ ਸਰਗੁਣ ਨਹੀਂ ਕੁਛ ਕਰ ਸਕਦਾ। ਚੂਹੇ ਨੂੰ ਫੜ ਕੇ ਸੱਪ ਖਾ ਜਾਂਦਾ, ਸਰਗੁਣ ਨਹੀਂ। ਆਦਮੀ ਨੂੰ ਬੜੇ ਬੜੇ ਸੱਪ ਜੇ ਜਕੜ ਲੈਣ, ਵਿਗੜ ਲੈਂਦੇ ਨੇ, ਸਰਗੁਣ ਨਹੀਂ। ਜੇ ਆਦਮੀ ਸਰਗੁਣ ਹੈ, ਸੱਪ ਸ਼ੇਰ ਆਦਮੀ ਨੂੰ ਮਾਰ ਦਿੰਦਾ, ਸਰਗੁਣ ਨਹੀਂ। ਹਾਥੀ ਆਦਮੀ ਜੇ ਲਪੇਟ ਜਾ ਜਾ ਕਿੰਨੇ ਬੰਦਿਆਂ ਨੂੰ ਮਾਰ ਕੇ ਭਗਾ ਭਗਾ ਮਾਰਦਾ, ਉਹ ਸਰਗੁਣ ਨਹੀਂ। ਅੱਖਾਂ ਹੀ ਮੀਚਲੀਆਂ ਇਹਨਾਂ ਨੇ ਸਭ ਪਾਸੇ ਤੋਂ, ਗਿਆਨ ਤੋਂ ਤਾਂ ਅੱਖਾਂ ਹੀ ਮੀਚਲੀਆਂ ਬਿਲਕੁਲ। ਹਾਂਜੀ, ਹਰ ਬਿਨ ਦੂਜਾ ਨਾਹੀ ਅਵਰ ਨਾ ਕੋਏ,
ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
ਸਾਰਿਆਂ ਦੇ ਵਿੱਚ ਹਰ ਹੈ ਘੱਟ ਘੱਟ ਮੈਂ, ਉਹੀ ਸਰਗੁਣ ਹੈ ਉਹੀ ਨਿਰਗੁਣ। ਇੱਥੇ ਉਂਗਲੀ, ਹਰ ਹੀ ਸਰਗੁਣ ਹੈ, ਹਰ ਹੀ ਨਿਰਗੁਣ ਹੈ, ਸਾਰਿਆਂ 'ਚ ਹਰ ਹੈ, ਉਹਦੀ ਗੱਲ ਕਰ ਰਹੇ ਹਾਂ ਕਹਿੰਦੇ ਅਸੀਂ।
ਸਰਬ ਨਿਰੰਤਰ ਏਕੋ ਸੋਏ,
ਸਾਰਿਆਂ ਦੇ ਹਰ ਵਕਤ ਲਗਾਤਾਰ ਹਰ ਹੈ ਸਾਰਿਆਂ 'ਚ, ਜੀਵਾਂ ਦੇ ਵਿੱਚ। ਹਾਂ,
ਪੋਤ ਪੋਤ ਰਵਿਆ ਰੰਗ ਰੂਪ ਰੰਗ, ਭੈ ਪ੍ਰਕਾਸ਼ ਸਾਧ ਕੇ ਸੰਗ।
ਪੋਤ ਪੋਤ ਰਵਿਆ ਰੂਪ ਰੰਗ, ਜਿਹੜਾ ਬਾਹਲਾ ਰੂਪ ਹੈ ਔਰ ਰੰਗ ਹੈ, ਪਾਇਆ ਦੇ ਵਿੱਚ ਓਤ ਪੋਤ ਹੈ ਉਹ।
ਪੋਤ ਪੋਤ ਰਵਿਆ ਰੂਪ ਰੰਗ,
ਉਹ ਰੂਪ ਰੰਗ ਸਰੀਰ ਹੈ, ਜਾਂ ਤਾਂ ਬਾਹਲਾ ਰੂਪ ਰੰਗ ਹੈ, ਜਾਂ ਫਿਰ ਰੂਪ ਰੰਗ ਦੂਆ ਅੰਤਲਾ ਜਿਹੜਾ ਉਹ ਗਿਆਨ ਹੈ, ਗਿਆਨ ਦਾ ਰੂਪ ਹੈ, ਗਿਆਨ ਦਾ ਰੰਗ ਹੈ। ਜੇ ਤਾਂ ਨਿਰਾਕਾਰੀ ਰੂਪ ਰੰਗ ਲੈਣਾ, ਫਿਰ ਤਾਂ ਗਿਆਨ ਹੈ ਉਹਦਾ, ਗਿਆਨ 'ਚ ਰੰਗ ਵੀ ਹੈ, ਗਿਆਨ ਦਾ ਰੂਪ ਵੀ ਹੈ। ਜੇ ਬਾਹਲਾ ਲੈਣਾ ਤਾਂ ਬਾਹਲਾ ਵੀ ਹੈਗਾ,
ਰੰਗ ਰੰਗੀ ਕਰਤਾਰੀ,
ਉਹ ਤਾਂ ਬੁੱਧੀ ਹੋਈ ਹੈ ਫਿਰ, ਰੰਗ ਰੰਗੀ ਕਰਤਾਰੀ ਹੈ ਜਿਹੜੀ, ਜਿਹੜਾ ਉਹਦਾ ਰੂਪ ਆ ਰੰਗ ਹੈ, ਉਹਦੇ ਵਿੱਚ ਓਤ ਪੋਤ ਹੈ। ਉਸ ਵੇਲੇ ਜਿਹੜਾ ਉਹਦਾ ਗਿਆਨ ਸਰਗੁਣ ਦਾ ਨਿਰਗੁਣ ਦਾ ਜਾਂ ਹਰ ਦਾ, ਉਹਦੇ ਵਿੱਚ ਉਹਦੀ ਸਾਰੀ ਜਿੰਨੀ ਉਹਦੀ ਸ਼ਕਤੀ ਹੈ, ਬੁੱਧ ਬਲ ਹੈ, ਉਹਦੇ ਗਿਆਨ 'ਚ ਝਲਕ ਮਾਰੂਗਾ। ਜਿਹੜੇ ਬੰਦੇ ਕੋਲ ਗਿਆਨ, ਜਦ ਗਿਆਨ ਕਰਦਾ ਆ, ਲਿਖਦਾ ਆ, ਬੋਲਦਾ, ਉਹਦੇ ਜਿੰਨੀ ਬੁੱਧ ਬਲ ਹੈ, ਉਹਦਾ ਦਰਸ਼ਨ ਕਰਾ ਰਿਹਾ ਆਪਣੇ ਬੋਲਣ 'ਚ ਹੀ, ਬੋਲਣ ਦੇ ਵਿੱਚ ਹੀ ਉਹ ਰੂਪ ਰੰਗ ਦਾ ਦਰਸ਼ਨ ਕਰਵਾਊਗਾ ਜੋ ਉਹਦੇ ਕੋਲ ਹੈ, ਉਹਦਾ ਹੀ ਨਕਸ਼ਾ ਖਿੱਚ ਕੇ ਦੱਸੂਗਾ। ਹਾਂਜੀ,
ਪੋਤ ਪੋਤ ਰਵਿਆ ਰੂਪ ਰੰਗ, ਭੈ ਪ੍ਰਕਾਸ਼ ਸਾਧ ਕੇ ਸੰਗ।
ਪ੍ਰਕਾਸ਼ ਕੀ ਹੈ? ਜੇ ਉਹ ਤੋਂ ਹੋਰ ਪ੍ਰਕਾਸ਼ ਤੱਕ ਪਹੁੰਚਣਾ,
ਪ੍ਰਕਾਸ਼ ਹੈ ਜੀ, ਭੈ ਪ੍ਰਕਾਸ਼,
ਪ੍ਰਕਾਸ਼ ਹੈ ਉਹ
ਸਾਧ ਕੇ ਸੰਗ।
ਪਹਿਲਾਂ ਤਾਂ ਪ੍ਰਕਾਸ਼ ਹੈ ਅੰਦਰ ਰੂਪ ਰੰਗ, ਜੇ ਪ੍ਰਕਾਸ਼ ਨੂੰ ਪ੍ਰਕਾਸ਼ ਵਿੱਚ ਬਦਲਣਾ, ਜਿੰਨਾ ਚਿਰ ਪ੍ਰਕਾਸ਼ ਹੈ ਉਨਾ ਚਿਰ ਭਰਮ ਦੇ ਅੰਡੇ 'ਚ ਹੈ। ਜਿੰਨਾ ਚਿਰ ਭਰਮ ਦੇ ਵਿੱਚ ਜਿਹੜੀ ਜੋਤ ਹੈ ਉਹ ਪ੍ਰਕਾਸ਼ ਹੈ, ਜਦ ਭਾਂਡਾ ਭਰਮ ਦਾ ਅੰਡਾ ਤੋੜ ਕੇ ਬਾਹਰ ਚਲਾ ਗਿਆ, ਫਿਰ ਪ੍ਰਕਾਸ਼ ਹੈ, ਫਿਰ ਪ੍ਰਕਾਸ਼ ਵੀ ਹੈ, ਕਿ ਬਾਹਰ ਪ੍ਰਕਾਸ਼ ਹੈ। ਜਾਂ ਬਾਹਰ ਵਾਲਾ ਚਾਨਣ ਔਰ ਅੰਦਰ ਵਾਲਾ ਚਾਨਣ ਹੁੰਦਾ, ਉਹਨੂੰ ਪ੍ਰਕਾਸ਼ ਕਹਿੰਦੇ ਨੇ। ਸੱਚਖੰਡ ਵਾਲਾ ਰੋਸ਼ਨੀ, ਸੱਚਖੰਡ ਦੀ ਜਿੰਨੀ ਰੋਸ਼ਨੀ ਹੈ, ਪੂਰਨ ਬ੍ਰਹਮ ਦੀ ਰੋਸ਼ਨੀ ਜਿੰਨੀ ਜਾਂ ਰੋਸ਼ਨੀ ਹੋ ਜਾਂਦੀ ਹੈ, ਪੂਰਨ ਬ੍ਰਹਮ ਜਿੰਨੀ ਰੋਸ਼ਨੀ ਹੋ ਜਾਂਦੀ ਹੈ ਬ੍ਰਹਮ ਦੀ, ਫਿਰ ਪ੍ਰਕਾਸ਼, ਫਿਰ ਉਹ ਵਿਚਾਲੇ ਦੇ ਲਕੀਰ ਆਂਡਾ ਕਾਹਨੂੰ ਫੁੱਟਦਾ, ਲਕੀਰ ਮਿਟ ਜਾਂਦੀ ਹੈ ਭਰਮ ਦੀ, ਉਹ ਲਕੀਰ ਮਿਟਣੀ ਵੀ ਕਿਹਾ, ਫੁੱਟੋ ਆਂਡਾ ਵੀ ਕਿਹਾ, ਲਕੀਰ ਗਾਇਬ ਹੋ ਗਈ ਬਸ, ਹਨੇਰਾ ਹਨੇਰਾ ਗਾਇਬ ਹੋ ਜਾਂਦਾ ਜਾਂ ਸੂਰਜ ਚੜ੍ਹਦਾ ਹੈ, ਦੀਵਾ ਬੜੇ ਹਨੇਰਾ ਜਾਏ, ਉਹ ਜਾਏ ਨੂੰ ਫੁੱਟਣਾ ਕਹਿ ਦਿੱਤਾ। ਹਾਂਜੀ,
ਰਚ ਰਚਨਾ ਆਪਣੀ ਕਲ ਧਾਰੀ, ਅਨਕ ਵਾਰ ਨਾਨਕ ਬਲਿਹਾਰੀ।
ਰਚੀ ਰਚਨਾ ਰਚ ਨਹੀਂ ਹੈ,
ਰਚੀ ਰਚੀ ਰਚਨਾ ਆਪਣੀ ਕਲ ਧਾਰੀ, ਅਨਕ ਵਾਰ ਨਾਨਕ ਬਲਿਹਾਰੀ।
ਇਹਨੇ ਰਚਨਾ ਆਪ ਰਚੀ ਹੈ, ਸਰੀਰ 'ਚ ਆਪ ਬੜੇ ਹਰੇਕ ਜਹਰ ਘੱਟ ਘੱਟ 'ਚ, ਇਹ ਹਰ ਦੀ ਗੱਲ ਚੱਲਦੀ ਹੈ। ਹੁਣ ਰਚੀ ਰਚਨਾ ਸਰੀਰ 'ਚ ਕੀ ਹੈ, ਆਪਣੀ ਕਲ ਧਾਰੀ, ਆਪਣੀ ਥੋੜ੍ਹੀ ਧਿਆਨ, ਕਲ ਕੀ ਹੁੰਦੀ ਹੈ, ਸੁਰਤ, ਸੁਰਤੇ ਚ ਮਾਰੀ ਇਹਦੇ 'ਚ, ਇਹਦਾ ਧਿਆਨ ਹੈ ਤਿਰਕੁਟੀ 'ਚ, ਹੋਰ ਕੁਛ ਨਹੀਂ ਹੈ। ਹਰ ਦਾ ਧਿਆਨ ਤਿਰਕੁਟੀ 'ਚ, ਦੋ ਕਾਨੂੰਨ ਹੈ, ਧਿਆਨ ਉੱਥੇ ਆਪ ਉੱਥੇ ਅੰਦਰ ਹੈ, ਧਿਆਨ ਹੈ ਬਾਹਰ, ਸਰੀਰ ਧਿਆਨ ਨਾਲੇ ਚੱਲਦਾ, ਜਿਵੇਂ ਰਿਪੋਰਟ ਰਾਣੀ ਚੱਲਦੀ, ਟੈਲੀਵਿਜ਼ਨ ਔਨ ਹੋ ਜਾਂਦੀ, ਰਿਮੋਟ ਵਾਲੀ ਸ਼ਕਤੀ ਕੰਮ ਕਰਦੀ ਹੈ, ਤਿਰਕੁਟੀ ਰਿਮੋਟ ਵਾਲੀ ਸ਼ਕਤੀ ਸਰੀਰ 'ਚ ਕੰਮ ਕਰਦੀ, ਹੋਰ ਕੁਛ ਨਹੀਂ ਕਰਦਾ, ਰਿਮੋਟ 'ਚ ਸ਼ਕਤੀ ਨਹੀਂ ਹੁੰਦੀ, ਰਿਮੋਟ ਕੰਟਰੋਲਡ ਹੈ ਸਰੀਰ, ਰਿਮੋਟ ਉਹਦੇ ਕੋਲ ਹੈ, ਉਹ ਗਿਆਨ ਦਾ ਰਿਮੋਟ ਹੈ, ਸਾਡਾ ਬਿਜਲੀ ਦਾ ਰਿਮੋਟ ਹੁੰਦਾ, ਉਹ ਬੁੱਧ ਬਲ ਦਾ, ਉਹ ਬੁੱਧ ਬਲ ਹੈ, ਉਹਦੇ 'ਚ ਬੁੱਧ ਬਲ ਵਾਲੀ ਸ਼ਕਤੀ ਕੰਮ ਕਰਦੀ ਹੈ, ਇੱਥੇ ਦੂਆ ਸੈੱਲ ਕੰਮ ਕਰਦਾ ਆ, ਬੈਟਰੀ ਕੰਮ ਕਰਦੀ ਹੈ, ਵੀ ਇਹ ਮਾਇਆ ਦੀ ਗੱਲ ਹੈ, ਉਹ ਹੈ ਗੱਲ ਤਾਂ ਉਹੀ ਹੈ, ਉਹ ਆਪਾਂ ਕਿੱਡੀ ਦੂਰ ਜਾ ਕੇ ਬੈੱਲ ਵੱਜ ਜਾਂਦੀ ਹੈ ਜਾਂ ਮੋਬਾਈਲ ਕਰਦੇ ਹਾਂ, ਉਹ ਕੀ ਜਾਂਦਾ ਬਿਜਲੀ, ਹੁਣ ਤਾਂ ਆਪਾਂ ਬਣਾਈ ਬੈਠੇ ਹਾਂ ਸਭ ਕੁਛ, ਕਿੱਡੀ ਦੂਰ ਜਾ ਕੇ ਅਮਰੀਕਾ ਜਾ ਕੇ ਬੈੱਲ ਵੱਜ ਜਾਂਦੀ ਹੈ, ਉਹਨਾਂ ਦੀ ਇੱਥੇ ਵੱਜ ਜਾਂਦੀ ਆ ਕੇ, ਉਹ ਜੜ ਚੀਜ਼ਾਂ ਦੇ ਵਿੱਚ ਚੇਤਨ ਨਹੀਂ ਕਰ ਸਕਦਾ, ਚੇਤਨ ਇਹਦਾ ਬਣਾ,
ਇਹ ਵੀ ਚੇਤਨ ਨਹੀਂ ਬਣਾਈਆਂ ਨੇ,
ਚੇਤਨ ਇਹਦਾ ਬਣਾਉਂਦੀਆਂ, ਇਹ
ਵੀ ਚੇਤਨ ਦੀ ਕਰਾਮਾਤ ਆ,
ਆਪਣੀ ਉਹ ਕਲਾ ਧਾਰੀ,
ਆਪਣੀ ਉਹ ਕਲਾ ਰੱਖੀ ਹੈ ਇੱਥੇ ਉਹਨੇ,
ਆਪਣੀ ਕਲਾ
ਧਾਰੀ,
ਰਚੀ ਰਚਨਾ ਰਚਨਾ ਦੇ ਵਿੱਚ ਕਲਾ ਹੈ, ਇਹ ਪਾਤੀ ਉਹ ਵੀ ਕੱਢ ਕੇ ਦਿਖਾਤੀ, ਰਚਨਾ 'ਚ ਵੀ ਇਹ ਕਲਾ ਹੈਗੀ ਹੈ ਜਿਹੜੀ ਮੇਰੇ 'ਚ ਉਮਰ, ਜੇ ਆ ਰਚਨਾ ਕਰ ਸਕਦੀ ਹੈ ਤਾਂ ਮੈਂ ਵੀ ਕਰ ਸਕਦਾ, ਖੁੜੇ ਕੀ ਕਹਿਣ ਵੀ ਨਹੀਂ ਕਰ ਸਕਦਾ, ਚਾਹ ਹੁਣ ਦੇਖਦੇ ਨੇ ਸੈਟੇਲਾਈਟ ਦੇਖਦੇ ਨੇ ਕੀ ਹੋ ਰਿਹਾ ਅਤੇ ਕੀ ਕਹਿ ਦੇਣਗੇ, ਤਾਂ ਹੋ ਨਹੀਂ ਸਕਦਾ, ਇਹਨਾਂ ਕੋਲ ਹੁਣ ਕਹਿਣ ਨੂੰ ਕੁਛ ਨਹੀਂ ਰਿਹਾ, ਕਿਉਂਕਿ ਸਾਇੰਸ ਨੇ ਹੀ ਇੰਨਾ ਗਿਆਨ ਦੇ ਦਿੱਤਾ, ਗੁਰਬਾਣੀ ਨਾਲ ਮਿਲਦਾ, ਇਹ ਹੁਣ ਇਹਨਾਂ ਦੀ ਬੋਲਤੀ ਆਵੇ ਬੰਦ ਹੋ ਜਾਣੀ, ਸਾਇੰਸ ਇਸ ਕਰਕੇ ਸਾਇੰਸਦਾਨ ਜ਼ਿਆਦਾ ਨੇੜੇ ਨੂੰ ਆਉਂਦਾ ਗੁਰਬਾਣੀ ਦੇ, ਉਹਨਾਂ ਨੇ ਇਹਨਾਂ ਨੂੰ ਚੁੱਪ ਕਰਕੇ ਬਿਠਾ ਦੇਣਾ, ਚੁੱਪ ਕਰਾ ਦੇਣਾ, ਇਹਨਾਂ ਕੋਲ ਕੁਛ ਨਹੀਂ ਕਹਿਣ ਨੂੰ, ਜੇ ਇਹ ਸੱਚ ਹੈ ਤੁਹਾਡੇ ਸਾਹਮਣੇ ਹੋ ਸਕਦਾ ਤਾਂ ਉਹ ਵੀ ਹੋ ਸਕਦਾ, ਇੱਛਾ ਸ਼ਕਤੀ ਦੇ ਵਿੱਚ ਵੀ ਸ਼ਕਤੀ ਹੈ, ਉਹਦੀ ਇੱਛਾ ਚੇਤਨ ਦੀ ਇੱਛਾ ਸ਼ਕਤੀ ਹੈ, ਇਹ ਜੜ ਦੀ ਸ਼ਕਤੀ ਹੈ, ਜੜ ਦੀ ਇੱਛਾ ਸ਼ਕਤੀ, ਦੇਖੋ ਜੜ ਦੀ ਇੱਛਾ ਸ਼ਕਤੀ ਦੀ ਜੜ ਸ਼ਕਤੀ ਹੁੰਦੀ ਹੈ, ਇੱਛਾ ਸ਼ਕਤੀ ਚੇਤਨ 'ਚ ਹੁੰਦੀ ਹੈ, ਜਿਹੜੀ ਜੜ ਸ਼ਕਤੀ ਹੈ ਉਹ ਇੱਛਾ ਸ਼ਕਤੀ ਦੇ ਅਧੀਨ, ਚੇਤਨ ਦੀ ਇੱਛਾ ਸ਼ਕਤੀ ਦੇ ਅਧੀਨ, ਜਦੋਂ ਵੀ ਅਸੀਂ ਨੰਬਰ ਮਿਲਾ ਕੇ ਓਕੇ ਕਰਾਂਗੇ ਤਾਂ ਜੜ ਸ਼ਕਤੀ ਕੰਮ ਕਰੂਗੀ, ਸਾਡੀ ਇੱਛਾ ਸ਼ਕਤੀ ਦੇ ਅਧੀਨ, ਜੜ ਸ਼ਕਤੀ ਉਹੋ ਜਿਹੀ ਉਹ ਸ਼ਕਤੀ ਹੈ ਜੜ ਵਿੱਚ ਵੀ ਪਾਈ ਹੈਗੀ, ਜਿਹੋ ਜਿਹੀ ਸਾਡੀ ਇੱਛਾ ਸ਼ਕਤੀ ਹੈ ਉਹ, ਪਰ ਜੜ 'ਚ ਕੰਮ ਕਰਦੀ ਹੈ, ਚੇਤਨ 'ਚ ਨਹੀਂ ਕੰਮ ਕਰਦੀ, ਉਹ ਸਾਡੇ ਆ ਰਿਮੋਟ ਆਦਮੀਆਂ ਨੂੰ ਨਹੀਂ ਬਸ 'ਚ ਕਰ ਸਕਦਾ, ਆਦਮੀ ਨੂੰ ਮੈਸੇਜ ਤਾਂ ਦੇ ਸਕਦਾ ਬਸ ਨਹੀਂ ਕਰ ਸਕਦਾ, ਹਾਂ ਮੋਬਾਈਲ ਨੂੰ ਬਸ 'ਚ ਕਰ ਸਕਦਾ, ਬੋਲ ਬਈ ਬੋਲਦਾ ਕਿਵੇਂ ਨਹੀਂ, ਬੈੱਲ ਵੱਜੇ ਵੱਜਦੀ ਕਿਵੇਂ ਨਹੀਂ, ਉਹ ਜਿਹੜਾ ਸਾਡੇ ਵਾਲੀ ਬੈੱਲ ਵਜਾ ਦਿੰਦਾ ਉਹ ਆਦਮੀ ਵਾਲੀ ਵੱਲ ਵਜਾਉਂਦਾ, ਉਹ ਜੜ ਵਾਲੀ ਵੱਲ ਵਜਾਉਂਦਾ, ਬਸ ਇੰਨਾ ਹੀ ਫਰਕ ਹੈ। ਹਾਂਜੀ,
ਰਜੀ ਰਚਨਾ ਆਪਣੀ ਕਲ ਧਾਰੀ ਅਨਕ ਵਾਰ ਨਾਨਕ ਬਲਿਹਾਰੀ।
ਇਹ ਰਚਨਾ ਦੇ ਵਿੱਚ ਆਪਣੀ ਕਲਾ ਹੀ ਆ, ਉਹਦੀ ਪਾਈ ਹੋਈ ਸ਼ਕਤੀ ਉਹ ਪਾਈ ਹੋਈ ਹੈ, ਉਹਨੇ ਆਪਣੀ ਇੱਛਾ ਸ਼ਕਤੀ ਪਾਈ ਹੋਈ ਹੈ। ਕਲਾ ਇੱਛਾ ਸ਼ਕਤੀ ਹੁੰਦੀ ਹੈ, ਜਿਹੜਾ ਲਾਇਆ ਰਿਹਾ ਨਾ ਸਾਹ ਅਸਲ 'ਚ ਉਹ ਵੀ ਇੱਛਾ ਸ਼ਕਤੀ ਨਾਲ ਰਹਿ ਰਿਹਾ, ਜਿਹੜਾ ਸਰੀਰ ਕੰਮ ਕਰ ਰਿਹਾ ਉਹ ਵੀ ਇੱਛਾ ਸ਼ਕਤੀ ਨਾਲ ਕੰਮ ਕਰ ਰਿਹਾ। ਚੇਤਨ ਜੜ ਦੇ ਵਿੱਚ ਕਦੇ ਵੀ ਲੀਨ ਨਹੀਂ ਹੋ ਸਕਦਾ ਹੁੰਦਾ, ਰਹਿੰਦਾ ਅਲਿਪਤੇ ਹੈ। ਜੜ ਔਰ ਚੇਤਨ ਰਹਿੰਦੇ ਇਕੱਠੇ ਨੇ, ਪਰ ਰਹਿੰਦੇ ਨੇ ਅਲਿਪਤ ਇੱਕ ਦੂਜੇ ਤੋਂ, ਵਿਕਸ ਨਹੀਂ ਹੋ ਸਕਦਾ ਚੇਤਨ ਜੜ ਕਦੇ ਵੀ, ਨਾ ਹੋਇਆ ਨਾ ਹੋਊਗਾ ਕਦੇ ਵੀ। ਅਲਿਪਤੋ ਵਰਤੂਗਾ। ਇਹਦਾ ਜਿਹੜਾ ਮੋਹ ਹੈ ਨਾ ਮਾਇਆ ਦਾ, ਉਹ ਸਿਪ ਹੈ, ਛੱਡਣ ਨੂੰ ਜੀ ਨਹੀਂ ਕਰਦਾ। ਉਹ ਫਾਸ ਹੈ ਬਸ, ਇਹ ਚਾਹੁੰਦਾ ਨਹੀਂ ਛੱਡਾਂ, ਉਹ ਵੀ ਇਹਦੀ ਇੱਛਾ ਹੀ ਹੈ, ਇੱਛਾ ਹੀ ਹੈ ਉਹ ਵੀ, ਇਹਦੀ ਆਪਣੀ ਉਹ ਇੱਛਾ ਹੈ, ਇਹਦੀ ਇੱਛਾ ਹੀ ਬਦਲਣੀ ਹੈ ਗੁਰਬਾਣੀ, ਇਹਦੀ ਇੱਛਾ ਬਦਲ ਰਹੀ ਹੈ ਜੀਵ ਦੀ, ਇੱਧਰਲੀ ਇੱਛਾ ਨਾ ਕਰ, ਇੱਧਰਲੀ ਕਰ ਇੱਛਾ, ਘਰ ਜਾਣ ਦੀ ਇੱਛਾ ਕਰ, ਘਰ ਸੁੱਖ ਹੈ, ਈਸਟ ਔਰ ਬੈਸਟ ਹੋਮ ਇਜ਼ ਦੀ ਬੈਸਟ। ਇਹ ਜਿਹੜਾ ਸਰੀਰ ਹੈ ਹੋਮ ਨਹੀਂ, ਹਾਊਸ ਹੈ, ਘਰ ਇਹ ਵੀ ਹੈ ਪਰ ਹਾਊਸ ਹੈ, ਸਰੀਰ ਵੀ ਘਰ ਹੈ ਪਰ ਹਾਊਸ ਹੈ, ਕਿਰਾਏ ਦਾ ਘਰ ਹੈ, ਟੈਂਪਰੇਰੀ ਘਰ ਹੈ। ਹਾਊਸ ਹੋਮ ਦੋ ਲਫ਼ਜ਼ ਨੇ, ਜਿਹੜਾ ਹੋਮ ਹੈ ਉਹ ਤਾਂ ਨਿੱਜ ਘਰ ਹੈ, ਪਰਸਨਲ ਘਰ ਨੂੰ ਹੋਮ ਕਹਿੰਦੇ
ਨੇ। ਫਿਲਾਸਫਰ ਨੇ ਕਹੀ ਵੀ ਗੱਲ ਹੈ
ਨਹੀਂ, ਸਭ ਪਤਾ ਹੈ ਪਿੱਛੋਂ। ਹਾਊਸ ਤਾਂ ਮਕਾਨ ਹੈ, ਚਾਹੇ ਸਰਕਾਰ ਦਾ ਦਿੱਤਾ ਹੋਇਆ, ਚਾਹੇ ਕਿਰਾਏ 'ਤੇ ਲਿਆ ਹੋਇਆ, ਚਾਹੇ ਬੁੱਲ ਲਿਆ ਹੋਇਆ,
ਉਹ ਵੀ ਨੰਬਰ ਹਾਊਸ
ਨੰਬਰ ਨਹੀਂ ਹੈ, ਹਾਊਸ ਨੰਬਰ ਨੇ ਸਾਡੇ, ਹੋਮ ਨੰਬਰ ਤਾਂ ਹੁੰਦਾ ਨਹੀਂ, ਹੋਮ ਨੰਬਰ ਹੁੰਦਾ ਹੀ ਨਹੀਂ, ਹਾਊਸ ਨੰਬਰ ਹੁੰਦਾ। ਸੰਸਾਰ 'ਚ ਜੋ ਮਕਾਨ ਹੈ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਦਾ ਜਾਣ ਉਹ ਅਸਲੀ ਡੇਰਾ ਦਾ ਨਾ ਹੋਮ ਹੈ, ਇਹ ਹਾਊਸ ਹੈ। ਮਾਸਟਰ ਜੀ ਅੰਗਰੇਜ਼ੀ ਪੜ੍ਹਾਉਂਦੇ ਰਹੇ ਨੇ, ਹੁਣ ਪੜ੍ਹਨਾ ਪੈ ਗਿਆ ਇਹਨਾਂ ਨੂੰ। ਅਨਕ ਵਾਰ ਨਾਨਕ ਬਲਿਹਾਰੀ, ਨਾਨਕ ਦਾ ਅਨੇਕਾਂ ਵਾਰ ਬਲਿਹਾਰੀ ਜਾਂਦਾ, ਅਨੇਕਾਂ ਵਾਰ ਨਾਨਕ ਬਲਿਹਾਰੀ ਜਾਂਦਾ, ਇੱਕ ਵਾਰ ਨਹੀਂ ਜਾਂਦਾ। ਕਿਉਂ? ਕਿਹਦੇ ਕਿ ਰਚੀ ਰਚਨਾ
ਆਪਣੀ ਕਲਾ,
ਸਿਰਫ ਆਪਣੀ ਕਲਾ ਹੀ ਪਾਈ ਹੈ, ਦੂਰੋਂ ਆਪਣੀ ਇੱਛਾ ਨਾਲ ਹੀ ਕਰੀ ਜਾਂਦਾ ਕੰਮ। ਜੀਵ ਵੀ ਆਪਣੀ, ਦੇਖੋ ਜੀਵ ਆਪਣੀ ਇੱਛਾ ਨਾਲ, ਸਰੀਰ ਇਹ ਸਰੀਰ ਤੱਕ ਜੀਵ ਦੀ ਸ਼ਕਤੀ ਇਸਤੇਮਾਲ ਹੁੰਦੀ ਹੈ, ਇਹ 'ਚ ਵੀ ਸ਼ਕਤੀ ਹੈ, ਆਪਣੇ ਸਰੀਰ ਤੱਕ ਸਾਡੀ ਆਪਣੀ ਸ਼ਕਤੀ ਹੈ। ਆਗਿਆਕਾਰੀ ਕਿੰਨੀ ਮਾਇਆ, ਇੰਨੀ ਜਿੰਨੀ ਸਾਡਾ ਸਰੀਰ ਹੈ ਸਾਡੇ ਕਾਬੂ 'ਚ, ਇਹਦੇ 'ਤੇ ਸਾਨੂੰ ਪੂਰਾ ਕੰਟਰੋਲ ਦਿੱਤਾ ਹੋਇਆ, ਆਪਣੀ ਇੱਛਾ ਨਾਲ ਇਹਨੂੰ ਚਲਾ ਰਹੇ ਹਾਂ ਅਸੀਂ। ਉਹ ਤਾਂ ਸਾਨੂੰ ਪ੍ਰੇਰਣਾ ਦੇ ਰਿਹਾ ਵੀ ਗਲਤ ਇਸਤੇਮਾਲ ਨਾ ਕਰੋ, ਜਿਹੜੀ ਚੀਜ਼ ਵਾਸਤੇ ਇਸਤੇਮਾਲ ਹੋਇਆ ਉਹ ਕਰ ਲਓ, ਗਲਤ ਦਿਸ਼ਾ ਵੱਲ ਨੂੰ ਨਾ ਜਾਓ। ਯਾਦ ਹੀ ਕਰਾ ਰਿਹਾ, ਉਹ ਸਾਨੂੰ ਇੱਕ ਰਾਏ ਦੇ ਰਿਹਾ।
ਸਲੋਕ, ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਤਨ ਸਾਰ।
ਇੱਥੇ ਇੱਕ ਸ਼ੰਕਾ ਪੈਦਾ ਹੋ ਜਾਣੀ ਹੁਣ, ਅਸੀਂ ਇਹਦਾ ਇਸਤੇਮਾਲ ਕਰ ਸਕਦੇ ਹਾਂ ਪ੍ਰੈਕਟੀਕਲੀ, ਹੋਊ ਉਹੀ ਜੋ ਚਾਹੁੰਦਾ ਸਰੀਰ ਨਾਲ ਵੀ, ਪ੍ਰੈਕਟੀਕਲ ਨਹੀਂ ਅਸੀਂ ਕੁਛ, ਜੇ ਪ੍ਰੈਕਟੀਕਲ ਕੁਛ ਕਰ ਸਕਦੇ ਹੋਈਏ ਫਿਰ ਤਾਂ ਉਥਲ ਪੁਥਲ ਕਰ ਲਈਏ ਅਸੀਂ, ਸਭ ਕੁਛ ਸਾਰਾ ਸਿਸਟਮ ਵਿਗਾੜ ਦਈਏ। ਸਾਡੀ ਇੱਛਾ ਸ਼ਕਤੀ ਨਾਲ ਸਰੀਰ ਚੱਲੂਗਾ, ਅਸੀਂ ਯਤਨ ਕਰਾਂਗੇ, ਯਤਨ ਸਿਰੇ ਚੜ੍ਹੇ ਨਾ ਚੜ੍ਹੇ ਇਹ ਸਾਡੇ ਵੱਸ ਦੀ ਗੱਲ ਨਹੀਂ, ਯਤਨ ਕਰਨ ਵਾਸਤੇ ਅਸੀਂ ਡਿਪੈਂਡੈਂਟ ਹਾਂ, ਯਤਨ ਦਾ ਪ੍ਰੈਕਟੀਕਲ ਰਿਜ਼ਲਟ ਦੇਣ ਵਾਸਤੇ ਅਸੀਂ ਡਿਪੈਂਡੈਂਟ। ਉਹਦਾ ਰਿਜ਼ਲਟ ਕੀ ਆਉਂਦਾ ਯਤਨ ਦਾ, ਉਹ ਰਿਜ਼ਲਟ ਉਹਦੇ 'ਤੇ ਚੱਲੂ। ਜੇ ਜਿਹੜਾ ਉਹ ਚਾਹੁੰਦਾ ਉਹ ਹੋਊਗਾ। ਅਸੀਂ ਸਰੀਰ ਨੂੰ ਆਪਣੀ ਮਰਜ਼ੀ ਨਾਲ ਚਲਾ ਸਕਦੇ ਹਾਂ, ਅਸੀਂ ਕਿਸੇ ਨੂੰ ਪਿੱਛੇ ਭੱਜਦੇ ਹਾਂ ਫੜਨ ਵਾਸਤੇ, ਮਾਰਨ ਵਾਸਤੇ। ਜਾਨਵਰ ਜਾਨਵਰਾਂ ਦੇ ਪਿੱਛੇ ਭੱਜਦੇ ਹੀ ਨੇ। ਕੋਈ ਜ਼ਰੂਰੀ ਨਹੀਂ ਵੀ ਉਹ ਫੜ ਲਵੇ ਉਹਨੂੰ ਮਾਰੇ ਦੇਵੇ, ਕੋਸ਼ਿਸ਼ ਕਰਦਾ
ਕਿਰਾਏ ਕਰਦੇ ਨੇ ਉਹ ਕਿਹਦੇ ਵੱਲ ਇਸ਼ਾਰਾ ਜਿਹੜਾ ਕਹਿੰਦੀ ਦੇ ਵੀ ਸਰੀਰ ਦੇ ਕੰਟਰੋਲ ਸਾਡਾ ਪਰ ਫਿਰ ਵੀ ਕਰਾਉਂਦਾ ਉਹ ਹੈ ਉਹ ਲਫ਼ਜ਼ ਜਿਹੜਾ ਹੁਣ ਆਇਆ
ਉੱਥੇ ਮਨ ਦੀ ਆ ਚਿੱਤ ਦੀ ਗੱਲ ਹੈ। ਚਿੱਤ ਦੇ ਪਿੱਛੇ ਫਿਰ ਪ੍ਰੇਰਣਾ ਪਰਮੇਸ਼ੁਰ ਦੀ ਗੱਲ ਹੈ। ਚਲੋ ਪਰਮੇਸ਼ੁਰ ਦੀ ਉਹ ਗੱਲ ਕਰੋ, ਤੁਸੀਂ ਮਨ ਨੂੰ ਛੱਡੋ। ਕਿਸੇ ਨੂੰ ਮਰਾਉਣਾ
ਜਬ ਜਾਉਣਾ
ਬਣਾਉਣਾ, ਉਹਨੇ ਆਇਆ ਵੀ ਚੱਲ ਬਈ ਇਹਨੂੰ ਮੈਂ ਮਾਰਾਂ, ਉਹਦੇ ਆਪਣੇ ਮਨ 'ਚ ਹੋਊ ਸ਼ਿਕਾਰ ਹੈ ਕੁਛ ਵੀ ਹੈ ਮਾਰਾਂ, ਮਰ ਵੀ ਗਿਆ ਅਸਲ ਤਾਂ ਮਰਾਇਆ ਤਾਂ ਉਹਨੇ। ਜੇ ਮਾਰਨ ਵਾਸਤੇ ਇਹਨੂੰ ਭੇਜਿਆ ਮਰਿਆ ਨਹੀਂ, ਫਿਰ ਇਹਨੂੰ ਗਿਆਨ ਦੇਣਾ ਵੀ ਦੇਖ ਹੁਣ ਤੇ ਮਰਿਆ ਵੀ ਨਹੀਂ ਤੂੰ, ਇਹ ਮੰਤ ਮਾਰ ਜਿਹੜਾ ਮੈਂ ਮਾਰੇ ਨੇ ਉਹ ਮੈਂ ਮਾਰੇ ਨੇ। ਜੇ ਮੈਂ ਮਾਰ ਸਕਦਾ ਹੁੰਦਾ ਤਾਂ ਮੈਂ ਇਹ ਵੀ ਮਾਰ ਦਿੰਦਾ, ਤਾਂ ਕਿ ਇਹ ਸੋਚੇ ਵੀ ਅਸਲ 'ਚ ਮੇਰੇ ਹੱਥ ਨਹੀਂ, ਜੇ ਮੈਂ ਮਾਰਨਾ ਚਾਹੁੰਦਾ ਇਹ ਵੀ ਮਰ ਜਾਂਦਾ। ਇਹ ਵੀ ਗਿਆਨ ਵਾਸਤੇ ਹੀ ਸਭ ਕੁਛ ਕੀਤਾ ਹੋਇਆ। ਬਹੁਤ ਸਾਰੇ ਕੇਸ ਐਸੇ ਨੇ ਜਿਹੜੇ ਸੱਤੇ ਹੁੰਦੇ ਨਹੀਂ, ਲੇਕਿਨ ਅਸੀਂ ਇਹਦੇ ਨੂੰ ਸੋਚਦੇ ਹੀ।
ਪੰਜ ਕਿਹੜੇ ਦੇ ਫੈਸਲੇ ਮੈਟਰ ਨੇ ਦੱਸਦੇ ਵੀ ਡੇਟ ਅਜੈਕਟ ਮਿਲ ਕੇ ਵੀ ਮੀਂਹ ਪੈ ਗਿਆ, ਅਜੈਕਟ 5-6 ਵਾਰੀ, ਹੁਣ 5-6 ਵਾਰੀ ਫੇਰ ਕਰਾਤਾ।
ਹਾਂ
ਹਾਂ ਉਹਨੇ ਕਿਹਾ 5-6 ਵਾਰੀ ਪਹਿਲਾਂ ਓਕੇ ਕਰਾਤਾ, 5-6 ਵਾਰੀ ਹੁਣ ਕੈਂਸਲ ਕਰਾਤਾ।
ਕੈਂਸਲ ਕਰਾਤਾ, ਕੋਈ ਜ਼ਰੂਰੀ ਹੈ ਵੀ ਸਾਰੇ ਇਹਨਾਂ ਦੇ ਠੀਕ ਰਹਿਣਗੇ। ਹੁਣ ਜੁਲਾਈ ਦੇ ਪਹਿਲੇ ਹਫ਼ਤੇ ਬੱਦਲ ਆ ਜਾਂਦੇ ਆ ਕੇ, ਇਹ ਕਹੀ ਜਾਂਦੇ ਐਂ ਨਹੀਂ ਹੋਣਾ, ਐਂ ਨਹੀਂ ਹੋਣਾ, ਹਰਿਆਣਾ 'ਚ ਮੀਂਹ ਪੈ ਗਿਆ, ਰਾਜਸਥਾਨ 'ਚ ਮੀਂਹ ਪੈ ਗਿਆ, ਕਹਿੰਦੇ ਪੈਣਾ ਨਹੀਂ, ਕੀ ਪਤਾ ਕੱਲ੍ਹ ਨੂੰ ਕੀ ਹੋ ਜਾਣਾ। ਅੰਦਾਜ਼ੇ ਅੱਜ ਦੇ ਮੁਤਾਬਕ ਇਹਨਾਂ ਨੇ ਅੰਦਾਜ਼ਾ ਲਾਉਣਾ, ਕੱਲ੍ਹ ਨੂੰ ਕੀ ਹੋ ਜਾਣਾ ਕੋਈ ਪਤਾ ਨਹੀਂ।
ਸਲੋਕ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਤਨ ਸਾਰ।
ਸਾਤ ਨਾ ਚਾਲੇ ਬਿਨ ਭਜਨ, ਪਿਛਲੀ ਅਸ਼ਟਪਦੀ ਸਮਾਪਤ ਹੋ ਗਈ, ਨਵੀਂ ਸ਼ੁਰੂ ਹੋ ਗਈ। ਕਹਿੰਦੇ ਇੱਕ ਗੱਲ ਹੈ, ਪਿੱਛੇ ਜੋ ਕੁਛ ਕਿਹਾ ਆਹ ਜਿਹੜਾ ਭਜਨ ਹੈ ਜੁੜਨਾ, ਤੁਸੀਂ ਏਕਤਾ ਹੈ ਭਜ ਦਾ ਮਤਲਬ ਜੁੜਨਾ ਭਜਨ, ਜਿਹੜੀ ਏਕਤਾ ਹੈ ਨਾ, ਏਕਤਾ ਜੁੜ ਕੇ ਰਹਿਣਾ ਮਿਲ ਕੇ ਰਹਿਣਾ, ਭਜਨ ਉਹ ਚੀਜ਼ ਹੈ ਜਿਹੜੀ ਸਾਰਿਆਂ ਨਾਲ ਮੇਲ ਮਿਲਾਪ ਰੱਖਦੀ ਹੈ, ਪ੍ਰੇਮ ਰੱਖਦੀ ਹੈ, ਪ੍ਰੇਮ ਵਧਾਉਂਦੀ ਹੈ, ਮੇਲ ਮਿਲਾਪ ਵਧਾਉਂਦੀ, ਉਹਨੂੰ ਭਜਨ ਕਹਿੰਦੇ ਨੇ। ਭਜ ਦਾ ਅਰਥ ਹੁੰਦਾ ਜੁੜਨਾ, ਜੋ ਸਾਰਿਆਂ ਨਾਲ ਜੋੜਦੀ ਹੈ ਚੀਜ਼ ਸਾਨੂੰ, ਉਹਦਾ ਉਹ ਭਜਨ। ਬਸ ਜਿਹੜੀ ਤੋੜਦੀ ਉਹ ਭਜਨ ਦੀ, ਵਾਹਿਗੁਰੂ ਇਹਨੂੰ ਕਰਨਾ ਕੋਈ ਭਜਨ ਨਹੀਂ, ਇਹਦੇ ਬਿਨਾਂ ਕਰੇ ਵੀ ਅਸੀਂ ਸਾਰਿਆਂ ਨਾਲ ਪ੍ਰੇਮ ਕਰ ਸਕਦੇ ਹਾਂ। ਜਿਹਨੇ ਪ੍ਰੇਮ ਕੀਓ ਫਿਰ ਉੱਥੇ ਭਜਨ ਕਰਨ, ਆਹੀ ਤਾਂ ਭਜਨ ਹੈ, ਪ੍ਰੇਮ ਕਰਨਾ ਹੀ ਭਜਨ ਹੈ। ਪ੍ਰੇਮਾ ਭਗਤੀ ਹੈ, ਇਹਦਾ ਨਾਂ ਹੀ ਪ੍ਰੇਮਾ ਭਗਤੀ ਹੈ, ਗੁਰਬਾਣੀ ਦਾ ਨਾਂ ਹੀ ਪ੍ਰੇਮਾ ਭਗਤੀ ਹੈ, ਪ੍ਰੇਮ ਕਰਨਾ ਹੀ ਭਜਨ, ਮਾਲਾ ਦੀ ਕੋਈ ਲੋੜ ਨਹੀਂ, ਵਾਹਿਗੁਰੂ ਇਹਨੂੰ ਕਰਨ ਦੀ ਕੋਈ ਲੋੜ ਨਹੀਂ, ਗੁਰਬਾਣੀ ਪੜ੍ਹਨ ਦੀ, ਗੁਰਬਾਣੀ ਦਾ ਪ੍ਰੇਰਣਾ ਕਰਦੀ ਹੈ ਤੁਹਾਨੂੰ ਪ੍ਰੇਮ ਕਰਨ ਦੀ, ਜੇ ਪ੍ਰੇਮ ਕਰਨਾ ਫਿਰ ਗੁਰਬਾਣੀ ਦੀ ਵੀ ਲੋੜ ਨਹੀਂ ਪੜ੍ਹਨ ਦੀ। ਕੋਈ ਜੋ ਉਹਨੇ ਕਿਹਾ ਸਤਿਗੁਰ ਨੇ ਕਿਹਾ, ਜਦੋਂ ਕੰਮੇ ਕਰਨ ਲੱਗ ਗਏ ਫਿਰ ਉਹ ਸਤਿਗੁਰ ਦੇ ਕਹੇ ਮੁਤਾਬਕ ਤਾਂ ਚੱਲਦੇ ਹੀ, ਫਿਰ ਇਹਦੀ ਪੜ੍ਹਨ ਦੀ ਕੀ ਲੋੜ ਹੈਗੀ, ਪੜ੍ਹਨ ਦੀ ਲੋੜ ਨਹੀਂ, ਫਿਰ ਕੁਛ ਕਰਨ ਦੀ ਲੋੜ ਹੈ। ਸਭ ਕੋ ਮੀਤ ਜਦ ਮੀਤ ਕਰੇ ਲਿਆ, ਹੁਣ ਮਿੱਤਰ ਤਾਂ ਟੁੱਟ ਨਾ ਜਾਵੇ, ਧਿਆਨ ਇਸ ਗੱਲ ਦਾ, ਫਿਰ ਧਿਆਨ ਦੀ ਗੱਲ ਹੈ, ਮਿੱਤਰ ਤਾਂ ਵਧੇ ਘਟੇ ਨਾ, ਧਿਆਨ ਹੈ, ਧਿਆਨ ਹੈ ਵਧੇ ਨਾ ਘਟੇ ਨਾ ਵਧੇ। ਜਿਹੜੇ ਕਿਸੇ ਜਿਹੜੇ ਨਹੀਂ ਜਾਣਦੇ ਉਹਨਾਂ ਨਾਲ ਮਿੱਤਰਤਾ ਕਿਵੇਂ ਪਾਉਣੀ, ਉਹਨਾਂ ਨੂੰ ਵੀ ਮਿੱਤਰ ਬਣਾਉਣੇ, ਧਿਆਨ ਹੈ। ਪਿੱਤਰਤਾ ਦਾ ਦਾਇਰਾ ਵਧਾਉਣਾ ਘਟਾਉਣਾ ਨਹੀਂ, ਧਿਆਨ ਹੈ। ਭਜਨ ਉਹ ਹੈ ਜਿਹਦੇ ਨਾਲ ਪ੍ਰੇਮ ਵੱਧਦਾ ਹੀ ਚਲਿਆ ਜਾਵੇ, ਘਟਣ ਵਾਲੇ ਪਾਸੇ ਅਵੀਨ ਇਹ ਜਿਹਾ ਹੋਵੇ, ਤੋੜੀ ਨਾ ਟੁੱਟੇ, ਛੋੜੀ ਨਾ ਛੁੱਟੇ। ਇਹ ਜਿਹੜੀ ਭਜਨ ਵਾਲੀ ਭਗਤੀ ਹੈ, ਇਹ ਤਾਰ ਇੱਧਰੋਂ ਇੱਧਰੋਂ ਪਿੱਛੇ ਹਟੇ ਹੀ ਨਾ, ਪੈਰ ਅੱਗੇ ਹੀ ਅੱਗੇ ਵਧੇ। ਉਹ ਭਜਨ ਸਾਧੂ ਕੋ ਮਿਲਣੇ ਜਾਈਏ, ਸਾਧਨਾ ਲੀਜੇ ਕੋਏ, ਪਾਛੇ ਪਾਉਣ ਦੀਜੀਏ ਅੱਗੇ ਹੋਏ ਸੋ ਹੋਏ। ਅੱਗੇ ਹੀ ਵਧੀ ਜਾਣਾ ਪ੍ਰੇਮਾ ਭਗਤੀ 'ਚ, ਪਿੱਛੇ ਨੂੰ ਜਾਣਾ ਹੀ ਨਹੀਂ। ਨਾਲ ਤਾਂ ਨਹੀਂ ਕੋਈ ਲੈ ਕੇ ਜਾਣਾ, ਦੂਆ ਕਹੇ ਯਾਰ ਇਹਨੇ ਐਂ ਕੀਤਾ, ਸਲਾਹ ਉਲਟੀ ਨਾ ਦੇ ਦੇਵੇ ਕੋਈ। ਉਹ ਉਲਟੀ ਸਲਾਹ ਦੇਣ ਵਾਲਾ ਉਹਨੇ ਨਾਲ ਲੈ ਕੇ ਜਾਣਾ, ਕਹੇ ਤੂੰ ਆਪਣੇ ਹਿਸਾਬ ਨਾਲ ਕੰਮ ਕਰ, ਮੈਂ ਆਪਣੇ ਨਾਲ ਕਰਦਾ, ਬਸ ਆਪਣਾ ਆਪਣਾ ਇਹ। ਜਿੱਥੇ ਮੱਤ ਨਹੀਂ ਮਿਲਦੀ ਸਲਾਹ ਨਾ ਮੰਨੋ, ਕੋਈ ਜ਼ਰੂਰੀ ਹੈ। ਤੂੰ ਆਪਣੇ ਹਿਸਾਬ ਨਾਲ ਕਰੀ ਜਾ, ਅਸੀਂ ਆਪਣੇ ਹਿਸਾਬ ਨਾਲ ਕਰਦੇ। ਸਾਥ ਨੇ ਚੱਲੇ ਬਿਨ ਭਜਨ,
ਦੇਖਿਆ ਸਗਲੀ
ਪ੍ਰੇਮ ਤੇ ਬਿਨਾਂ ਕੁਛ ਨਹੀਂ ਸਾਥ ਜਾਣਾ। ਜਿਹੜੀ ਹੈ ਮਾਇਆ, ਇਹ ਪ੍ਰੇਮ ਘਟਾਉਂਦੀ ਹੈ, ਵਧਾਉਂਦੀ ਨਹੀਂ, ਇਹ ਸਵਾਰਥ ਹੈ। ਜਿੱਥੇ ਸਵਾਰਥ ਹੈ ਉੱਥੇ ਪ੍ਰੇਮ ਨਹੀਂ ਹੁੰਦਾ, ਜਿੱਥੇ ਪਰਮਾਰਥ ਹੈ ਉੱਥੇ ਪ੍ਰੇਮ ਹੁੰਦਾ। ਪਰਮਾਰਥ ਵਿੱਚ ਦੇਣਾ ਹੀ ਦੇਣਾ, ਸਵਾਰਥ ਵਿੱਚ ਲੈਣਾ ਹੀ ਲੈਣਾ। ਜਿੱਥੇ ਲੈਣਾ ਸਵਾਰਥ ਹੈ, ਉੱਥੇ ਪ੍ਰੇਮ ਨਹੀਂ ਦਿੰਦਾ, ਉੱਥੇ ਸੈਲਫ ਇੰਟਰਸਟ ਆਉਂਦਾ। ਜਿੱਥੇ ਸੈਲਫ ਇੰਟਰਸਟ ਆ ਗਿਆ, ਉੱਥੇ ਟਕਰਾਓ ਆ ਜਾਣਾ। ਜਿੱਥੇ ਸੈਲਫ ਇੰਟਰਸਟ ਨਾਲ ਟਕਰਾਉਣਾ, ਦੁਨੀਆ ਝਗੜਾ ਕਰਦਾ ਇੰਟਰਸਟ ਦਾ, ਦੇਸ਼ ਹਿੱਤ ਦਾ ਝਗੜਾ, ਉਹ ਕਹਿੰਦਾ ਸਾਡਾ ਹਿੱਤ, ਇਹ ਪੰਜਾਬ ਖਾਤਰ ਲੜਦੇ ਨੇ, ਹਰਿਆਣੇ ਵਾਸਤੇ ਲੜਦੇ ਨੇ, ਝਗੜਾ। ਸਿੱਖ ਦਾ ਕੰਮ ਸੇ ਕੰਮ ਇਹ ਕਰ ਨਹੀਂ ਸਕਦਾ ਝਗੜਾ, ਸਿੱਖ ਤਾਂ ਪੰਜਾਬ ਹਿੱਤ ਦੀ ਗੱਲ ਕਰ ਨਹੀਂ ਸਕਦਾ, ਸਿੱਖ ਨੂੰ ਛੱਡ ਕੇ ਕਰ ਸਕਦਾ। ਸਿੱਖ ਜੇ ਪੰਜਾਬ ਹਿੱਤ ਦੀ ਗੱਲ ਕਰੂਗਾ, ਜਾਂ ਸਿੱਖਾਂ ਦੇ ਹਿੱਤ ਦੀ ਗੱਲ ਕਰੂਗਾ, ਅਸੀਂ ਕੀਤਾ ਕੀ? ਇਸ ਕਰਕੇ ਅਸੀਂ ਸਿਆਸਤ ਤੋਂ ਬਾਹਰ ਰਹਿਣਾ ਠੀਕ ਹੈ ਸਾਡੇ ਵਾਸਤੇ, ਐਸੀ ਜਾਂ ਫਿਰ ਸਿਆਸਤ ਸਾਡੀ ਕਰੋ, ਸਭ ਨੂੰ ਪ੍ਰੇਮ ਕਰ ਲਓ, ਸਾਰੀ ਵਰਲਡ ਨੂੰ, ਜਾਂ ਨਵੀਂ ਸਿਆਸਤ ਸ਼ੁਰੂ ਕਰ ਲਓ। ਨਵੀਂ ਕਰੋ ਵਰਲਡ ਲੈਵਲ ਦੀ ਸ਼ੁਰੂ, ਜੇ ਕਰਨੀ ਵਰਲਡ ਲੈਵਲ ਦੀ ਸ਼ੁਰੂ ਕਰੋ, ਸਾਰੇ ਖਤਮ ਕਰ ਦਿਓ ਜਿਹੜੇ ਲੋਕਾਂ ਨੂੰ ਮਰਵਾਉਣ ਵਾਲੇ ਨੇ, ਸਵਾਰਥੀ ਨੇ, ਜਾਂ ਫਿਰ ਇਹ ਸ਼ੁਰੂ ਕਰੋ। ਕੋਈ ਸ਼ੁਰੂ ਤਾਂ ਕਰੇ ਸਕਦੇ ਹਾਂ, ਨਾ ਕਾਮਯਾਬ ਹੋਵੇ ਨਾ ਸਹੀ, ਆਵਾਜ਼ ਤਾਂ ਉਠਾ ਸਕਦੇ ਹਾਂ। ਅਸੀਂ ਕਿਹੜਾ ਰਾਜ ਕਰਨਾ? ਕਾਂਗਰਸ ਕਿਹੜਾ ਪਹਿਲੇ ਦਿਨ ਕਾਮਯਾਬ ਹੋ ਗਈ, 100 ਸਾਲ ਲੜੀ ਗਏ। ਅਸੀਂ ਇੱਕ ਚੀਜ਼ ਤਾਂ ਦੇ ਸਕਦੇ ਹਾਂ ਲੋਕਾਂ ਨੂੰ, ਪੀਸ ਆਫ ਮਾਇੰਡ। ਔਰ ਵਰਲਡ ਪੀਸ ਦੀ ਜਿਹੜੀ ਗੱਲ ਲੋਕ ਕਰਦੇ ਨੇ, ਵਰਲਡ ਪੀਸ ਕਿਵੇਂ ਹੈ ਦੱਸ ਤਾਂ ਸਕਦੇ ਹਾਂ ਵੀ ਆ ਫਾਰਮੂਲਾ ਵਰਲਡ ਪੀਸ ਦਾ, ਜੇ ਚਾਹੀਦਾ ਲੈ ਲਓ। ਅਤੇ ਲੋਕ ਤਾਂ ਇਹਨਾਂ ਨੂੰ ਕਹਿਣਗੇ ਵਰਲਡ ਪੀਸ ਦੀਆਂ ਗੱਲਾਂ ਕਰ ਲਓ, ਆ ਜਾਓ ਅਪਣਾਓ ਫਿਰ ਇਹਨੂੰ, ਜਾਂ ਗੱਲਾਂ ਕਰਨੀਆਂ ਛੱਡੋ ਨਹੀਂ, ਅਪਣਾਓ। ਪ੍ਰੈਸ਼ਰ ਤਾਂ ਆਊਗਾ ਇਹਨਾਂ 'ਤੇ, ਪ੍ਰੈਸ਼ਰ ਤਾਂ ਪਊ, ਵਰਲਡ ਪੀਸ ਦੀ ਗੱਲ ਕਰਨੀ ਛੱਡ ਜਾਣਗੇ ਜਾਂ ਅਪਣਾਉਣਗੇ। ਹਿੱਤ ਆਪਣਾ ਆਪਣਾ ਗੱਲ ਵਰਲਡ ਪੀਸ ਦੀ ਕਰਦੇ ਨੇ, ਸ਼ਾਤਰ ਲੋਕ ਨੇ ਸਾਰੇ। ਜਿੱਥੇ ਆਪਣਾ ਹਿੱਤ ਆ ਗਿਆ, ਉੱਥੇ ਵਰਲਡ ਪੀਸ ਦੀ ਗੱਲ ਨਹੀਂ ਹੋ ਸਕਦੀ, ਉੱਥੇ ਪ੍ਰੇਮ ਦੀ ਗੱਲ ਨਹੀਂ ਹੋ ਸਕਦੀ। ਪ੍ਰੇਮ ਕਿਵੇਂ ਰਹਿ ਜੂ ਉੱਥੇ? ਸਵਾਰਥੀ ਬੰਦੇ ਹੋ ਤੁਸੀਂ, ਉਹ ਸਭ ਸਵਾਰਥ ਦੀ ਲੜਾਈ। ਗੁੱਟਣ ਨੇ ਧੜਾ ਬਣਾ ਲਿਆ, ਫਿਰ ਧੜਾ ਕਾਹਦਾ ਹੋ ਗਿਆ? ਇਹ ਸਭ ਗੱਲਾਂ ਚੌਧਰ ਦੀ ਗੱਲ ਸੀ, ਦੂਆ ਰੱਖ ਲਿਆ। ਜਵਾਹਰ ਲਾਲ ਕਹਿੰਦਾ ਮੇਰੀ ਚੌਧਰ ਰਹੇ ਉੱਥੇ, ਦੂਏ ਦੀ ਚੌਧਰ ਮੈਂ ਬਰਦਾਸ਼ਤ, ਉਹਨੇ ਕਿਸੇ ਦੀ ਚੌਧਰ ਬਰਦਾਸ਼ਤ ਨਹੀਂ ਕੀਤੀ ਅਸਲ 'ਚ, ਜਿੱਦਾਂ ਦਾ ਜੰਮਿਆ ਸੀ। ਉਹ ਤਾਂ ਅਮਰੀਕਾ ਦੀ ਚੌਧਰ ਥੱਲੇ ਆ, ਰਸ਼ੀਆ ਦੀ ਚੌਧਰ ਥੱਲੇ, ਰਹਿਣਾ ਨਹੀਂ ਸੀ ਚਾਹੁੰਦਾ, ਗੱਲ ਹੋਰ ਕੁਛ ਨਹੀਂ ਸੀ। ਉਹਦੇ ਨਾਲ ਹਿੰਦੁਸਤਾਨ ਨੂੰ ਨੁਕਸਾਨ ਹੋਇਆ, ਫਾਇਦਾ ਤਾਂ ਹੋਇਆ ਨਹੀਂ, ਚਾਈਨਾ ਅੱਗੇ ਨਿਕਲ ਗਿਆ। ਚੌਧਰ ਕਬੂਲ ਕਰ ਲਈ, ਅੰਦਰੋਂ ਕੀਤੀ ਨਹੀਂ, ਉੱਤੋਂ ਕਰ ਲਈ, ਉੱਤੋਂ ਕਬੂਲ ਕਰ ਲਈ, ਅੰਦਰੋਂ ਕੀਤੀ ਨਹੀਂ। ਉਹਨੇ ਆਪਣੀ ਸਿਆਸਤ ਖੇਡ ਲਈ ਰਸ਼ੀਆ ਨਾਲ, ਅੱਗੇ ਨਿਕਲ ਗਿਆ। ਉਹ ਵੀ ਨਹੀਂ ਆਈ ਇਹਨੂੰ ਤਾਂ। ਹਾਂਜੀ ਅਸਲ ਦੇ ਵਿੱਚ ਧਰਮ ਤਿਆਗਿਆ ਹੋਇਆ ਸੀ ਇਹਨਾਂ ਲੋਕਾਂ ਦਾ, ਪੂਰਾ ਗਿਆਨ ਧਰਮ 'ਚ ਆਉਣਾ ਸੀ, ਧਰਮ ਦਾ ਤਿਆਗ ਤਾ ਗੱਲ ਅਗਲੇ ਕਿੱਥੋਂ ਆਉਣੀ ਸੀ। ਉਹ ਗਲਤੀਆਂ ਕੀਤੀਆਂ ਜਿਨ੍ਹਾਂ ਦਾ ਹੁਣ ਤੱਕ ਜਿਹੜੇ ਕੰਡੇ ਭੁਗਤ ਖਮਿਆਜਾ ਭੁਗਤ, ਧਰਮ ਨੂੰ ਹੀ ਮਜ਼ਾਕ ਕਰਨ ਲੱਗ ਗਏ, ਧਰਮ ਨੂੰ ਮਜ਼ਾਕ ਕਰਨ ਲੱਗ ਗਏ ਇਹ। ਅੱਜ ਕਹਿੰਦੇ ਧਰਮ ਨਿਰਪੇਖ ਜਿਹੜੀ ਗੱਲ ਹੈ ਉਹ 'ਤੇ ਵਿਚਾਰ ਕਰੀਏ, ਉਹ ਧਰਮ 'ਚ ਪੱਖਪਾਤ ਹੁੰਦੀ ਹੋਈ ਨਹੀਂ, ਧਰਮ ਨਿਰਪੇਖ ਤਾਂ ਨਵਾਂ ਹੀ ਨਾ ਘੜ ਲਿਆ। ਗੱਲ ਮੈਂ ਫੜਿਆ ਕਹਿੰਦੇ ਹੁਣ ਕਾਂਗਰਸ ਵਾਲੇ ਕਹਿੰਦੇ ਧਰਮ ਨਿਰਪੇਖ ਜਿਹੜਾ ਹੈ ਸ਼ਬਦ ਇਹ 'ਤੇ ਵਿਚਾਰ ਕਰੀਏ, ਹੁਣ ਅਕਲ ਆ ਗਈ ਤੁਹਾਨੂੰ, ਹੁਣ ਅਕਲ ਆ ਗਈ ਅਜੇ ਤਾਂ ਆਊਗੀ ਅਕਲ, ਫੱਟੀ ਪੁੱਜ ਗਈ ਸਾਰੇ ਹਿੰਦੁਸਤਾਨ 'ਚੋਂ। ਤੁਸੀਂ ਕੋ ਜਿੱਥੇ ਅਕਲ ਪਈ ਆ ਉੱਥੋਂ ਲੈ ਲਓ, ਜਿੱਥੋਂ ਤੁਸੀਂ ਅਕਲ ਲੈ ਲਓ ਅਕਲ ਨਹੀਂ ਹੈ, ਉਹ ਛਾਤਰ ਆਦਮੀਆਂ ਦੀ ਅਕਲ ਹੈ, ਉਹ ਸਵਾਰਥ ਦੀ ਸਵਾਰਥੀਆਂ ਦੀ ਅਕਲ ਹੈ, ਸਵਾਰਥ ਦੀ ਅਕਲ ਆਖਰ ਜ਼ਹਿਰ ਸਵਾਰਥ ਹੋਏ ਜਾਣਾ, ਦੇਰ ਨੂੰ ਹੋ ਜੂਗਾ। ਤੁਸੀਂ ਲੁਕੋਏ ਰਹੇ ਹੋ ਵੀ ਮੈਂ ਸਵਾਰਥੀ ਹਾਂ, ਕਿੰਨਾ ਕੁ ਚਿਰ ਲੁਕਾਉਂਗੇ, ਆਖਰ ਜ਼ਹਿਰ ਹੋ ਜਾਂਦਾ ਹੁੰਦਾ। ਆ ਪੰਥ ਕਰੀ ਗਏ ਨੇ, ਹੁਣ ਕਿੱਥੇ ਗਿਆ ਪੰਥ, ਅਕਾਲੀ ਹੁਣ ਕਿੱਥੇ ਗਿਆ ਪੰਥ, ਸਵਾਰਥ ਸੀਗਾ ਆਖਰ ਸਵਾਰਥ ਨੰਗਾ ਹੋ ਗਿਆ, ਜਾਂ ਰਾਜ ਆ ਗਿਆ ਸਵਾਰਥ ਨੰਗਾ ਹੋਣ ਲੱਗ ਗਿਆ। ਹਾਂਜੀ
ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾ।
ਭਜਨ ਤੇ ਬਿਨਾਂ ਕੁਛ ਨਹੀਂ ਨਾਲ ਜਾਣਾ ਇੱਥੋਂ, ਜੇ ਕਿਸੇ ਨੇ ਕੋਈ ਲਿਜਾਣਾ ਨਾ ਉਹ ਪ੍ਰੇਮ ਲੈ ਜਾਓ ਇੱਥੋਂ ਖੱਟ ਕੇ, ਪ੍ਰੇਮ ਦੇ ਵਿੱਚ ਪ੍ਰੇਮ ਦਾ ਜਸ ਹੈ ਹਮੇਸ਼ਾ ਹੀ, ਜਿਵੇਂ ਪਰਮੇਸ਼ੁਰ ਸ਼ਬਦ ਹੈ ਐਵੇਂ ਸ਼ਬਦ ਹੋ ਕੇ ਚੱਲੋ, ਜਿਵੇਂ ਉਹ ਸ਼ਬਦ ਆਈ ਹੈ ਸ਼ਬਦ ਹੋ ਕੇ ਚੱਲੋ, ਜੇ ਸ਼ਬਦ ਹੋ ਕੇ ਚੱਲੋਗੇ ਤਾਂ ਸਭ ਨੂੰ ਖੱਟ ਲਿਆ ਤੁਸੀਂ। ਜੇ ਤੁਹਾਡੇ ਨਾਲ ਕੋਈ ਨਫ਼ਰਤ ਵੀ ਕਰਦਾ ਤੁਸੀਂ ਨਾ ਕਰੋ ਪਿਆ, ਉਹ ਬੀਜਦਾ ਬੀਜੇ, ਤੁਸੀਂ ਤਾਂ ਜਦੋਂ ਬੀਜਦੇ ਉਹਦੀ ਬੀਜੀ ਹੋਈ ਤੁਹਾਡੇ ਅੰਦਰ ਨਾ ਜੰਮੇ, ਉਹਦੇ ਅੰਦਰ ਖ਼ਬਰਾਂ ਕਿੱਥੋਂ ਜੰਮੀ ਹੋਈ ਹੈ, ਤੁਸੀਂ ਕੀ ਲੈਣਾ, ਉਹਦੇ ਅੰਦਰ ਤੁਹਾਡੇ ਵਾਲੀ ਨਾ ਜੰਮੇ ਕਿਸੇ ਦੇ ਅੰਦਰ, ਉਹ ਆਪੇ ਹਟ ਜੂ, ਕੀ ਦੂਏ ਹੀ ਸਮਝਾ ਦੇਣਗੇ ਉਹਨੂੰ, ਆਪੇ ਛੱਡ ਜੂ ਉਹ ਵੀ, ਚੁੱਪ ਕਰ ਜੂ ਉਹ, ਬਸ਼ਰਮਗਿਰੀ ਦਾ ਮਾਰਿਆ ਹੀ ਚੁੱਪ ਕਰ ਜੂ। ਪਰ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ ਗੱਲ। ਹਾਂ ਵੇਖਿਆ ਸਾਥ ਨਾ ਚੱਲੇ ਬਿਨ ਭਜਨ,
ਵੇਖਿਆ ਸਗਲੀ ਛਾਰ,
ਪ੍ਰੇਮਾਂ ਤੇ ਬਿਨਾਂ ਕੁਛ ਵੀ ਨਾਲ ਲਿਜਾਣ ਨੂੰ ਨਹੀਂ,
ਵੇਖਿਆ ਸਗਲੀ ਛਾਰ,
ਜਿੰਨੀ ਮਾਇਆ ਹੈ ਇਹ ਵਿਖਿਆ, ਇਹ ਤਾਂ ਛਾਰ ਹੈ, ਇਹ ਤਾਂ ਸੁਆ ਹੈ, ਇਹ ਤਾਂ ਵਿਖਿਆ, ਇਹ ਤਾਂ ਜ਼ਹਿਰ ਹੈ। ਉਹ ਜਿਹੜੀ ਕੜੱਤਣ ਹੁੰਦੀ ਹੈ ਪ੍ਰੇਮ 'ਚ ਪੈ ਜਾਏ, ਪ੍ਰੇਮ 'ਚ ਕਹਿੰਦੇ ਜ਼ਹਿਰ ਨਹੀਂ ਪਾਈਦੀ, ਜਿੱਥੇ ਮਾਇਆ ਆ ਜਾਵੇ ਤਾਂ ਪ੍ਰੇਮ ਹੀ ਨਹੀਂ ਰਹਿੰਦਾ। ਭਾਈਆਂ ਦੀ ਲੜਾਈ ਕਾਹਦੀ ਹੈ, ਮਾਇਆ ਪਿੱਛੇ ਜਾਇਦਾਦ ਪਿੱਛੇ ਦੁਸ਼ਮਣੀ, ਮੁਲਕਾਂ ਦੀ ਕਾਹਦੀ ਲੜਾਈ ਹੈ, ਬੰਨੇ ਪਿੱਛੇ, ਸਾਡਾ ਬਾਰਡਰ ਇੱਥੇ ਤੱਕ ਹੈ, ਸਾਡਾ ਬਾਰਡਰ ਇੱਥੇ ਤੱਕ ਹੈ, ਮਾਇਆ ਪਿੱਛੇ, ਦਰਿਆਵਾਂ ਦੇ ਪਿੱਛੇ, ਪਾਣੀਆਂ ਦੇ ਪਿੱਛੇ, ਇਹੀ ਲੜਾਈ ਹੈ ਸਾਨੂੰ, ਜਿਹੜੇ ਛਾਰ ਹੈ ਸਾਰੀ ਵੇਖਿਆ ਸਕਦੀ।
ਹਰ ਹਰ ਨਾਮ ਕਮਾਵਣਾ ਨਾਨਕ ਇਹ ਤਾਂ ਅਨੁਸਾਰ,
ਹਰ ਹਰ ਨਾਮ ਕਮਾਵਣਾ, ਕਮਾਈ ਕਾਹਦੀ ਹੈ, ਹਰ ਹਰ ਨਾਮ, ਜਿਹਨੇ ਹਰ ਨਾਮ ਦੀ ਕਮਾਈ ਕਰਨੀ ਹੈ, ਅਸਲ 'ਚ ਕਮਾਈ ਉਹ ਹਰ ਨਾਮ ਦੀ ਹੈ, ਇੱਥੇ ਜੇ ਕਿਸੇ ਨੇ ਕਰਨੀ ਹੋਵੇ ਤਾਂ। ਹਰ ਕੌਣ ਹੈ, ਹਰ 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 ਆਵੇ ਹੀ ਹੈ, ਘੱਟ ਘੱਟ ਮੈਂ ਹਰਜੂ ਬਸ, ਹਰ ਫਿਰ ਆ ਗਿਆ, ਹਰ ਤੇ ਬਿਨਾਂ ਇੱਥੇ ਕੋਈ ਨਹੀਂ। ਇਹਨੇ ਆਪਣਾ ਹੀ ਜਿਹੜਾ ਗਿਆਨ ਹੈ ਉਹ ਲੈਣਾ, ਇਹੀ ਕਮਾਈ ਹੈ, ਆਤਮ ਗਿਆਨ ਦੀ ਉਹ ਕਮਾਈ ਹੈ, ਇੱਥੇ ਹਰ ਹਰ ਨਾਮ ਕਮਾਵਣਾ, ਹਰ 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 ਕਾ ਨਾਮ ਆਪਣਾ ਗਿਆਨ ਹੈ ਕਮਾਉਣਾ, ਹਰੀ ਨੇ ਆਪਣਾ ਹੀ ਨਾਮ ਆਪਣਾ ਹੀ ਗਿਆਨ ਦੀ ਕਮਾਈ ਕਰਕੇ ਲੈ ਕੇ ਜਾਣੀ, ਹੋਰ ਕੁਛ ਨਹੀਂ ਲੈ ਕੇ ਜਾਣਾ। ਇਹੀ ਧਨ ਜਿਹੜਾ ਸਾਰ ਹੈ ਅਸਲੀ ਹੈ। ਬਾਹਰ ਖੂਹ ਚ ਡਿਗਿਆ ਹੋਇਆ, ਬਾਹਰ ਕੱਢਣਾ, ਉਹਨੂੰ ਕਹਿਣਾ ਰੱਸਾ ਫੜ ਲੈ, ਲੱਕ ਨੂੰ ਬੰਨ ਲੈ, ਉਹ ਕਰ ਲੈ, ਕਹਿਣਾ ਹੀ ਆ ਨਾ। ਉੱਤੋਂ ਖਿੱਚਣ ਵਾਲੇ ਵੀ ਹੈਗੇ ਨੇ, ਥੱਲੇ ਡਿੱਗਿਆ ਹੋਇਆ ਵੀ ਉਹੀ ਆ। ਉਹ ਮਰੀਜ਼ ਵੀ ਆਦਮੀ ਹੈ, ਡਾਕਟਰ ਵੀ ਆਦਮੀ ਹੈ, ਦੋਵੇਂ ਆਦਮੀ ਉਹਨੇ ਨਾ ਵੀ ਡਾਕਟਰ ਵੀ ਆਦਮੀ ਹੈ, ਮਰੀਜ਼ ਵੀ ਆਦਮੀ, ਆਦਮੀ ਉਹਨੇ ਦੋਵੇਂ, ਉਹ ਵੀ ਆਦਮੀ ਉਹਨੇ, ਡਾਕਟਰ ਵੀ ਆਦਮੀ ਨੇ, ਮਰੀਜ਼ ਵੀ ਆਦਮੀ ਹੈ। ਉਹ ਮਰੀਜ਼ ਤਾਂ ਡਾਕਟਰ ਬਣ ਜਾਂਦਾ ਕਿ ਜਿਹੜੀਆਂ ਦਵਾਈਆਂ ਦਿੰਦਾ ਡਾਕਟਰ ਨੂੰ ਪਤਾ ਹੀ ਹੁੰਦਾ ਆ ਦਿੰਦਾ, ਉਹ ਮਰੀਜ਼ ਹੈ ਡਾਕਟਰ ਬਣਦਾ ਬਾਅਦ ਚ, ਜਿੱਦਾਂ ਤੰਦਰੁਸਤ ਹੋ ਗਿਆ ਡਾਕਟਰ ਬਣ ਗਿਆ। ਹਾਂਜੀ
ਅਸ਼ਟਪਦੀ, ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
ਸੰਤ ਜਨਾ ਮਿਲ ਕਰੋ ਵਿਚਾਰ, ਕਹਿੰਦੇ ਜੇ ਤੁਸੀਂ ਆਪ ਨਹੀਂ ਵਿਚਾਰ ਕਰ ਸਕਦੇ, ਜਿਹੜੇ ਆਮ ਪਬਲਿਕ ਦੇ ਲੋਕ ਨੇ, ਸੰਤ ਜਨਾ ਨਾਲ ਮਿਲ ਕੇ ਵਿਚਾਰ ਕਰ ਲਓ, ਉਹ ਵਿਚਾਰਵਾਨ ਹੁੰਦੇ ਨੇ ਜਿਹੜੇ ਸੰਤ ਜਨ ਨੇ ਨਾ, ਸੰਤਾਂ ਜਿਹੜੇ ਗਿਆਨਵਾਨ ਨੇ ਉਹਨਾਂ ਨਾਲ ਮਿਲ ਕੇ ਵਿਚਾਰ ਕਰਿਓ, ਅਗਿਆਨੀ ਸੰਤਾਂ ਨੂੰ ਨਾ ਬਹਿ ਜਿਓ। ਅਗਿਆਨੀ ਦਾ ਬਾਣਾ ਹੀ ਬਦਲਣਗੇ, ਪਹਿਲਾਂ ਵੀ ਸੰਤ ਬਣ ਜਾ, ਸੰਤ ਬਣ ਜਾ ਮਗਰ ਪੈ ਰਹਿਣਗੇ, ਜਾਂ ਕੱਪੜੇ ਪਾ ਦੇ ਕਹਿ ਲੈ ਹੁਣ ਠੀਕ ਬਣ ਗਿਆ ਸੰਤ, ਚਾਹ ਕੱਪੜੇ ਬਦਲ ਲਏ, ਡਰੈਸ ਬਦਲੀ, ਸੰਤ ਬਣ ਗਿਆ। ਵਿਚਾਰ ਵਾਲੀ ਕੋਈ ਗੱਲ ਨਹੀਂ ਉੱਥੇ।
ਏਕ ਸਿਮਰ ਨਾਮ ਆਧਾਰ,
ਏਕ ਸਿਮਰ
ਨਾਮ ਆਧਾਰ,
ਸਿਮਰ ਸਿਮਰਨਾ ਕੀ ਹੈ? ਇੱਕ ਏਕਤਾ, ਆਪਣਾ ਸਰਗੁਣ ਸਰੂਪ, ਪੂਰਨ ਬ੍ਰਹਮ ਦਾ ਸਰੂਪ, ਜਿਹੜਾ ਇੱਕ ਵਾਲਾ ਸਰੂਪ ਹੈ ਆਪਣਾ, ਉੱਥੇ ਟਾਰਗੇਟ ਉਹ ਹੈ, ਇੱਕ ਹੋਣਾ ਮੈਂ, ਤੰਦਰੁਸਤ ਹੋਣਾ ਮੈਂ, ਏਕ ਸਿਮਰ
ਨਾਮ ਆਧਾਰ,
ਉਹ ਏਕ ਕੀ ਹੈ? ਨਾਮ, ਏਕ ਨਾਮ ਸਿਮਰ, ਐ ਏਕ ਨਾਮ ਸਿਮਰ ਜਿਹੜਾ ਕਿ ਆਧਾਰ ਹੈ ਸਾਰੀ ਸ੍ਰਿਸ਼ਟੀ ਦਾ, ਜਿਹਦੇ ਆਸਰੇ ਸਭ ਕੁਝ ਚੱਲਦਾ, ਜਿਹਦੇ ਆਸਰੇ ਸਭ ਕੁਝ ਖੜਾ। ਨਾਮ ਦੇ ਹੁਣ ਇੱਥੇ ਨਾਮ ਲੈ ਕੇ ਵਾਲਿਆ, ਮੂਲ ਬ੍ਰਹਮ ਨਹੀਂ ਆਇਆ, ਨਾਮ ਆਇਆ ਹੁਣ। ਕਿਉਂ ਗੱਲ ਉੱਪਰ ਚਲੀ ਗਈ ਨਾ, ਨਿਰਗੁਣ ਹਰੀ ਤੋਂ ਉੱਪਰ ਤਾਂ ਫਿਰ ਨਾਮ ਹੈ, ਹਰੀ ਤੋਂ ਉੱਪਰ ਤਾਂ ਨਾਮ ਹੈ ਨਾ। ਨਾਨਕ ਇਹ ਤਨ ਸਾਰਿਆ ਕਹਿਤਾ ਹਰ ਹਰ ਨਾਮ ਕਮਾਵਣਾ, ਉਹਨੂੰ ਉਪਦੇਸ਼ ਹਰ ਨਾਮ ਜੀ ਨੇ ਕਮਾਵਣ ਲਿਆ, ਉਹਨੂੰ ਕੀ ਉਪਦੇਸ਼ ਦੇਵਾਂਗੇ ਜਿਹਨੇ ਹਰ ਨਾਮ ਦੀ ਕਮਾਈ ਕਰਨੀ। ਹਰ ਨਾਮ ਦੱਸਾਂਗੇ ਕੀ ਹੈ, ਹਰ ਨਾਮ 'ਚ ਕੀ ਸ਼ਕਤੀ ਹੈ, ਹਰ ਹਰ ਨਾਮ ਦੀ ਕਮਾਈ ਕਰਨੀ ਹੈ ਨਾ, ਹਰ ਨਾਮ ਦੀ ਕਮਾਈ ਕੀ ਹੈ? ਨਾਮ ਦੀ ਕਮਾਈ ਸਿੱਧੀ ਨਾਮ ਤੋਂ ਹੀ ਆਊਗੀ। ਨਾਨਕੇ ਧਨ ਸਾਰ ਸਾਰ ਧਨ ਹੈ। ਹਾਂਜੀ
ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
ਸਿਮਰਨ ਕਾਹਦਾ ਕਰਨਾ ਹੈ, ਹੁਕਮ ਦਾ ਕਰਨਾ। ਹੁਣ ਸਭ ਕੁਛ ਕਿਹਨੇ ਬਣਾਇਆ, ਕਿਵੇਂ ਬਣਿਆ, ਇਹ ਨਾਮ ਦਾ ਸਿਮਰਨਾ ਹੈ ਹੁਣ। ਸਾਨੂੰ ਨਾਮ ਦਾ ਚੇਤਾ ਕਰੋ ਵੀ ਨਾਮ ਨੇ ਇਹ, ਫਿਰ ਤਾਂ ਕੋਈ ਐਸੀ ਚੀਜ਼ ਤਾਂ ਹੈ ਹੋ ਜੀ ਨਾ, ਸ੍ਰਿਸ਼ਟੀ ਬਣਾਈ ਹੈ, ਕੰਟਰੋਲ ਕਿਹਦਾ? ਉਹ ਗਿਆਨ ਜੀ ਨੇ ਸਭ ਕੁਛ ਬਣਾਇਆ, ਉਹ ਨਾਮ ਹੈ ਉਹਦਾ, ਉਹਨੂੰ ਨਾਮ ਕਹਿੰਦੇ ਆ। ਨਾਮ ਇੱਕ ਗਿਆਨ ਨੂੰ ਕਹਿੰਦੇ ਨੇ, ਜਿਹਦੇ ਤਿੰਨ ਲੋਕ ਦਾ ਗਿਆਨ ਪਲੱਸ ਆਤਮ ਗਿਆਨ ਜਿਹੜਾ ਹੈਗਾ ਉਹਨੂੰ ਨਾਮ ਕਹਿੰਦੇ ਨੇ। ਜੜ ਔਰ ਚੇਤਨ ਦਾ ਸਮੁੱਚਾ ਗਿਆਨ ਹੈ ਉਹਨੂੰ ਨਾਮ ਕਹਿੰਦੇ ਨੇ। ਗਿਆਨ ਸਾਡੇ ਕੋਲ ਅੱਡ ਅੱਡ ਵਿਸ਼ਿਆਂ ਦੇ ਨੇ, ਛੋਟੇ ਛੋਟੇ ਅੱਡ ਅੱਡ ਵਿਸ਼ਿਆਂ ਦੇ ਗਿਆਨ ਨੇ, ਛੋਟੇ ਛੋਟੇ ਅਲੱਗ ਅਲੱਗ ਬਹੁਤ ਵਿਸ਼ੇ ਨੇ ਗਿਆਨ ਦੇ। ਪਰ ਜਿਹੜਾ ਤਿੰਨ ਲੋਕ ਦਾ ਪਲੱਸ ਚੇਤਨ ਔਰ ਜੜ ਦਾ ਗਿਆਨ ਹੈ, ਤਿੰਨ ਲੋਕ ਦਾ ਇਕੱਠਾ ਸਮੁੱਚਾ, ਜੀ ਸਾਰੇ ਹੀ ਗਿਆਨ ਆ ਗਏ ਉਹਦਾ ਨਾ ਨਾਮ ਹੈ। ਸਾਰੇ ਗਿਆਨ ਉਹਦੇ ਵਿੱਚੋਂ ਹੀ ਪੈਦਾ ਹੋਏ ਨੇ, ਸਾਰੀਆਂ ਮੱਤਾਂ ਉਹਦੇ ਵਿੱਚੋਂ ਹੀ ਨਿਕਲਣਾ। ਦਸਮ ਪਾਤਸ਼ਾਹ ਜਦੋਂ ਆ, ਤੁਸੀਂ ਨੈਣਾ ਦੇਵੀ, ਤੁਸੀਂ ਸ਼੍ਰੀ ਭਗਵਾਨੀ, ਤੁਸੀਂ ਉਹ ਹੈ, ਤੁਸੀਂ ਫਲਾਨੀ ਮੱਤ ਹੈ, ਤੁਸੀਂ ਸਾਰੀਆਂ ਮੱਤਾਂ ਨਿਕਲੀਆਂ ਉੱਥੇ। ਤਮਾਮ ਦੁਨੀਆਂ ਦੀਆਂ ਬੁੱਧੀਆਂ ਦੀ ਗੱਲ ਕਰਤੀ, ਉਹ ਰਾਹ ਦੀਆਂ ਮੱਤਾਂ ਨੇ, ਸਿਰੇ 'ਤੇ ਜਾ ਕੇ ਜ਼ਿਆਦਾ, ਸਿਰੇ 'ਤੇ ਜਾ ਕੇ ਸਾਰਿਆਂ ਨੂੰ ਗੁਰਮਤ ਹੈ, ਸਿਰੇ 'ਤੇ ਜਾ ਕੇ ਵਿਵੇਕ ਬੁੱਧੀ ਹੈ, ਫਿਰ ਇੱਕ ਹੋ ਜਾਂਦੀ ਹੈ। ਜਿੱਥੇ ਸਾਰੀਆਂ ਮੱਤਾਂ ਜਾ ਕੇ ਇੱਕ ਹੋ ਜਾਣ, ਜਿਹੜੇ ਬਿਬ ਹੁੰਦੇ ਨੇ, ਬਿਬ ਵਿਚਾਰ, ਡਿਫਰੈਂਸਿਸ ਹੁੰਦੇ ਨੇ, ਜਿੱਥੇ ਆ ਕੇ ਖਤਮ ਹੁੰਦੇ ਨੇ, ਉਹਨੂੰ ਵਿਵੇਕ ਕਹਿੰਦੇ ਨੇ। ਜਿੱਥੇ ਮੱਤਾਂ ਦੇ ਡਿਫਰੈਂਸਿਸ ਸਾਰੇ ਖਤਮ ਹੋ ਜਾਣ, ਆ ਕੇ ਉਹ ਆ ਕੇ ਸੱਚ 'ਤੇ ਖਤਮ ਹੋਣੇ, ਉੱਥੇ ਵਿਵੇਕ ਹੈ, ਫਿਰ ਉੱਥੇ ਕੋਈ ਮਤਭੇਦ ਨਹੀਂ। ਜਿੱਥੇ ਮਤਭੇਦ ਨਹੀਂ, ਇੱਕ ਹੈ, ਉਹ ਵਿਵੇਕ ਹੈ। ਜਿੱਥੇ ਮਤਭੇਦ ਸਮਾਪਤ ਹੋ ਗਏ, ਬਿਬ ਵਿਚਾਰ ਖਤਮ ਹੋ ਗਈ, ਡਿਫਰੈਂਸਿਸ, ਬਿਬ ਵਿਚਾਰ ਹੁੰਦਾ ਮਤਭੇਦ, ਫਿਰ ਮਤਭੇਦ ਖਤਮ ਹੋ ਗਏ, ਕਰਿਆ ਗਿਆ, ਉਹ ਵਿਵੇਕ ਹੈ। ਵਿਵੇਕ ਮਨ ਵੀ ਪੂਰਨ ਲੱਗਿਆ ਹੈ, ਪੂਰਨ ਵਿਵੇਕ। ਹਾਂਜੀ,
ਅਵਰ ਅਪਾਪ ਸਭ ਵੀਤ ਵਿਸਾਰੋ, ਚਰਨ ਕਮਲ ਰਿਧ ਮੈਂ ਔਰ ਧਾਰੋ।
ਕਿਉਂਕਿ ਵਿਵੇਕ ਨਾਲ ਜੇ ਗੱਲਾਂ ਆਤਮ ਗਿਆਨ ਲਾਈਏ, ਸਾਇੰਸ ਦੀ ਵੀ ਗੱਲ ਆਉਂਦੀ ਹੈ ਵਿੱਚ।
ਉਹ ਠੀਕ ਹੈ, ਜਨ ਚੇਤਨ ਦਾ ਸਮੁੱਚਾ ਗਿਆਨ ਜਿਹੜਾ ਹੈਗਾ ਉਹ ਹੈ ਨਾਮ,
ਉਹ ਨਾਮ ਚੇਤਨ ਜੜ ਦਾ ਇਕੱਠਾ ਹੈ ਉਹ
ਇਕੱਠਾ।
ਹਾਂਜੀ,
ਅਵਰ ਉਪਾਪ ਸਭ ਮੀਤ ਵਿਸਾਰੋ, ਚਰਨ ਕਮਲ ਰਿਧ ਮੈਂ ਔਰ ਧਾਰੋ।
ਅਵਰ ਉਪਾਪ ਸਭ ਮੀਤ ਵਿਸਾਰੋ, ਜਿਹੜੇ ਹੋਰ ਉਪਾਅ ਕਰ ਰਹੇ ਹੋ ਤੁਸੀਂ, ਜੇ ਨਾਲੇ ਨਹੀਂ ਜਾਣੇ, ਸਾਥ ਨੇ ਚੱਲੇ, ਸਿੱਖਿਆ ਸਕਲੇ, ਹਰ ਹਰ ਨਾਮ ਕਮਾਵਣਾ ਨਾਨਕੇ ਧਨ ਸਾਰ, ਹਰ ਨਾਮ ਦੀ ਕਮਾਈ ਤੋਂ ਬਿਨਾਂ, ਸਾਰਤਾ ਦੀ ਕਮਾਈ ਤੋਂ ਬਿਨਾਂ, ਜਿਹੜੇ ਹੋਰ ਉਪਾਅ ਨੇ ਸਾਰੇ ਤਿਆਗ। ਉਪਾਅ ਨੇ ਨਾ, ਨਾਮ ਦੇ ਖਿਲਾਫ ਨੇ ਉਪਾਅ ਇਹ, ਜਿੰਨੇ ਉਪਾਅ ਨੇ ਨਾਮ ਦੀ ਬਰਖਲਾਫੀ ਕਰਦੇ ਨੇ। ਉਹ ਕਹਿੰਦੇ ਨੇ ਜੀ ਤੇਰੇ ਗ੍ਰਹਿ ਮਾੜੇ ਨੇ, ਉਪਾਅ ਦੱਸੋ, ਲੈ ਨਾਮ ਦੇ ਖਿਲਾਫ ਨੇ, ਹੁਕਮ ਦੇ ਖਿਲਾਫ ਨੇ। ਫਿਰ ਉਹ ਕਹਿੰਦੇ ਜੀ, ਉਹ ਕਹਿੰਦਾ ਤਾਂ ਤਾਂ ਫਲਾਣੇ ਤੈਨੂੰ ਤੇਰਾ ਨੁਕਸਾਨ ਹੋ ਜਾਣਾ, ਉਪਾਅ ਦੱਸੋ, ਹੁਕਮ ਦੇ ਖਿਲਾਫ ਤੇਰਾ ਨੁਕਸਾਨ ਹੋ ਜਾਣਾ, ਉਹਦਾ ਉਪਾਅ ਦੱਸੋ, ਆਹ ਉਪਾਅ ਕਰ ਲੈ, ਬਚਾਅ ਕਰ ਲੈ। ਇਹੀ ਤਾਂ ਹਿੰਦੂ ਮਤ ਹੈ, ਬਾਗੀ ਕਰਦਾ ਹਿੰਦੂ ਮਤ, ਪਰਮੇਸ਼ੁਰ ਦੇ ਖਿਲਾਫ ਬਗਾਵਤ ਪੈਦਾ, ਸਾਰੀ ਬਗਾਵਤ ਖੜੇ ਕਰਦਾ, ਸੰਸਾਰ ਨੂੰ ਪਰਮੇਸ਼ੁਰ ਦੇ ਖਿਲਾਫ ਖੜਾ ਕਰਦਾ, ਸਾਰੀ ਉਲਟ
ਹੈ,
ਹੁਕਮ ਤੋਂ ਸਾਰਾ ਉਲਟ ਹੈ। ਅਬਰ ਉਪਾਪ ਇਹ ਮੀਤ ਸਾਰੇ ਉਪਾਪ ਵਿਸਾਰ ਦਿਓ, ਉਹ ਨੁਕਸਾਨ 'ਚ ਨੇ ਤੁਹਾਡੇ, ਉਹ ਤੁਹਾਡਾ ਤੁਹਾਡਾ ਦੂਆ ਬਣਾਉਂਦੇ ਨੇ, ਵਿਰੋਧ ਹੈ ਸੱਚਖੰਡ ਦਾ। ਧਰਮ ਦੇ ਉਪਾਅ ਨੇ ਸਾਰੇ, ਹੋਰ ਕਾਹਦੇ ਨੇ ਯਾਰ, ਜਦ ਤੁਸੀਂ ਪੁੰਨ ਕਰਦੇ ਹੋ
ਭਾਈ,
ਉਪਾਓ ਨਹੀਂ ਇਹ, ਕੀ ਹੈ, ਕਰਦੇ ਹੋ ਪੁੰਨ, ਹੋ ਗਿਆ ਪਾਪ, ਉਪਾਓ ਕਰਨੇ, ਮੈਂ ਕੁਛ ਕਰਤਾ ਤਾਂ ਆ ਗਿਆ ਨਾਲ, ਕਾਰ ਦੇ ਵਿੱਚ ਕਰਦਾ, ਹਉਮੈ ਦੇ ਵਿੱਚ ਕੀਤਾ ਹੋਇਆ ਜੋ ਵੀ ਕੁਛ ਹੈ ਉਹ ਉਪਾਅ ਹੈ। ਜੋ ਧਰਮ ਕਰਮ ਨੇ, ਕਰਮ ਧਰਮ ਪਾਖੰਡ, ਇਹੀ ਉਪਾਅ ਨੇ। ਤਿੰਨ ਜੰਮ ਜਾ ਗਾਤੀ ਲੁੱਟ ਹੈ, ਉਹ ਜਿਹੜਾ ਸਾਰ ਧਨ ਹੋਊ ਉਹਨੂੰ ਨਹੀਂ ਕੋਈ ਲੁੱਟਦਾ, ਜਿਹੜਾ ਸਾਰ ਧਨ ਸੀ ਉਹਨੂੰ ਕੋਈ ਨਹੀਂ, ਉਹਨੂੰ ਤਾਂ ਤਸਕਰ ਨਾਲ ਲੈਵਾਂ। ਇਹ ਜਿਹੜਾ ਬਹਾਲਾ ਤਾਂ ਇਹ ਹੈ ਉਪਾਅ ਨੇ, ਇਹ ਵਿਸਾਰ ਦਿਓ, ਇਹ ਵਿਰੋਧ ਕਰਦੇ ਨੇ ਜਮੇ ਲੁੱਟ ਲੈਣਾ, ਉਹ ਕਹਿੰਦਾ ਕਰ ਲੈ ਬਾਬ ਆ ਜਾ, ਬੜੇ ਬਾਪ ਕੀਤੇ ਨੇ ਤੈਂ ਆ ਜਾ, ਤੂੰ ਡਾਕੇ ਮਾਰਦਾ ਰਿਹਾ, ਗੈਰ ਕਾਨੂੰਨੀ ਕੰਮ ਕਰਦਾ ਰਿਹਾ, ਔਰ ਬੜੇ ਉਪਾਅ ਕਰਦਾ ਰਿਹਾ, ਮੈਂ ਫਸਲਾਂ ਜਾਵਾਂ, ਬੜੀਆਂ ਸਿਫਾਰਸ਼ਾਂ ਵੀ ਲਵਾਈਆਂ ਨੇ ਤੈਂ ਫੰਡ 'ਤੇ, ਹੁਣ ਜਦ ਫਸ ਜਾਂਦਾ ਫਿਰ ਆਪਣੇ ਗਾਹਾਂ ਪੁੱਛ ਲੈਂਦੇ ਨੇ, ਉਪਾਵ ਕਰਦੇ ਨੇ ਅਮਰ ਉਪਾਵ ਸਭ
ਮੀਤ ਵਿਸਾਰੋ ਚਰਨ ਕਮਲ ਵਿਦ ਮੈਂ
ਲਬਦ ਲਬਦ ਮੀਤ ਵਰਤਿਆ ਮੀਤ
ਸਿੱਖੋ ਨਹੀਂ ਗਿਆ ਚੇਲੇ ਨਹੀਂ ਗਿਆ
ਉੱਥੋਂ ਪ੍ਰੇਮਾ ਭਗਤੀ ਸ਼ੁਰੂ ਹੋਈ ਹੋਈ ਹੈ
ਸਭ ਕੋ ਮੀਤ ਹਾਂ ਮੀਤ ਵਿਸਾਰੋ
ਪ੍ਰੇਮਾ ਮੀਤ ਕਿਵੇਂ ਵਿਸਰ ਜਾਂਦੇ ਇੱਥੇ ਸਿੱਖਾਂ ਨੂੰ ਉਪਦੇਸ਼ ਹੁੰਦਾ ਸਾਰੀ ਦੁਨੀਆਂ ਨੂੰ ਉਪਦੇਸ਼ ਹੈ ਮੀਤ ਹੈ ਇਹਦਾ ਮਤਲਬ ਪੰਕਤੀ ਸਾਰੀ ਵਰਲਡ ਵਾਸਤੇ ਹੈ ਇਹ ਸਿੱਖਾਂ ਵਾਸਤੇ ਨਹੀਂ ਹੈਗੀ ਮੀਤ ਲਫਜ਼ ਹੈ ਮੀਤ ਸਿੱਖ ਮੈਂ ਕਹਿੰਦੇ ਅਸੀਂ ਮੀਤ ਹਾਂ ਸਿੱਖ ਦਾ ਦੁਸ਼ਮਣ ਨੇ ਗੁਰਬਾਣੀ ਦੇ ਤੁਸੀਂ ਤਾਂ ਗੁਰਬਾਣੀ ਦੇ ਖਿਲਾਫ਼ ਖੜ੍ਹੇ ਹੋ ਤੁਸੀਂ ਕਹਿੰਦੇ ਮੀਤ ਸਾਨੂੰ ਕਿਹਾ ਤੁਹਾਨੂੰ ਕੋਈ ਨਹੀਂ ਮੀਤ ਕਿਹਾ ਵੀ ਤੁਹਾਨੂੰ ਕਹਿ ਜਿਹੜਾ ਪਾਪ ਨਹੀਂ ਕਰਦਾ ਵੀ ਤੁਹਾਨੂੰ ਕਹਿ ਜਿਹੜਾ ਗੱਲ ਮੰਨ ਲੂਗਾ ਉਹ ਮੀਤ ਹੈ ਵੀ ਜਿਹੜਾ ਮੰਨ ਲੂਗਾ ਮੀਤ ਹੈ ਜਿਹੜਾ ਨਹੀਂ ਮੰਨੂਗਾ ਉਹ ਖਿਲਾਫ਼ ਹੈ ਜਿਹੜਾ ਇਹ ਗੱਲ ਮੰਨ ਲੂਗਾ ਅਸੀਂ ਕਿਹਾ ਭਾਈ ਮਿੱਤਰੋ ਆਹ ਗੱਲ ਵਿਸਾਰ ਦਿਉ ਜਿਹੜੇ ਛੱਡ ਦੇਣਗੇ ਉਹੀ ਮਿੱਤਰ ਹੋਏ ਫਿਰ ਉਹਦਾ ਮਿੱਤਰ ਕਹਿ ਰਿਹਾ ਤੁਹਾਨੂੰ ਤੁਸੀਂ ਗੱਲ ਮੰਨਦੇ ਨਹੀਂ ਇਹਦਾ ਮਤਲਬ ਮਿੱਤਰ ਨਹੀਂ ਹੈਗੇ ਤੁਸੀਂ ਫਿਰ ਅੰਦਰੋਂ ਉਹ ਕਹਿੰਦਾ ਵੀ ਇਹਦੇ ਮਿੱਤਰ ਮੰਨ ਲੈਣ ਅਸੀਂ ਤਾਂ ਮੰਨਣਾ ਨਹੀਂ ਤੁਹਾਡਾ ਤੜਾ ਦੂਆ ਹੋ ਗਿਆ ਜਿਹੜੇ ਇਹਨਾਂ ਦਾ ਤੜਾ ਦੂਆ ਹੋ ਗਿਆ ਜੋ ਗੁਰੂ ਘਰ ਨੇ ਕਹੀ ਗੱਲ ਮੀਣਿਆਂ ਨੇ ਮੰਨੀ ਨਹੀਂ ਮੰਨੀ ਤੇ ਮੀਤ ਕਿਵੇਂ ਹੋ ਗਏ ਰਾਮ ਰਈਆਂ ਨੇ ਧੀਰ ਮੰਨੀ ਹੋਰ ਜਿਹੜੇ ਉਹਨਾਂ ਨੇ ਮੰਨੀ ਜਿਹੜੇ ਨਹੀਂ ਮੰਨਦੇ ਉਹ ਮਿੱਤਰ ਨਹੀਂ ਹੈ ਆਪਣਾ ਨੁਕਸਾਨ ਕਰਨਗੇ ਸਾਡਾ ਕੀ ਕਰਨਾ ਨੁਕਸਾਨ ਤਾਂ ਆਪਣਾ ਹੀ ਕਰਨਗੇ ਆਪਣੇ ਨੁਕਸਾਨ ਉਹਨਾਂ ਦੇ ਨੁਕਸਾਨ ਉਹਨਾਂ ਨੂੰ ਇਹ ਹੈ ਵੀ ਇਹਨਾਂ ਦਾ ਦੁਨੀਆਂ ਦੇ ਵਿੱਚ ਜੈ ਜੈਕਾਰ ਨਾ ਹੋ ਜਾਵੇ ਉਹਨਾਂ ਨੇ ਜੈ ਕਰਕੇ ਆਪਣੀ ਦਾ ਕੀ ਲੈਣਾ ਪਰਮੇਸ਼ੁਰ ਦੀ ਜੈਕਾਰ ਦੀ ਗੱਲ ਹੈ ਇੱਥੇ ਬੰਦਿਆਂ ਦੀ ਉਹ ਅਸਲ 'ਚ ਪਰਮੇਸ਼ੁਰ ਦੇ ਮੁਕਾਬਲੇ 'ਚ ਆਪਣੀ ਜੈਕਾਰ ਚਾਹੁੰਦੇ ਨੇ ਲੋਕ ਜਦ ਬੰਦਾ ਆਪਣੀ ਜੈਕਾਰ ਚਾਹੁੰਦਾ ਨਾ ਪਰਮੇਸ਼ੁਰ ਦੇ ਮੁਕਾਬਲੇ 'ਚ ਫਿਰ ਉਹ ਕਾਰ ਚੜ੍ਹਦਾ ਆ ਕੇ ਸਾਖਤ ਹੈ ਫਿਰ ਉਹ ਸਾਖਤ ਹੈ ਸ਼ਰੀਕ ਬਣਦਾ ਖੁਦਾ ਦਾ ਸ਼ਰੀਕ ਖੁਦਾ ਬਣਦਾ ਜਦ ਜਿਹੜਾ ਅਸੀਂ ਕਹਿੰਦੇ ਬੁੱਧ ਮਤ ਉਹ ਤਾਂ ਆਦਮੀ ਹੈ ਸ਼ਰੀਕ ਖੁਦਾ ਹੈ ਫਿਰ ਉਹ ਇਹਦਾ ਨਾਮ ਹੈ ਗੁਰਮਤ ਗੁਰੂ ਨਾਨਕ ਮਤ ਨਹੀਂ ਕਹਿੰਦੇ ਕਬੀਰ ਮਤ ਨਹੀਂ ਕਹਿੰਦੇ ਰਵਿਦਾਸ ਮਤ ਨਹੀਂ ਕਹਿੰਦੇ ਕਹਿੰਦਾ ਕੋਈ ਅਤੇ ਗੁਰਮਤ ਕਹਿੰਦੇ ਨੇ ਉਹ ਜਿਹੜੀ ਬੰਦੇ ਦੇ ਨਾਂ 'ਤੇ ਮਤ ਹੈ ਚਾਹੇ ਉਹ ਸਨਾਤਨ ਮਤ ਹੈ ਉਹ ਇਹਦੇ ਵਿਰੋਧ 'ਚ ਖੜੀ ਹੈ ਜੋ ਮਤ ਆਦਮੀ ਦੇ ਨਾਂ 'ਤੇ ਹੈ ਨਾ ਉਹ ਇਹਦੇ ਵਿਰੋਧ 'ਚ ਹੈ ਇਹਦੇ ਵਿਰੋਧ 'ਚ ਰਹੂਗੀ ਉਹਦੀ ਮਤ ਹੈ ਉਹ ਪਰਮੇਸ਼ੁਰ ਦੀ ਮਤ ਨਹੀਂ ਹੈ ਉਹ ਅਵਰ ਉਪਾਵ ਨੇ ਸਾਰੀਆਂ ਮਤਾਂ ਹੀ ਅਵਰ ਉਪਾਵ ਨੇ ਦੂਜੀਆਂ ਜਿਹੜੀਆਂ ਸੰਸਾਰ ਦੀਆਂ ਮਤਾਂ ਨੇ ਉਪਾਅ ਦੱਸਦੀਆਂ ਨੇ ਉਹ ਵਿਸਾਰ ਦਿਉ ਗੱਲ ਇਹ ਹੈ ਉਪਾਅ ਤਾਂ ਦੱਸੇ ਨੇ ਦੂਜੀਆਂ ਮਤਾਂ ਦੇ ਉਹਦੇ ਵਿੱਚ ਵੀ ਚੰਗੀਆਂ ਗੱਲਾਂ ਨੇ ਕਿਸੇ ਹੱਦ ਤੱਕ ਚੰਗੀਆਂ ਨੇ ਬਾਅਦ 'ਚ ਵਿਰੋਧ ਵੀ ਕਰਦੀਆਂ ਨੇ ਬਹੁਤ ਗੱਲਾਂ ਤਾਂ ਹੀ ਉੱਥੇ ਕੱਟੜਵਾਦ ਆ ਜਾਣਾ ਰਾਹ ਰੁਕ ਜਾਣਾ ਉਹ ਜੇ ਰਾਹ ਖੜ ਜਾਣਾ ਤੁਰ ਤੱਕ ਨਹੀਂ ਜਾਣਾ ਤੁਸੀਂ ਤਾਂ ਵਿਸਾਰ ਨੂੰ ਕਿਹਾ ਉਹਨੇ ਤੁਰ ਤੱਕ ਨਹੀਂ ਲੈ ਕੇ ਜਾਣਾ ਪ੍ਰੇਮ ਨਹੀਂ ਪੈਦਾ ਹੋਣ ਦੇਣਾ ਕਿਸੇ ਜਾ ਕੇ ਨਫ਼ਰਤ ਪੈਦਾ ਕਰ ਦੇਣੀ ਹੈ ਕਾਂਜੀ ਗੋੜ ਦੇਣੀਆਂ ਜਾ ਕੇ ਗਾਹਾਂ ਪਹਿਲਾਂ ਤਾਂ ਠੀਕ ਹੈ ਗਾਹਾਂ ਜਾ ਕੇ ਕਾਂਜੀ ਗੋੜ ਦੇਣੀ ਉਹਨਾਂ ਦੁੱਧ ਦੇ ਵਿੱਚ ਪਹਿਲਾਂ ਤਾਂ ਦੁੱਧ ਹੈ ਗਾਹਾਂ ਜਾ ਕੇ ਕਾਂਜੀ ਗੋੜ ਦੇਣੀ ਹੈ ਸਾਡੇ ਵੀ ਕਾਂਜੀ ਘੋਲੀ ਹੈ ਸਿੱਖਾਂ ਦੀ ਕਾਂਜੀ ਘੋਲੀ ਹੈ ਜੋ ਪ੍ਰਚਾਰ ਹੈ ਸਭ ਕਾਂਜੀ ਘੋਲੀ ਹੋਈ ਹੈ ਦੁੱਧ ਕਹਿੰਦੇ ਨੇ ਉਹਨੂੰ ਸਿੱਧਾ ਨੂੰ ਕਹਿ ਰਿਹਾ ਸਿੱਧਾ ਨੂੰ ਕਹਾ ਰਹੇ ਨੇ ਉੱਥੇ ਵੀ ਤੁਸੀਂ ਕਾਂਜੀ ਘੋਲਤੀ ਯੋਗੀਆਂ ਨੂੰ ਕਹਿ ਰਹੇ ਨੇ ਗੁਰਦਾਸ ਵੀ ਕਾਂਜੀ ਪਾਤੀ ਕਾਂਜੀ ਗੁਰਦਾਸ ਨੇ ਆਪ ਪਾਈ ਹੈ ਕਾਂਜੀ ਗੁਰਦਾਸ 'ਤੇ ਪਵਾਈ ਹੈ ਨੌ ਸਿੱਧਾਂ ਦਾ ਲਾਉਂਦੇ ਨੇ ਗੁਰਦਾਸ ਆਪ ਕਾਂਜੀ ਪਾਈ ਹੈ ਉਹਨੇ ਸਿੱਧਾਂ ਨੇ ਵਿਚਾਰਾਂ ਨੇ ਕਿਹੜੀ ਕਾਂਜੀ ਪਾਈ ਹੈ ਕੋਈ ਨਹੀਂ ਪਾਈ ਸਿੱਧਾਂ ਨੇ ਤਾਂ ਗੱਲ ਸੁਣੀ ਜਿਹੜਾ ਕਾਂਜੀ ਪਾਉਣ ਵਾਲਾ ਉਹ ਨੌ ਸਿੱਧਾਂ ਦਾ ਵਰਤ ਰਿਹਾ ਦੇਖੋ ਕਿੱਡੀ ਸ਼ਾਤਰ ਗੱਲ ਕੀਤੀ ਜਿਹੜੇ ਆਪ ਵਿਰੋਧ ਕਰ ਰਹੇ ਨੇ ਨੌ ਪੰਡਤ ਦਾ ਵਰਤ ਰਹੇ ਨੇ ਬਾਹਰ ਬਾਹਰ ਪੰਡਤ ਦਾ ਨੌ ਵਰਤਿਆ ਇਹਨੇ ਜਿਹੜਾ ਸੀਗਾ ਕਾਲਾ ਫਗਨ ਹਾਏ ਪੰਡਤ ਨੇ ਉਹ ਕਰਤਾ ਤੁਸੀਂ ਰਹੇ ਹੋ ਪੰਡਤ ਕਿੱਥੇ ਕਰ ਰਿਹਾ ਕੋਈ ਬਦਨਾਮ ਪੰਡਿਤ ਨੂੰ ਕਰਦੇ ਹੋ, ਪੰਡਿਤ ਤੁਸੀਂ ਆਪ ਹੋ, ਪੂਜਾ ਤੁਸੀਂ ਆਪ ਲੈਣ ਵਾਲੇ ਹੋ, ਫੂਕੇ ਤੁਹਾਡੇ ਨੇ ਸਾਰੇ, ਉਹ ਤਿੰਨ ਖੂਹ ਭਰੇ ਨੇ ਜਿਹੜੇ, ਉਹ ਕੌਣ ਸੀ? ਉਹ ਜਿਹੜੇ ਬਸੰਤ ਫੂਕੇ ਸੀ ਉਹਨਾਂ ਦੀ ਹੁਣ ਕੱਢਣੀ ਪਊਗੀ ਸ਼ੀਟ ਰੋਲ, ਉਹ ਕੌਣ ਸੀ ਪਿੱਛੇ ਤੇ, ਉਹਨਾਂ ਦੀ ਖੋਜ ਕਰਨੀ ਪਊ ਵੀ ਇਹ ਜਿਹੜੇ ਬੰਦੇ ਬੋਲਦੇ ਨੇ ਇਹ ਉਹਨਾਂ ਦੀ ਹਾਲਾਤ ਨਹੀਂ ਕਿਤੇ, ਕਿਉਂ ਇਹ ਇਹਨਾਂ ਦਾ DNA ਕੀ ਹੈ, ਇਹ ਦੇਖਣਾ ਪਊ ਕਿਹੜਾ ਆਦਮੀ ਜਿਹੜਾ ਬੋਲਦਾ ਕਿੱਥੋਂ ਬੋਲਦਾ, ਪਿੱਛੇ ਕਿੱਥੋਂ ਆਇਆ ਹੋਇਆ, ਇਹ DNA ਕਿੱਥੋਂ ਆ। ਇਹ ਗੱਲ ਦੀ ਰੋਲ, ਇਹ ਗੱਲ ਲੜਾਈ ਹੋਈ ਸੀ ਵੀ ਸਿੱਖਾਂ ਦੇ ਵਿੱਚ ਤਾਂ ਫਿਰ ਸਿੱਖ ਰਹਿਣੇ ਹੀ ਨਹੀਂ, ਤਾਂ ਲੜਾਈ ਹੋਈ ਸੀ, ਇਸ ਤਰੀਕੇ ਨਾਲ ਅਸੀਂ ਦੁਨੀਆਂ 'ਤੇ ਛਾ ਜਾਈਏ, ਛਿੱਤਰ ਖੜਕਦਾ ਤੁਹਾਡਾ ਹਰਿਆਣੇ ਵਾਲੇ ਕਹਿੰਦੇ ਅਸੀਂ, ਉਹ ਜਦ ਜਿੱਥੇ ਮਾਇਆ ਆਜੂਗਾ, ਆਜੂਗੀ ਸਵਾਰਥ ਆਜੂਗਾ, ਉੱਥੇ ਏਕਤਾ ਥੋੜ੍ਹੀ ਰਹਿ ਕਿਵੇਂ ਜਾਊਗੀ, ਪ੍ਰੇਮ ਰਹਿ ਕਿਵੇਂ ਜਾਊਗਾ। ਹਾਂਜੀ,
ਅਬਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਤ ਮੈਂ ਉਰਤਾਰੋ।
ਅਬਰ ਉਪਾਵ ਸਭ ਮੀਤ ਵਿਸਾਰੋ, ਸਾਰੇ ਉਪਾਵ ਵਿਸਾਰ ਦਿਓ, ਚਰਨ ਕਮਲ
ਰਿਤ ਮੈਂ
ਉਰਤਾਰ, ਜਿਹੜੇ ਚਰਨ ਕਮਲ ਨੇ, ਜਿਹੜੇ ਗੁਣ ਨੇ, ਕੋਮਲ ਗੁਣ ਨੇ, ਕੋਮਲ ਕਮਲ, ਕੋਮਲ ਦਾ ਨਾਂ ਹੀ ਹੈ, ਕਮਲ ਦਾ ਫੁੱਲ ਕੋਮਲ ਹੁੰਦਾ, ਕਮਲ ਦਾ ਫੁੱਲ ਬੜਾ ਕੋਮਲ ਹੁੰਦਾ, ਕੋਮਲ ਨੇ ਜਿਹੜੇ, ਕੋਮਲ ਨੇ ਗੁਣ, ਉਹੀ ਪ੍ਰੇਮ ਹੁੰਦਾ ਉਹਨਾਂ 'ਚ, ਸਖਤ ਗੁਣਾਂ 'ਚ ਪ੍ਰੇਮ ਨਹੀਂ ਹੁੰਦਾ, ਕੱਟੜਵਾਦ ਦੇ ਕੋਮਲ ਨਹੀਂ ਹੁੰਦੇ ਗੁਣ, ਕੱਟੜਵਾਦ ਦੇ ਗੁਣ ਪੱਥਰ ਵਰਗੇ ਹੁੰਦੇ ਨੇ। ਹੁਣ ਕਮਲ ਨੂੰ ਸੁੱਟ ਦਈਏ ਪੱਥਰਾਂ 'ਚ, ਹੀਰੇ ਜਵਾਹਰਾਤ ਦੇ ਵਿੱਚ, ਕਮਲ ਤਾਂ ਗਿਆ, ਕਮਲ ਤਾਂ ਗਿਆ, ਕਮਲ ਦੇ ਫੁੱਲ ਨੇ, ਉੱਤੇ ਹੀਰੇ ਜਵਾਹਰਾਤ ਸੁੱਟ ਦਈਏ ਉਹਦੇ, ਉਹ ਤਾਂ ਖਤਮ ਹੈ ਵਿਚਾਰਾ।